And now, news takeaway.
Connect FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਠੰਡ ਲੱਗਦੀ ਨਾ ਹੁਣ?
ਠੰਡ ਨਹੀਂ, ਅੰਦਰ ਨਹੀਂ ਲੱਗਦੀ, ਠੰਡ ਹੋ ਗਈ ਹੈ।
ਕਰਾ ਦਿੰਦੇ ਹਾਂ, ਏਸੀ ਲਾ ਦਿੰਦੇ ਹਾਂ।
ਨਹੀਂ ਨਹੀਂ, ਥੈਂਕ ਯੂ
ਜੀ। ਇੰਨੀ ਤੁਹਾਨੂੰ ਲੱਗਦਾ ਵੀ ਅੰਦਰ ਨਹੀਂ ਠੰਡ?
ਤੁਸੀਂ ਬਹੁਤ ਮਿਹਰਬਾਨ ਹੋ, ਥੈਂਕ ਯੂ।
ਪਰ ਇਹ ਹੈ ਵਾਸੂ ਜੀ, ਆਪਣੇ ਫਿਰ ਵੀ ਇੱਥੇ ਟੈਂਪਰੇਚਰ ਠੀਕ ਆ। ਇਸ ਵਧੀ ਹੋਈ ਠੰਡ ਦਾ ਵੀ ਜਿਹੜਾ ਮਿਜ਼ਾਜ ਆ, ਬਾਕੀ ਦੇ ਕੈਨੇਡਾ ਨਾਲੋਂ ਕਿਤੇ ਨਰਮ ਹੈ ਇਹ। ਕੱਲ੍ਹ ਇੱਥੇ ਅਲਬਰਟਾ 'ਚ ਬੜਾ ਮਾੜਾ ਹਾਲ ਹੋਇਆ ਯਾਰ। ਇੱਕ ਹਾਈਵੇ 'ਤੇ ਇੰਨੀਆਂ ਆਈਸੀ ਕੰਡੀਸ਼ਨ ਸੀਗੀਆਂ, ਲਗਭਗ 100 ਗੱਡੀਆਂ ਦਾ ਪਾਈਲਅਪ ਹੋਇਆ ਉੱਥੇ। 100
ਇਮੈਜਿਨ।
ਅੱਜ ਬਾਏ ਦਾ ਵੇ ਹੁਣ ਟਰੈਵਲ ਦਾ ਬਿਜ਼ੀ ਸੀਜ਼ਨ ਸ਼ੁਰੂ ਹੋ ਗਿਆ, ਐਗਜੈਕਟਲੀ 1 ਵੀਕ ਅਵੇ ਫਰੋਮ ਕ੍ਰਿਸਮਸ ਨਾਓ, ਹੈ ਨਾ। ਅੱਜ ਵੈਨਕੂਵਰ ਏਅਰਪੋਰਟ ਦਾ ਕਹਿਣਾ ਵੀ ਤਕਰੀਬਨ 70,000 ਮੁਸਾਫਰਾਂ ਨੇ ਉੱਥੋਂ ਲੰਘਣਾ। 70,000,
ਚਲੋ ਆਪਾਂ ਨਹੀਂ ਜਾਣਾ ਉੱਧਰ,
ਆਪਾਂ ਨਹੀਂ ਜਾਣਾ ਉੱਧਰ। ਪਰ ਇਹ ਹੁਣ ਤੋਂ ਲੈ ਕੇ ਤਕਰੀਬਨ 29-30 ਦਸੰਬਰ ਤੱਕ ਦਾ ਟਾਈਮ ਕਾਫੀ ਬਿਜ਼ੀ ਰਹਿਣ ਵਾਲਾ। ਜਿਨ੍ਹਾਂ ਨੇ ਜਾਣਾ, ਜਿਨ੍ਹਾਂ ਦੀਆਂ ਫਲਾਈਟਸ ਹੈਗੀਆਂ ਨੇ, ਤੁਸੀਂ ਭਾਵੇਂ ਚਲੋ ਕੈਨੇਡਾ ਦੇ ਕਿਸੇ ਵੀ ਹਵਾਈ ਅੱਡੇ ਤੋਂ ਫਲਾਈਟ ਲੈਣੀ ਹੋਵੇ, ਥੋੜ੍ਹਾ ਐਕਸਟਰਾ ਟਾਈਮ ਰੱਖ ਕੇ ਚੱਲੋ। ਇਟਸ ਬੈਟਰ ਟੂ ਰੀਚ ਦੇਅਰ ਅਰਲੀ। ਹੁਣ ਤਾਂ ਵਾਸੂ ਜੀ, ਇਹਨਾਂ ਨੇ ਸਕੈਨਰ ਸਕੂਨਰ ਵੀ ਦੂਜੇ ਵਧੀਆ ਲਾ ਤੇ ਏਅਰਪੋਰਟ 'ਤੇ। ਤੁਹਾਨੂੰ ਆਪਣੇ ਬੈਗ ਦੇ ਵਿੱਚੋਂ ਜਿਹੜੇ ਲਿਕੁਇਡਸ ਨੇ ਜਾਂ ਲੈਪਟੋਪ ਵਗੈਰਾ, ਉਹ ਬਾਹਰ ਕੱਢ ਕੇ ਲਹਿਦਾ ਰੱਖਣ ਦੀ ਲੋੜ ਨਹੀਂ ਪੈਂਦੀ।
ਕਦੀ ਕਢਾ ਲੈਂਦੇ ਆ, ਕਦੇ ਕਹਿੰਦੇ ਠੀਕ ਆ,
ਹੁਣ ਲੱਗੇ ਆ,
ਕਦੇ ਪੱਕਾ ਹੁਣ ਨਹੀਂ ਕੱਢਣੇ
ਪੈਂਦੇ। ਸੀ ਟੀ ਸਕੈਨਰ ਟਾਈਪ
ਸਮਾਂ ਹੋ ਗਿਆ ਹੁਣ,
ਕੋਈ ਵੱਡੇ ਵੱਡੇ ਡਰੰਮ ਜਿਹੇ ਲੱਗੇ ਜਿਹੜੇ।
ਅੱਛਾ,
ਹਾਂ, ਉਹ ਕਾਫੀ ਵੱਡੇ ਸਕੈਨਰ ਆ ਉਹ। ਉਹਦੇ ਵਿੱਚੋਂ ਉਹਦੇ 'ਚ ਈਜ਼ੀ ਰਹਿੰਦਾ, ਐਜ਼ ਇਨ ਤੁਹਾਨੂੰ ਜਿਹੜੇ ਆਪਣੇ ਲਿਕੁਇਡਸ ਨੇ ਉਹਦਾ ਪਾਊਚ ਜਾਂ ਲਹਿਦਾ ਨਹੀਂ ਕੱਢ ਕੇ ਰੱਖਣਾ। ਜਿਹੜਾ ਕੋਈ ਤੁਹਾਡਾ ਲੈਪਟੋਪ ਹੈ ਜਾਂ ਆਈਪੈਡ ਆ, ਉਹ ਲਹਿਦਾ ਕੱਢ ਕੇ ਰੱਖਣ ਦੀ ਲੋੜ ਨਹੀਂ। ਸੋ ਉਹਦੇ ਨਾਲ ਇਹ ਹੈ ਵੀ ਥੋੜ੍ਹਾ ਤੇਜ਼ੀ ਨਾਲ ਸਿਕਿਉਰਿਟੀ ਜਿਹੜੀ ਕਲੀਅਰੈਂਸ ਆ ਉਹ ਹੋ ਸਕਦੀ ਆ।
ਚਲੋ ਵਧੀਆ ਗੱਲ ਆ,
ਚੰਗੀ ਗੱਲ ਆ। ਦੇਖੋ, ਜਦੋਂ ਕਿਤੇ ਇਹ ਗੱਲ ਹੋਵੇ ਨਾ ਵੀ ਤੁਸੀਂ ਇੱਦਾਂ ਦੇ ਸਕੈਨਰ ਕਿਤੇ ਹੋਰ ਲਾ ਲਓ, ਤਾਂ ਬੰਦਾ ਇਹਨੇ ਕਹਿਣਾ ਸਾਡੀ ਪ੍ਰਾਈਵੇਸੀ ਦਾ ਜੀ ਘਾਣ ਹੋ ਗਿਆ। ਪਰ ਏਅਰਪੋਰਟ ਤੋਂ ਜਦ ਤੁਸੀਂ ਤੇਜ਼ੀ ਨਾਲ ਨਿਕਲ ਸਕਦੇ ਹੋ, ਉਹਨਾਂ ਕਹਿੰਦਾ ਹਾਂ ਉੱਥੇ ਠੀਕ ਆ।
ਏਅਰਪੋਰਟਸ 'ਤੇ ਹੁੰਦਾ ਕੀ ਆ ਕਿ ਵੈਨ ਯੂ ਆਰ ਟਰੈਵਲਿੰਗ, ਇਹ ਨਹੀਂ ਆ ਤੁਸੀਂ ਸਿਰਫ ਵੈਨਕੂਵਰ ਏਅਰਪੋਰਟ ਤੋਂ ਹੀ ਲੰਘਣਾ। ਯੂ ਹੈਵ ਟੂ ਗੋ ਥਰੂ ਮਲਟੀਪਲ ਏਅਰਪੋਰਟਸ, ਐਟਲੀਸਟ 2
ਜੀ।
ਤੇ ਹੁੰਦਾ ਕੀ ਆ, ਇੱਕ ਏਅਰਪੋਰਟ 'ਤੇ ਵੱਖਰਾ ਕੋਈ ਰੂਲ ਹੁੰਦਾ, ਦੂਜੇ ਏਅਰਪੋਰਟ 'ਤੇ ਵੱਖਰੇ ਰੂਲਸ ਹੁੰਦੇ ਨੇ।
ਜੀ ਜੀ,
ਇਟਸ ਆਲਵੇਜ਼ ਵੈਰੀ ਕਨਫਿਊਜ਼ਿੰਗ ਫੋਰ
ਯਾਰ। ਮੈਨੂੰ ਤਾਂ ਇੱਕ ਵਾਰ ਯਾਦ ਆ, ਮੈਂ ਇੰਡੀਆ ਜਾ ਰਿਹਾ ਸੀ ਅਤੇ ਮੇਰੀ ਫਲਾਈਟ ਸੀਗੀ ਵਾਇਆ ਚਾਈਨਾ, ਅਤੇ ਆਹ ਤੁਹਾਡੇ ਵੱਖਰੇ ਰੂਲਸ ਵਾਲੀ ਗੱਲ ਤਾਂ ਮੈਨੂੰ ਇੱਕਦਮ ਚੇਤੇ ਆਇਆ। ਜਦੋਂ ਮੈਟਲ ਡਿਟੈਕਟਰ ਵਾਲੇ ਡੋਰ ਜਿਹਦੇ ਵਿੱਚੋਂ ਲੰਘਾਉਂਦੇ ਨੇ, ਭਾਵੇਂ ਤੁਹਾਡੀ ਫਲਾਈਟ ਇਨ ਟ੍ਰਾਂਜ਼ਿਟ ਆ, ਤੁਸੀਂ ਇੱਕ ਜਹਾਜ਼ ਤੋਂ ਸਿਕਿਉਰਿਟੀ ਚੈੱਕ ਕਰਾਉਣ ਤੋਂ ਬਾਅਦ ਉਤਰੇ, ਮਤਲਬ ਉੱਥੇ ਚੜ੍ਹੇ ਉਤਰੇ, ਤੁਸੀਂ ਉਧਰੋਂ ਏਅਰਪੋਰਟ ਤੋਂ ਬਾਹਰ ਨਹੀਂ ਗਏ, ਤੁਸੀਂ ਸਿਰਫ ਉਸ ਏਅਰਪੋਰਟ ਤੋਂ ਇੱਕ ਫਲਾਈਟ ਤੋਂ ਉਤਰ ਕੇ ਦੂਜੀ ਫਲਾਈਟ ਦੇ ਗੇਟ ਤੱਕ ਹੀ ਜਾਣਾ। ਵਾਸੂ ਜੀ, ਉੱਥੇ ਵੀ ਸਿਕਿਉਰਿਟੀ ਚੈੱਕ ਹੁੰਦਾ, ਉਹਨਾਂ ਨੇ ਤੁਹਾਨੂੰ ਉੱਧਰ ਨਾ ਮੈਟਲ ਡਿਟੈਕਟਰ ਵਾਲੇ ਗੇਟ ਜਿਹਦੇ ਵਿੱਚੋਂ ਕੱਢਿਆ, ਅਤੇ ਜਿਹੜਾ ਉੱਥੇ ਸਾਹਮਣੇ ਅਫੀਸ਼ੀਅਲ ਖੜਾ ਸੀ ਉਹ ਹੱਥ ਉੱਤੇ ਕਰਾ ਕੇ ਕੱਢੇ ਉਹਨਾਂ ਨੇ ਬੰਦੇ, ਹੱਥ ਉੱਤੇ ਕਰਾ ਗਿਆ, ਹੈਂਡਸ ਅਪ ਕਹਿੰਦੇ। ਸੋ ਹਾਂ, ਉਹ ਮੈਨੂੰ ਬੜਾ, ਮੈਨੂੰ ਭੁੱਲਦਾ ਨਹੀਂ ਕਦੇ, ਮਤਲਬ ਜਿੱਦਾਂ ਹੁਣ ਇੱਕਦਮ ਗੱਲ ਚੇਤੇ ਆ ਗਈ ਨਾ, ਉਹ ਬੜਾ ਅਜੀਬ ਜਿਹੀ ਫੀਲਿੰਗ ਸੀ ਉਹ।
ਤੁਸੀਂ ਫਿਰ ਚਾਈਨਾ ਦੀ ਗੱਲ ਕਰ ਰਹੇ ਹੋ, ਕਈ ਵਾਰ US ਦੇ ਕਈ ਜਿਹੜੇ ਡੋਮੈਸਟਿਕ ਏਅਰਪੋਰਟਸ ਨੇ, ਕਿਉਂਕਿ ਜਿਹੜੀ ਇੱਥੋਂ ਆਪਣੇ ਕੈਨੇਡੀਅਨ ਫਲਾਈਟ ਜਾਂਦੀ ਆ ਉਹ ਡੋਮੈਸਟਿਕ ਟਰਮੀਨਲਸ ਤੇ ਖੋਲਦੇ ਜਾ ਕੇ।
ਜੀ ਜੀ ਜੀ।
ਸੋ ਡੋਮੈਸਟਿਕ ਟਰਮੀਨਲਸ ਦੇ ਉੱਤੇ ਵੀ ਅਮਰੀਕਾ ਦੇ ਵਿੱਚ ਕਈ ਵਾਰ ਰੂਲਸ ਵੱਖਰੇ ਹੁੰਦੇ ਆ, ਇੱਧਰ ਆਪਣੇ ਪਾਸੇ ਵੱਖਰੇ ਹੁੰਦੇ ਆ। ਸੋ ਪਰ ਯੈਸ, ਕਈ ਲਿਸਨਰਸ ਵੀ ਮੈਸੇਜ ਕਰ ਰਹੇ ਨੇ, ਕਹਿੰਦੇ ਜਿਹੜੇ ਨਵੇਂ ਸਕੈਨਰਸ ਨੇ ਜਿਵੇਂ ਤੁਸੀਂ ਦੱਸਿਆ, ਐਵਰੀਥਿੰਗ ਸਟੇਜ਼ ਇਨ ਦਾ ਬੈਗ।
ਜੀ ਜੀ,
ਮੈਨੂੰ ਸਮਾਂ ਹੋ ਗਿਆ, ਮੈਂ ਟਰੈਵਲ ਨਹੀਂ ਕੀਤਾ, ਸੋ ਆਈ ਵੁਡਨਟ ਨੋ ਅਬਾਊਟ ਦੈਟ, ਪਰ ਜੇ ਇੱਦਾਂ ਹੈ ਤਾਂ ਚੰਗੀ ਗੱਲ ਆ।
ਚੰਗੀ ਗੱਲ ਆ, ਵੱਡੇ ਡਰਮ ਜੇ ਲਾ,
ਕੰਸਿਸਟੈਂਸੀ ਹੋਵੇ, ਕਿਉਂਕਿ ਪਹਿਲਾਂ ਮੈਂ ਦੇਖਿਆ YVR ਤੇ ਐਕਸਪੀਰੀਅੰਸ ਇੱਦਾਂ ਰਿਹਾ ਵੀ ਇੱਕ ਵਾਰ ਜਾਓ ਉਹ ਰੂਲਸ ਵੱਖਰੇ ਨੇ, ਦੂਜੀ ਵਾਰ ਜਾਓ ਤੇ ਰੂਲਸ ਵੱਖਰੇ ਨੇ ਜਦੋਂ ਸਕਰੀਨਿੰਗ ਹੁੰਦੀ ਆ।
ਜੀ ਜੀ ਜੀ। ਸੋ ਹੁਣ ਟਰੈਵਲ ਸੀਜ਼ਨ ਜਿਹੜਾ ਬਿਜ਼ੀ ਆ ਉਹ ਸ਼ੁਰੂ ਹੋ ਗਿਆ ਹੋਇਆ। ਸੋ ਵੰਸ ਅਗੇਨ ਰਿਮਾਈਂਡਰ, ਮੁੱਕਦੀ ਗੱਲ ਸਾਰੀ ਇਹ ਆ ਕਿ ਜੇ ਤੁਹਾਡੀਆਂ ਫਲਾਈਟਸ ਅੱਜ ਜਾਂ ਆਉਂਦੇ ਦਿਨਾਂ ਦੇ ਵਿੱਚ ਕੋਈ ਫਲਾਈਟ ਹੈਗੀ ਆ, ਟਾਈਮ ਸਿਰ ਪਹੁੰਚ ਜਿਓ, ਛੇਤੀ ਪਹੁੰਚ ਜਿਓ, ਮੋਰ ਦੈਨ ਦਾ ਯੂਜੂਅਲ ਟਾਈਮ ਜਿੰਨਾ ਆਪਾਂ ਰੱਖ ਕੇ ਚੱਲਦੇ ਹਾਂ, ਉਹ ਤੋਂ ਛੇਤੀ ਪਹੁੰਚ ਲਿਆ ਜਾਵੇ ਤਾਂ ਫਿਰ ਬਿਹਤਰ ਰਹੇਗਾ।
ਮੋਂਟੀ ਜਸਲ ਜੀ ਦਾ ਮੈਸੇਜ ਆਇਆ, ਕਹਿੰਦੇ ਕਈ ਵਾਰ ਏਅਰਪੋਰਟਸ ਤੇ ਕਹਿੰਦੇ ਇੰਨੀ ਉਹ ਐਕਸਰੇ ਸਕਰੀਨਿੰਗ ਕਰਦੇ ਆ, ਕਹਿੰਦੇ ਮੇਰਾ ਜੀ ਕਰਦਾ ਪੁੱਛ ਲਵਾਂ ਤੁਸੀਂ ਚੈੱਕ ਕਰੀ ਤੇ ਪੱਥਰੀ ਤਾਂ ਨਹੀਂ ਹੈ। That's a good one.
ਵੈਸੇ ਜਿੰਨਾ ਇੱਥੇ ਇਨਫਰਾਸਟ੍ਰਕਚਰ ਜਾਂ ਜਿਸ ਹਿਸਾਬ ਦੀ ਤਿਆਰੀਆਂ ਕੀਤੀਆਂ ਹੋਈਆਂ, ਜੇ ਮਸ਼ੀਨ ਥੋੜੀ ਹੋਰ ਹਾਈ ਗ੍ਰੇਡ ਲਾ ਦੇਣ ਤੇ ਆਈ ਥਿੰਕ ਉਹ 'ਚ ਕੋਈ ਹਰਜ ਨਹੀਂ ਹੋਏਗਾ। ਪਹਿਲਾਂ ਕਹਿ ਵੀ ਆ ਕਿਤੇ ਕੁਛ ਹੈਗੀ ਆ ਪ੍ਰੋਬਲਮ,
ਆਪਣੇ ਹੈਲਥ ਕੇਅਰ ਦੇ ਵਿੱਚ ਤਾਂ ਵੇਟ ਟਾਈਮਸ ਬਹੁਤ ਨੇ,
ਹਾਂ
ਵੀ ਜੇ ਇਸ ਤਰ੍ਹਾਂ ਦਾ ਐਕਸਰੇ ਵੀ ਕਰਾਉਣਾ ਹੋਵੇ, ਐਕਸਰੇ ਵਾਸਤੇ ਵੈਸੇ ਆ ਜਾਂਦੀ ਵਾਰੀ, ਵਾਕ ਇਨ ਵੀ ਹੈਗੇ
ਆ ਜਾਂਦੀ,
ਪਰ ਜਿਹੜੇ ਕੋਈ ਬਾਕੀ ਜਿਹੜੀਆਂ ਸਕੈਨਸ ਨੇ, ਸੀਟੀ ਸਕੈਨ ਹੋਵੇ ਭਾਵੇਂ
ਐਮਆਰਆਈ, ਜਿਹੜੇ ਆਹ ਸਕੈਨਰ ਲੱਗੇ ਨਵੇਂ ਸਕਿਉਰਿਟੀ ਵਾਲੇ, ਇਹ ਸੀਟੀ ਸਕੈਨਰ ਹੀ ਹੈ ਇਹ,
ਹਾਂ ਫਿਰ ਇਹਨਾਂ ਨੂੰ ਵੀ
ਬੰਦਾ ਹੀ ਲਗਾ ਲਓ
ਤੇ ਬੰਦਾ ਹੀ ਲਗਾਣੇ ਸ਼ੁਰੂ ਕਰ ਕਿ ਟਰੈਵਲ ਦੇ ਨਾਲ ਨਾਲ ਤੁਹਾਡੀ ਮੈਡੀਕਲ ਰਿਪੋਰਟ ਵੀ ਆ ਜਾਏ,
ਲੰਮੇ ਪਾ ਜਾਏ, ਹਾਂ ਸਹੀ ਗੱਲ ਆ। ਤੇ ਸਪੈਸ਼ਲੀ ਜੇ ਬੰਦਾ ਜਾ ਰਿਹਾ ਕਿਤੇ ਅਜਿਹੀ ਡੈਸਟੀਨੇਸ਼ਨ ਤੇ, ਇੰਡੀਆ ਵਗੈਰਾ ਚੱਲਾ, ਤੁਹਾਨੂੰ ਪਹਿਲਾਂ ਹੀ ਪਤਾ, ਉੱਥੇ ਜਾ ਕੇ ਤੁਸੀਂ ਨਾਲ ਦੀ ਨਾਲ ਫਿਰ ਕਹੋ ਜੀ ਆਹ ਪ੍ਰੋਬਲਮ ਹੈ, ਇੱਥੇ ਇੱਥੇ ਜਰਾ ਇਨਵੈਸਟੀਗੇਸ਼ਨ ਕਰਕੇ ਉੱਥੋਂ ਬੰਦਾ ਦਰੁਸਤ ਕਰਾ ਲਿਆ, ਇਹ ਹੋ ਸਕਦਾ।
ਵਾਹ, ਇੱਦਾਂ ਦੀ ਪਲੈਨਿੰਗ ਚਾਹੀਦੀ,
ਇੱਦਾਂ ਦੀ ਪਲੈਨਿੰਗ ਚਾਹੀਦੀ ਹੈ ਨਾ, ਬਸ
ਇੱਦਾਂ ਦੀ ਹੀ ਹੋ ਰਹੀ ਹੈ ਵੈਸੇ,
ਇਹੀ ਤੇ ਪ੍ਰੋਬਲਮ ਹੈ,
ਨਹੀਂ ਚਾਹੀਦੀ,
ਇੱਦਾਂ ਦੀ ਪਲੈਨਿੰਗ ਹੀ ਤੇ ਪ੍ਰੋਬਲਮ ਹੈ,
ਪ੍ਰੋਬਲਮ ਇਹੀ ਹੈ।
ਅੱਛਾ ਵਾਸੂ ਜੀ, ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਇੱਕ ਵਰਚੁਅਲ ਮੀਟਿੰਗ ਕੀਤੀ ਜਾਣੀ ਹੈ ਸਾਰੇ ਪ੍ਰੀਮੀਅਰਸ ਦੇ ਨਾਲ, ਅਤੇ ਉਸ ਮੀਟਿੰਗ ਤੋਂ ਪਹਿਲਾਂ ਯੈਸਟਰਡੇ ਸਾਡੇ ਪ੍ਰੀਮੀਅਰ ਡੇਵੀ ਡੀਬੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਅਤੇ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਦਾ ਮਕਸਦ ਤਾਂ ਇਹ ਸੀ ਕਿ ਇਸ ਗੱਲ ਨੂੰ ਉਹ ਹਾਈਲਾਈਟ ਕਰਨ ਕਿ ਦੇਖੋ ਫੈਡਰਲ ਸਰਕਾਰ ਨੇ ਕਿਸ ਤਰ੍ਹਾਂ ਬੀ ਸੀ ਦੇ ਕਈ ਪ੍ਰੋਜੈਕਟਸ ਨੂੰ, ਜਿਨ੍ਹਾਂ ਨੂੰ ਮਾਨਤਾ ਦਿੱਤੀ ਆ ਕਿ ਬੀ ਸੀ ਦੀ ਇਕੋਨਮੀ ਅਗਲੇ ਸਾਲ ਇਸ ਗੱਲ ਦੀ ਸੰਭਾਵਨਾ, ਉਹਨਾਂ ਨੇ ਇੱਦਾਂ ਹਾਈਲਾਈਟ ਕੀਤਾ ਕਿ ਕੈਨੇਡਾ ਦਾ ਅਸੀਂ ਇਕਨੋਮਿਕ ਇੰਜਨ ਬਣ ਸਕਦੇ ਹਾਂ। ਪਰ ਨਾਲ ਹੀ ਡੇਵੀ ਡੀਬੀ ਨੇ ਜਿਹੜੀਆਂ ਕੁਝ ਗੱਲਾਂ ਹਾਈਲਾਈਟ ਕੀਤੀਆਂ ਨੇ ਫਲੱਡ ਦੇ ਸੰਦਰਭ ਦੇ ਵਿੱਚ, ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਦੇ ਸੰਦਰਭ ਦੇ ਵਿੱਚ, ਉਹਦੇ ਬਾਰੇ ਗੱਲ ਕਰਦੇ ਹਾਂ। ਪਰ ਡੇਵੀ ਡੀਬੀ ਜਿਹੜੀ ਮਨਸ਼ਾ ਲੈ ਕੇ ਆਏ ਸੀ ਕਿ ਇਹ ਗੱਲ ਕਰਨੀ ਆ, ਉਹਨਾਂ ਨੂੰ ਸਵਾਲ ਜਿਹੜੇ ਪੁੱਛੇ ਗਏ ਉਹ ਫਿਰ ਜਿਹੜੀ ਇੰਡੀਜਨਸ ਲੈਂਡ ਕਲੇਮ ਬਾਰੇ ਅਤੇ ਰੀਕਨਸੀਲੀਏਸ਼ਨ ਬਾਰੇ, ਇੱਦਾਂ ਦਾ ਹੁੰਦਾ ਰਿਹਾ। ਫਿਰ ਬੇਸਿਕਲੀ ਇੱਦਾਂ ਹੋਇਆ ਵੀ ਬੰਦਾ ਆਇਆ ਹੋਵੇ ਕਵਿਤਾ ਸੁਣਾਉਣ ਦੀ ਤਿਆਰੀ ਕਰਕੇ, ਅਤੇ ਸਾਹਮਣੇ ਫਿਰ ਬੁਝਾਰਤਾਂ ਪੈ ਜਾਣ, ਸੋ ਕਵਿਤਾ ਦੇ ਉੱਪਰ ਵਾਹ ਵਾਹ ਦੇ ਨਾਲੋਂ ਸਾਹਮਣੇ ਬੁਝਾਰਤਾਂ ਪੈ ਜਾਣ। ਸੋ ਅਜਿਹਾ ਕੱਲ੍ਹ ਹਾਲਾਤ ਬਣੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ। ਪਰ ਜਿਹੜੀ ਉਹਨਾਂ ਨੇ ਇੱਕ ਇਹ ਗੱਲ ਕਹੀ ਹੈ ਨਾ ਕਿ ਜਿਹੜੇ ਸਾਡਾ ਟਰਾਂਸਪੋਰਟੇਸ਼ਨ ਨੈਟਵਰਕ ਆ ਉਹਨੂੰ ਬਿਹਤਰ ਕਰਨਾ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ, ਅਤੇ ਤੰਜ਼ ਵੀ ਕਰ ਗਏ ਉਹ ਫੈਡਰਲ ਗਵਰਨਮੈਂਟ 'ਤੇ ਕਿ ਜਿਹੜੀ ਉਹ ਹਾਈ ਸਪੀਡ ਰੇਲਵੇ ਬਣਾਉਣ ਨੂੰ ਫਿਰਦੇ ਨੇ ਬਿਟਵੀਨ ਆਟਵਾ ਐਂਡ ਕਿਬੈਕ ਮੋਂਟਰੀਆਲ, ਕਿ ਉਹ $60 billion ਦਾ ਪ੍ਰੋਜੈਕਟ ਹੋਊਗਾ ਜਿਹਨੇ ਇੱਕ ਘੰਟਾ ਆਟਵਾ ਅਤੇ ਕਿਬੈਕ ਮੋਂਟਰੀਆਲ ਦੇ ਵਿਚਕਾਰ ਟਰੈਵਲ ਟਾਈਮ ਨੂੰ ਘਟਾਉਣਾ। ਵੀ ਜੇ ਉੱਥੇ $60 billion ਲਾ ਸਕਦੇ ਹੋ ਤਾਂ ਸਾਡੇ ਇੱਥੇ ਹਾਈਵੇ 1 ਨੂੰ ਫਲੱਡ ਪਰੂਫ ਕਰਨ ਦੇ ਲਈ, ਸਾਡੇ ਪੋਰਟਸ ਨੂੰ ਬਿਹਤਰ ਕਰਨ ਲਈ, ਪੋਰਟਸ ਨੂੰ ਜਾਂਦੀ ਰੇਲਵੇ ਲਾਈਨ ਨੂੰ ਡਬਲ ਅਪ ਕਰਨ ਦੇ ਲਈ ਉੱਥੇ ਫੈਡਰਲ ਸਰਕਾਰ ਪੈਸੇ ਕਿਉਂ ਨਹੀਂ ਲਾ ਸਕਦੀ?
ਜਾਂ ਤੇ ਸਾਰੀ ਗੱਲਬਾਤ ਦੀ ਸ਼ੁਰੂਆਤ ਉਹਨਾਂ ਨੇ ਇੱਕ ਚੁਟਕਲੇ ਤੋਂ ਕੀਤੀ। ਉਹਨਾਂ ਨੇ ਕਿਹਾ, ਕਹਿੰਦੇ ਕਿ ਵੀ ਹੁਣ ਕ੍ਰਿਸਮਸ ਆ ਗਈ ਹੈ ਤੇ ਕਹਿੰਦੇ ਘਰ ਬੱਚੇ ਕਹਿੰਦੇ ਬਹੁਤ ਉਮੀਦਾਂ ਲਾ ਕੇ ਬੈਠੇ ਨੇ ਕਿ ਬੜੇ ਮਹਿੰਗੇ ਮਹਿੰਗੇ ਤੋਹਫੇ ਮਿਲਣਗੇ, ਕਹਿੰਦੇ ਪਰ ਉਹ ਤੋਹਫੇ ਉਹਨਾਂ ਨੂੰ ਮਿਲਣੇ ਨਹੀਂ, ਉਹਨਾਂ ਨੂੰ ਪਤਾ। ਪਰ ਬੱਚਿਆਂ ਨੇ ਕਹਿੰਦੇ ਅੱਜ ਕੱਲ੍ਹ ਨਿਊਜ਼ ਦੇਖਣੀ ਸ਼ੁਰੂ ਕੀਤੀ ਹੋਈ ਆ, ਖ਼ਬਰਾਂ ਵਗੈਰਾ ਦੇਖਦੇ ਨੇ, ਉਹਨਾਂ ਨੂੰ ਪਤਾ ਕਹਿੰਦੇ ਇੱਕ ਲੂਪ ਹੋਲ ਦਾ ਵੀ ਜਦੋਂ ਕਹਿੰਦੇ ਕੋਈ ਇਮਪ੍ਰੈਕਟੀਕਲ ਚੀਜ਼ ਮੰਗਣੀ ਹੋਵੇ, ਕੋਈ ਬਹੁਤ ਮਹਿੰਗੀ ਚੀਜ਼ ਮੰਗਣੀ ਹੋਵੇ, MOU ਸਾਈਨ ਕਰ ਲਓ,
ਮੈਮੋਰੈਂਡਮ ਆਫ
ਅੰਡਰਸਟੈਂਡਿੰਗ। ਕਹਿੰਦੇ ਵੀ ਹੁਣ ਬੱਚੇ ਕਹਿ ਰਹੇ ਵੀ ਆਪਾਂ ਸੈਂਟਾ ਨਾਲ MOU ਸਾਈਨ ਕਰ ਲਈਏ, ਸ਼ਾਇਦ ਇਹ ਚੀਜ਼ਾਂ ਮਿਲ ਹੀ ਜਾਣ। ਉਹਨਾਂ ਨੇ ਤੰਜ਼ ਕੀਤਾ ਜਿਹੜਾ MOU ਸਾਈਨ ਕੀਤਾ ਗਿਆ ਫੈਡਰਲ ਸਰਕਾਰ ਵੱਲੋਂ ਐਲਬਰਟਾ ਦੇ ਨਾਲ
ਪਾਈਪਲਾਈਨ ਵਾਲੇ ਮਾਮਲੇ ਦਾ।
ਸੋ ਇੱਥੋਂ ਸਾਰੀ ਗੱਲਬਾਤ ਸ਼ੁਰੂ ਹੋਈ। ਐਕਚੁਅਲੀ ਕੱਲ੍ਹ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਡੇਵੀ ਡੀਬੀ ਨੇ ਜਿਹੜਾ ਮੇਜਰ ਪ੍ਰੋਜੈਕਟਸ ਆਫਿਸ ਆ,
ਹਾਂਜੀ,
ਉਹਨਾਂ ਦੇ ਨਾਲ ਵੀ ਕੋਈ ਵਰਚੁਅਲ ਗੱਲਬਾਤ ਕੀਤੀ ਆ, ਮੀਟਿੰਗ ਹੋਈ ਆ
ਜੀ।
ਤੇ ਉਸ ਮੀਟਿੰਗ ਦੇ ਵਿੱਚ ਪ੍ਰੀਮੀਅਰ ਦਾ ਦੱਸਣਾ ਸੀ ਕਿ ਉਹਨਾਂ ਨੇ ਜਿਹੜੇ ਟਰਾਂਸਪੋਰਟੇਸ਼ਨ ਨਾਲ ਸੰਬੰਧਿਤ ਪ੍ਰੋਜੈਕਟਸ ਨੇ ਸਾਡੇ ਇਲਾਕੇ ਦੇ ਵਿੱਚ, ਬੀਸੀ ਦੇ ਵਿੱਚ, ਉਹਨਾਂ ਦੀ ਐਡਵੋਕੇਸੀ ਕੀਤੀ। ਉਹਨਾਂ ਨੇ ਕਿਹਾ ਵੀ ਜਿਹੜਾ ਸਾਡਾ ਹਾਈਵੇ 1 ਹੈ, ਮੈਸੀ ਟਨਲ ਆ, ਜਿਹੜਾ ਸੈਕਿੰਡ ਨੈਰੋਜ਼ ਰੇਲਵੇ ਬ੍ਰਿਜ ਆ, ਤੇ ਪੋਰਟ ਆਫ ਵੈਂਕੂਵਰ ਆ, ਵੀ ਇਹਨਾਂ ਨੂੰ ਵੀ ਤੁਸੀਂ ਇਹਨਾਂ ਦੀ ਐਕਸਪੈਂਸ਼ਨ ਵਾਸਤੇ, ਇਹਨਾਂ ਦੇ ਅਪਗ੍ਰੇਡਸ ਵਾਸਤੇ ਤੁਸੀਂ ਇਹਨਾਂ ਪ੍ਰੋਜੈਕਟਸ ਨੂੰ ਵੀ ਫਾਸਟ ਟਰੈਕ ਕਰੋ ਕਿ ਮੇਜਰ ਪ੍ਰੋਜੈਕਟਸ ਆਫਿਸ ਇਹਨਾਂ ਪ੍ਰੋਜੈਕਟਸ ਨੂੰ ਵੀ ਟੇਕ ਅਪ ਕਰੇ।
ਜਿਹੜਾ ਵਾਸੂ ਜੀ ਸੈਕਿੰਡ ਨੈਰੋਜ਼ ਵਾਲਾ ਉਹ ਰੇਲਵੇ ਬ੍ਰਿਜ ਆ, ਉਹ ਸਿੰਗਲ ਲੇਨ ਆ, ਸਿੰਗਲ ਲਾਈਨ ਉੱਥੇ ਹੋਣ ਕਰਕੇ ਦੈਟ ਇਜ਼ ਵਨ ਆਫ ਦਾ ਰੀਜ਼ਨਸ ਕਿ ਨਿਊਟਰੀਅਨ ਜਿਹੜੀ ਸਸਕੈਚੂਅਨ ਵਾਲੀ ਕੰਪਨੀ ਸੀ, ਉਹਨਾਂ ਨੇ ਚੂਜ਼ ਕੀਤਾ ਕਿ ਉਹ ਲੌਂਗ ਵਿਊ ਵਾਸ਼ਿੰਗਟਨ ਦੇ ਵਿੱਚ ਆਪਣਾ ਐਕਸਪੋਰਟ ਟਰਮੀਨਲ ਬਣਾਉਣਗੇ। ਇੱਕ ਉਹਦਾ ਕਾਰਨ ਇਹ ਰਿਹਾ। ਅਤੇ ਪ੍ਰੀਮੀਅਰ ਦਾ ਇਹ ਕਹਿਣਾ ਵੀ ਜਦੋਂ ਅਸੀਂ ਆਪਣੀ ਇਕੋਨਮੀ ਨੂੰ ਕਹਿੰਦੇ ਹਾਂ ਵੀ ਅਸੀਂ ਇੱਕ ਬਿਹਤਰ ਇੱਕ ਨੁਹਾਰ ਦੇਣੀ ਆ, ਤਾਂ ਫਿਰ ਜੇ ਇਹਨਾਂ ਟਰਾਂਸਪੋਰਟੇਸ਼ਨ ਨੈਟਵਰਕਸ ਨੂੰ ਜੇ ਅਸੀਂ ਬਿਹਤਰ ਨਹੀਂ ਕਰਦੇ ਤਾਂ ਉਹ ਤੋਂ ਬਗੈਰ ਇਕੋਨਮੀ ਦਾ ਜਿਹੜੀ ਉਹਦੇ ਵਿੱਚ ਵਧੀਆ ਐਕਟੀਵਿਟੀ ਦੀ ਅਸੀਂ ਭਾਲ ਕਰ ਰਹੇ ਹਾਂ ਉਹ ਹੋਣੀ ਨਹੀਂ। ਸਾਡੇ ਪੋਰਟਸ ਦਾ ਐਕਸੈਸ ਬਿਹਤਰ ਹੋਵੇ। ਆਹ ਹਾਈਵੇ 1 'ਤੇ ਜਿਹੜੇ ਹੁਣ ਫਲੱਡਿੰਗ ਕਰਕੇ ਦੇਖੋ ਐਤਕੀ ਦੁਬਾਰਾ ਤੋਂ ਮੈਟਰੋ ਵੈਨਕੂਵਰ ਦਾ ਲਿੰਕ ਇੰਟੀਰੀਅਰ ਦੇ ਨਾਲ ਕੱਟ ਹੋ ਗਿਆ ਸੀ। ਸੋ ਉਸ ਗੱਲ ਨੂੰ ਵੀ ਕੱਲ੍ਹ ਪ੍ਰੀਮੀਅਰ ਨੇ ਹਾਈਲਾਈਟ ਕੀਤਾ ਕਿ ਫੈਡਰਲ ਸਰਕਾਰ ਨੂੰ ਇਸ ਮਾਮਲੇ ਵਾਸਤੇ ਵੀ ਟੇਬਲ 'ਤੇ ਆਉਣਾ ਪਏਗਾ, ਇੱਥੇ ਕੰਮ ਕਰਨਾ ਪੈਣਾ। ਮੈਸੀ ਟਨਲ ਦਾ ਜ਼ਿਕਰ ਵੀ ਕਰ ਗਏ ਵਿੱਚ ਉਹ,
ਅਤੇ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਕੱਲ੍ਹ ਉਹਨਾਂ ਨੇ ਮੇਜਰ ਪ੍ਰੋਜੈਕਟਸ ਆਫਿਸ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਕੀਤੀਆਂ, ਅੱਜ ਉਹ ਫਸਟ ਮਿਨਿਸਟਰ ਦੀ ਮੀਟਿੰਗ ਦੇ ਵਿੱਚ ਵੀ ਇਹਨਾਂ ਨੂੰ ਚੁੱਕਣਗੇ, ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਕਰਨਗੇ। ਇਹ ਜਿਹੜੀਆਂ ਇਹ ਐਡਵੋਕੇਸੀ
ਚੁਟਕਲਾ ਵੀ ਸੁਣਾਉਣਗੇ,
ਚੁਟਕਲਾ ਤਾਂ ਨਹੀਂ ਸੁਣਾਉਣਗੇ
ਪ੍ਰਧਾਨ ਮੰਤਰੀ,
ਕਿਉਂਕਿ ਅਕਸਰ ਅਸੀਂ ਦੇਖਿਆ ਵੀ ਡੇਵੀ ਡੀਬੀ ਜਦੋਂ ਫੈਡਰਲ ਨੁਮਾਇੰਦਾ ਕੋਈ ਨਾ ਬੈਠਿਆ ਹੋਵੇ ਉਦੋਂ ਫੈਡਰਲ ਸਰਕਾਰ ਬਾਰੇ ਕਿਸੇ ਹੋਰ ਟੋਨ ਚ ਗੱਲ ਕਰਦੇ ਆ ਤੇ ਜਦੋਂ ਕੋਈ ਫੈਡਰਲ ਮਿਨਿਸਟਰ ਵੀਸੀ ਆਇਆ ਹੋਵੇ ਤੇ ਫਿਰ ਸਾਡੀ ਟੋਨ ਥੋੜੀ ਜਿਹੀ ਬਦਲ ਜਾਇਆ ਕਰਦੀ ਹੈ, ਅਤਿਥੀ ਦੇਵੋ ਭਵ ਵਾਲੀ ਗੱਲ ਹੋ ਜਾਂਦੀ ਹੈ,
ਅਡੈਪਟੇਬਿਲਿਟੀ
ਹਾਂ ਕਿ ਫਲੈਕਸੀਬਲ ਨੇ, ਚੰਗੀ ਗੱਲ ਹੈ। ਫਲੈਕਸੀਬਿਲਿਟੀ ਦਾ ਆਪਾਂ ਦੇਖੀ ਹੈ ਕਈ ਵੱਡੇ ਵੱਡੇ ਪਾਲਿਸੀ ਡਿਸੀਜਨਸ ਤੇ ਜਿਹੜੇ ਯੂਟਰਨ ਵੀ ਬਚੇ ਨੇ ਉਹਨਾਂ ਨੂੰ ਤੁਸੀਂ ਕ੍ਰਿਟੀਸਾਈਜ਼ ਵੀ ਕਰ ਸਕਦੇ ਹੋ, ਐਪਰੀਸ਼ੀਏਟ ਵੀ ਕਰ ਸਕਦੇ ਹੋ, ਡਿਪੈਂਡਿੰਗ ਤੁਸੀਂ ਕਿਹੜੀ ਪਾਰਟੀ ਦੇ ਸਮਰਥਕ।
ਵਾਸੂ ਜੀ ਫਿਰ ਜੇ ਯੂਟਰਨ ਦੀ ਗੱਲ ਹੈ ਜਾਂ ਫਿਰ ਉਹ ਫਲੈਕਸੀਬਿਲਿਟੀ ਦੀ ਗੱਲ ਆ, ਦੇਖੋ ਜਦੋਂ ਪੋਲੀਟੀਕਲ ਹੀਟ ਵੱਧ ਜਾਂਦੀ ਹੈ ਉਦੋਂ ਫਿਰ ਫਲੈਕਸੀਬਿਲਿਟੀ ਚੇਤੇ ਵੀ ਆ ਜਾਂਦੀ ਹੈ। ਹਾਂ ਜਿਹੜਾ ਸਾਰਾ ਰੀਕਨਸੀਲੀਏਸ਼ਨ ਵਾਲਾ ਮੁੱਦਾ ਕੱਲ੍ਹ, ਕਿਉਂਕਿ ਸਵਾਲ ਸਾਰੇ ਇਹਦੇ ਨਾਲ ਸੰਬੰਧਿਤ ਆਉਂਦੇ ਰਹੇ ਤਾਂ ਪ੍ਰੀਮੀਅਰ ਨੇ ਕੱਲ੍ਹ ਇਸ ਗੱਲ ਨੂੰ ਵਾਸੂ ਜੀ ਐਕਨੋਲੇਜ ਕੀਤਾ ਕਿ ਇਹ ਕਲੀਅਰ ਨਹੀਂ ਹੈ ਉਹਨਾਂ ਨੂੰ ਵੀ ਕਿ ਉਹ ਰੀਕਨਸੀਲੀਏਸ਼ਨ ਨੂੰ ਅਤੇ ਜਿਹੜੀ ਬਿਜ਼ਨਸਿਸ ਨੂੰ ਇਸ ਵੇਲੇ ਇੱਕ ਬਿਜ਼ਨਸਿਸ ਦੀ ਨੀਡ ਹੈਗੀ ਆ ਸਰਟਨਟੀ ਦੀ, ਇਹਨੂੰ ਬੈਲੈਂਸ ਕਿਵੇਂ ਕੀਤਾ ਜਾਵੇ।
ਉਹਨਾਂ ਨੇ ਕਿਹਾ ਕਹਿੰਦੇ ਪ੍ਰੋਬਲਮ ਇਹ ਆ ਵੀ ਕੋਈ ਵੀ ਫਿਗਰ ਆਊਟ ਨਹੀਂ ਕਰ ਸਕਿਆ ਕਿ ਦੋਨੋਂ ਚੀਜ਼ਾਂ ਨੂੰ ਇਕੱਠਿਆਂ ਅਗਾਂਹ ਕਿਵੇਂ ਪ੍ਰਮੋਟ ਕੀਤਾ ਜਾਵੇ ਕਿ ਬਿਜ਼ਨਸਿਸ ਵੀ ਪ੍ਰਮੋਟ ਹੋਣ, ਇੱਕ ਪ੍ਰੈਡਿਕਟੇਬਿਲਿਟੀ ਹੋਵੇ, ਸਟੇਬਿਲਿਟੀ ਹੋਵੇ ਤੇ ਨਾਲ ਰੀਕੌਂਸਲੇਸ਼ਨ ਵੀ ਅੱਗੇ ਵੱਧਦੀ ਰਹੇ। ਤੇ ਉਹਨੂੰ ਇੱਕ ਐਡਮਿਸ਼ਨ ਵਜੋਂ ਦੇਖਿਆ ਗਿਆ ਕਿ ਵੀ ਇਹ ਇੱਕ ਤਰੀਕੇ ਨਾਲ ਆਪ ਐਡਮਿਟ ਕਰ ਗਏ ਵੀ ਇਹਨਾਂ ਨੇ ਵੀ ਅਜੇ ਤੱਕ ਇਹ ਫਿਗਰ ਆਊਟ ਨਹੀਂ ਕੀਤੀ ਚੀਜ਼। ਸੋ ਰੀਕੌਂਸਲੇਸ਼ਨ ਬਾਰੇ ਬਹੁਤ ਸਾਰੇ ਸਵਾਲ ਪੁੱਛੇ ਗਏ। ਪ੍ਰੀਮੀਅਰ ਹਾਲਾਂਕਿ ਗੱਲ ਜ਼ਿਆਦਾ ਇਕਾਨਮੀ ਬਾਰੇ, ਮੇਜਰ ਪ੍ਰੋਜੈਕਟਸ ਬਾਰੇ ਕਰਨਾ ਚਾਹੁੰਦੇ ਸਨ, ਬਾਰ ਬਾਰ ਕਹਿੰਦੇ ਰਹੇ ਕਿ ਅਸੀਂ ਬੀਸੀ ਨੂੰ ਇਕਨੋਮਿਕ ਇੰਜਨ ਬਣਾ ਕੇ ਦਿਖਾਵਾਂਗੇ ਕੈਨੇਡਾ ਦਾ। ਉਹਨਾਂ ਨੇ ਕਈ ਪ੍ਰੋਜੈਕਟਸ ਦੀ ਗੱਲ ਕੀਤੀ ਕਿ ਦੇਖ ਲਓ ਮਾਈਨਿੰਗ ਪ੍ਰੋਜੈਕਟਸ ਤੇ ਹੋਰ ਜਿਹੜੇ ਆਰਟਮਿਸ ਗੋਲਡ ਵਾਲੀ ਗੱਲ ਕੀਤੀ, $1 billion ਇਨਵੈਸਟ ਕਰਨ ਜਾ ਰਹੇ ਨੇ ਬੀਸੀ ਵਿੱਚ। ਫਿਰ ਉਹਨਾਂ ਨੇ ਜਿਹੜਾ ਟੈਕ ਐਂਗਲੋ ਜਿਹੜਾ ਮਰਜਰ ਹੋਇਆ, ਸੋ ਉਹਦੇ ਵਿੱਚ ਉਹਨਾਂ ਨੇ ਉਹਦੇ ਬਾਰੇ ਵੀ ਕਿਹਾ, ਕਹਿੰਦੇ ਕਿ ਜਿਹੜੀ $4 billion ਦੀ ਇਨਵੈਸਟਮੈਂਟ ਹੋਣੀ ਹੈ ਉਹ ਜ਼ਿਆਦਾਤਰ ਬੀਸੀ ਦੇ ਵਿੱਚ ਹੀ ਹੋਏਗੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ, ਪਰ ਜਦੋਂ ਰਿਪੋਰਟਰਸ ਨੂੰ ਉਹਨਾਂ ਨੇ ਕਿਹਾ ਵੀ ਹੁਣ ਪੁੱਛ ਲਓ ਕੋਈ ਸਵਾਲ, ਰਿਪੋਰਟਰਸ ਨੇ ਜ਼ਿਆਦਾ ਰੀਕੌਂਸਲੇਸ਼ਨ ਬਾਰੇ ਸਵਾਲ ਪੁੱਛੇ। ਉਹਦੇ ਵਿੱਚ ਇੱਕ ਸਵਾਲ ਇਹ ਪੁੱਛਿਆ ਗਿਆ ਕਿ ਜਿਹੜਾ $150 million ਦੀ ਫਾਈਨੈਂਸ਼ੀਅਲ ਗਾਰੰਟੀ ਤੁਸੀਂ ਗੱਲ ਕੀਤੀ ਹੈ, ਵੀ ਇਹ ਹੁਣ ਮਾਹਰ ਕਹਿ ਰਹੇ ਨੇ ਵੀ $150 million ਨਹੀਂ, ਇਹ ਤਾਂ $1 billion ਜਾਂ ਉਸ ਤੋਂ ਵੀ ਜ਼ਿਆਦਾ ਇੱਥੇ ਲੱਗ ਸਕਦੇ ਨੇ। ਅਤੇ ਪ੍ਰੀਮੀਅਰ ਨੇ ਫਿਰ ਉਹੀ ਜੋ ਪਹਿਲਾਂ ਵੀ ਉਹ ਗੱਲਾਂ ਕਹਿ ਚੁੱਕੇ ਨੇ ਵੀ ਅਸੀਂ ਤਾਂ ਕਹਿੰਦੇ ਵੀ ਬਸ ਸਿਰਫ ਇੱਕ ਬੈਕ ਸਟਾਪ ਕਰ ਰਹੇ ਹਾਂ, ਵੀ ਅਸੀਂ ਕਿਹੜਾ ਸਾਰੀਆਂ ਪ੍ਰੋਪਰਟੀਜ਼ ਖਰੀਦਣ ਲੱਗੇ ਹਾਂ। ਜੇ ਖਰੀਦਣੀਆਂ ਹੋਣ ਕਹਿੰਦੇ ਫਿਰ ਹਾਂ $1 billion ਲੱਗ ਜਾਊਗਾ, ਪਰ ਹੋ ਸਕਦਾ ਕਿ ਸਾਨੂੰ $1 ਦੇਣਾ ਨਾ ਪਵੇ, ਕਿਉਂਕਿ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨਾਲ ਸਾਡੀ ਗੱਲਬਾਤ ਹੋਈ ਹੈ ਬੈਂਕਾਂ ਨਾਲ, ਉਹ ਸਾਨੂੰ ਕਹਿ ਰਹੇ ਨੇ ਕਿ ਅਸੀਂ ਆਪਣੇ ਲੈਂਡਿੰਗ ਰੂਲਸ ਦੇ ਵਿੱਚ ਕੋਈ ਤਰਮੀਮਾਂ ਨਹੀਂ ਕੀਤੀਆਂ।
ਕਰੈਕਟ, ਕਹਿੰਦੇ ਅਸੀਂ ਸਾਰੇ ਜਿਹੜੇ ਮੇਜਰ ਬੈਂਕਸ ਨੇ, ਕ੍ਰੈਡਿਟ ਯੂਨੀਅਨਸ ਨੇ, ਸਾਰਿਆਂ ਨਾਲ ਮੀਟਿੰਗ ਕੀਤੀ ਹੈ ਅਤੇ ਉਹਨਾਂ ਦਾ ਇਹ ਕਹਿਣਾ ਵੀ ਹਾਲ ਦੀ ਘੜੀ ਉਹਨਾਂ ਨੇ ਰਿਚਮੰਡ ਦੇ ਉਸ ਇੰਪੈਕਟਿਡ ਇਲਾਕੇ ਦੇ ਵਿੱਚ ਕੋਈ ਵੀ ਮੋਰਗੇਜਿਸ ਜਾਂ ਕੋਈ ਵੀ ਇਸ ਤਰ੍ਹਾਂ ਦੇ ਕਰਜ਼ੇ ਦੇਣ ਦੀ ਆਪਣੀ ਪਾਲਿਸੀ ਦੇ ਵਿੱਚ ਕੋਈ ਤਬਦੀਲੀ ਕੀਤੀ ਨਹੀਂ ਆ। ਸੋ ਪ੍ਰੀਮੀਅਰ ਦਾ ਬੇਸਿਕਲੀ ਕਹਿਣਾ ਇਹ ਸੀ ਕਿ ਜਿਹੜੀ $150 million ਦੀ ਗਰੰਟੀ ਉਹਨਾਂ ਨੇ ਮੂਹਰੇ ਰੱਖੀ ਹੈ ਲੋਨ ਗਰੰਟੀ, ਸ਼ਾਇਦ ਉਹਦੀ ਲੋੜ ਹੀ ਨਾ ਪਏ, ਉਹਦੀ ਸ਼ਾਇਦ ਜ਼ਰੂਰਤ ਹੀ ਕੋਈ ਨਾ ਪਏ, $1 billion ਤਾਂ ਦੂਰ ਦੀ ਗੱਲ ਹੈ।
ਇਹ ਗੱਲ ਉਹ ਪਹਿਲਾਂ ਵੀ ਕਰ ਚੁੱਕੇ,
ਪਹਿਲਾਂ ਵੀ ਕਹਿ ਚੁੱਕੇ।
ਸਵਾਲ ਇਹ ਪੁੱਛਿਆ ਗਿਆ ਕਿ ਪੋਸਟ ਮੀਡੀਆ ਵੱਲੋਂ ਇੱਕ ਰਿਕੁਐਸਟ ਪਾਈ ਗਈ ਸੀ ਕਿ ਸਾਨੂੰ ਇਹ ਦੱਸੋ ਕਿ ਟੋਟਲ ਕਿੰਨੇ ਲੈਂਡ ਕਲੇਮਸ ਨੇ, ਕਿ ਇਸ ਤਰ੍ਹਾਂ ਦੇ ਇੰਡੀਜਨਸ ਲੈਂਡ ਕਲੇਮਸ ਕਿੰਨੇ ਨੇ ਜਿਹਨਾਂ ਦੇ ਉੱਤੇ ਅਦਾਲਤਾਂ ਦੇ ਵਿੱਚ ਕਾਰਵਾਈ ਚੱਲ ਰਹੀ ਹੈ ਬੀਸੀ ਦੇ ਵਿੱਚ। ਪਹਿਲਾਂ ਸਰਕਾਰ ਨੇ ਰਿਕੁਐਸਟ ਜਿਹੜੀ ਆ ਰਿਜੈਕਟ ਕਰਤੀ ਸੀ, ਇਹਨਾਂ ਜਾਣਕਾਰੀ ਦਿੱਤੀ ਨਹੀਂ ਸੀ। ਸਵਾਲ ਇਹ ਪੁੱਛਿਆ ਗਿਆ ਕਿ ਤੁਸੀਂ ਦੱਸਦੇ ਕਿਉਂ ਨਹੀਂ, ਸੋ ਇਹਦਾ ਵੀ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਪ੍ਰੀਮੀਅਰ ਨੇ, ਗੋਲਮੋਲ ਜਵਾਬ ਦਿੱਤੇ, ਪਰ ਉਹਦੇ ਵਿੱਚ ਉਹਨਾਂ ਨੇ ਜ਼ਰੂਰ ਕਿਹਾ ਦੇ ਆਰ ਮਲਟੀਪਲ ਕਲੇਮਸ
ਜੀ,
ਕਿ ਬਹੁਤ ਸਾਰੇ ਕਲੇਮਸ ਹੈਗੇ ਨੇ। ਕਿੰਨੇ ਨੇ ਉਹ ਕਹਿੰਦੇ ਅਟੋਰਨੀ ਜਨਰਲ ਨੂੰ ਪੁੱਛੋ, ਕਿਉਂਕਿ ਉਹਨਾਂ ਦੀ ਮਿਨਿਸਟਰੀ ਦੇ ਕੋਲ ਸਾਰੇ ਰੈਕਰਡਸ ਹੁੰਦੇ ਨੇ।
ਬਸੂ ਜੀ ਦੇਖੋ, ਇਹੀ ਜਿਹੜਾ ਸਵਾਲ ਸੀ ਪਹਿਲਾਂ ਐਲਨੋਰ ਸਟਰਕੋ ਨੇ ਕੁਝ ਹਫ਼ਤੇ ਪਹਿਲਾਂ ਚੱਕਿਆ ਸੀ ਜਦੋਂ ਰਿਚਮੰਡ ਵਾਲੀ ਰੂਲਿੰਗ ਆਈ ਸੀ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਦੱਸੋ ਤਾਂ ਸਹੀ ਕਲੇਮ ਹੈਗੇ ਕਿੰਨੇ ਨੇ। ਉਦੋਂ ਵੀ ਇਸ ਗੱਲ ਦੇ ਉੱਪਰ ਕੋਈ ਜਵਾਬ ਨਹੀਂ ਸੀ ਦਿੱਤਾ ਗਿਆ। ਜਿਹੜੀ ਪੋਸਟ ਮੀਡੀਆ ਵੱਲੋਂ ਫਰੀਡਮ ਆਫ ਇਨਫੋਰਮੇਸ਼ਨ ਦੀ ਅਰਜ਼ੀ ਲਗਾਈ ਗਈ ਉਹਨੂੰ ਵੀ ਡਿਨਾਈ ਕਰ ਦਿੱਤਾ ਗਿਆ। ਫਿਰ ਸਵਾਲ ਇਹ ਵੀ ਉੱਠਦਾ ਨਾ, ਇਹ ਪੁੱਛਿਆ ਗਿਆ ਵੀ ਤੁਸੀਂ ਇਸ ਕਰਕੇ ਨਹੀਂ ਦੱਸਦੇ, ਤੁਹਾਨੂੰ ਇਹ ਨਹੀਂ ਪਤਾ ਕਿੰਨੇ ਕੇਸ ਨੇ, ਜਾਂ ਇਸ ਕਰਕੇ ਨਹੀਂ ਦੱਸਦੇ ਕਿ ਜੇ ਦੱਸਿਆ ਤਾਂ ਉਹਦੇ ਨਾਲ ਲੋਕਾਂ ਦੇ ਵਿੱਚ ਬੜੀ ਅਫਰਾ ਤਫਰੀ ਮੱਚ ਜਾਏਗੀ, ਜਿਹੜੀ ਐਂਗਜ਼ਾਇਟੀ ਅਤੇ ਪੈਨਿਕ ਆ ਕਿਤੇ ਬਹੁਤ ਜ਼ਿਆਦਾ ਕ੍ਰੀਏਟ ਹੋ ਜਾਣਾ
ਜੀ। ਸੋ ਵਿਜੇ ਜੀ, ਹੁਣ ਇਹ ਗੱਲ ਪੱਕੀ ਹੈ ਕਿ ਬੀਸੀ ਸਰਕਾਰ ਦੀ ਜਿਹੜੀ ਅਪਰੂਵਲ ਰੇਟਿੰਗ ਹੈ ਉਹ ਇਹ ਜਿਹੜੇ ਇੰਡੀਜਨਸ ਲੈਂਡ ਕਲੇਮਸ ਨੇ ਉਹਨਾਂ ਦੇ ਕਰਕੇ ਪ੍ਰਭਾਵਿਤ ਜ਼ਰੂਰ ਹੋਈ ਹੈ, ਤੇ ਇੱਕ ਸਰਵੇਖਣ ਵੀ ਜਿਹੜਾ ਐਂਗਸ ਰੀਡ ਵੱਲੋਂ ਕੀਤਾ ਗਿਆ ਉਹਦੇ ਵਿੱਚ ਵੀ ਇਹ ਜਿਹੜੀ ਚੀਜ਼ ਆ ਕਿ ਜੋ ਸਰਕਾਰ ਦੀ ਅਪਰੂਵਲ ਰੇਟਿੰਗ ਕਿ ਬ੍ਰਿਟਿਸ਼ ਕੋਲੰਬੀਅਨਸ ਨੂੰ ਹੁਣ ਕੀ ਲੱਗਦਾ ਕਿ ਬੀਸੀ NDP ਸਰਕਾਰ ਕਿਸ ਤਰ੍ਹਾਂ ਪਰਫੋਰਮ ਕਰ ਰਹੀ ਆ, ਉਸ ਪਰਸੈਪਸ਼ਨ ਨੂੰ ਥੋੜੀ ਢਾਹ ਲੱਗੀ ਆ।
ਵਾਸੂ ਜੀ, ਇਹ ਜਿਹੜੀ ਗਵਰਨਮੈਂਟ ਪਰਫੋਰਮੈਂਸ ਇੰਡੈਕਸ ਆ ਉਹਦੇ ਵਿੱਚ ਓਵਰਆਲ ਜੇ ਦੇਖਿਆ ਜਾਵੇ ਕਿ ਜੇ ਕੋਈ ਸਰਕਾਰ, ਕਿਉਂਕਿ ਇਹ ਪਹਿਲਾਂ ਮਾਰਚ ਦੇ ਨੰਬਰ ਸੀ, ਮਾਰਚ ਨਾਲ ਜੇ ਅਸੀਂ ਹੁਣ ਦਸੰਬਰ ਨੂੰ ਕੰਪੇਅਰ ਕਰਦੇ ਹਾਂ ਐਂਗਸ ਰੀਡ ਦਾ ਇਹ ਸਰਵੇ ਆ, ਜੇ ਕੋਈ ਸਰਕਾਰ ਜਿਹਨੇ ਆਪਣੇ ਪੁਆਇੰਟ ਘੱਟ ਗਵਾਏ ਨੇ ਉਹ ਸਸਕੈਚੁਅਨ ਦੀ ਸਰਕਾਰ ਨਜ਼ਰ ਆਉਂਦੀ ਹੈ, ਜਿੱਥੋਂ ਲੋਕ ਜ਼ਿਆਦਾਤਰ ਉੱਥੋਂ ਦੇ ਲੋਕ ਖੁਸ਼ ਨੇ, ਜਿਨ੍ਹਾਂ ਦੇ ਸਭ ਤੋਂ ਵੱਧ ਨੰਬਰ ਨੇ ਬੇਸਿਕਲੀ ਇਸ ਰਿਪੋਰਟ ਕਾਰਡ ਦੇ ਵਿੱਚ। ਨੈਸ਼ਨਲ ਐਵਰੇਜ ਹੈ 26 ਅਤੇ ਨੈਸ਼ਨਲ ਐਵਰੇਜ ਮਾਰਚ ਦੇ ਵਿੱਚ ਸੀਗੀ 34 ਦੀ,
ਜਿਹੜੇ ਨੰਬਰ ਅਸੀਂ ਕੋਟ ਕਰ ਰਹੇ ਹਾਂ ਇਹ ਹੈਗੇ ਨੇ ਗਵਰਨਮੈਂਟ ਪਰਫਾਰਮੈਂਸ ਇੰਡੈਕਸ ਦੇ, ਜਿਹਦਾ ਮਤਲਬ ਹੁੰਦਾ ਕਿ ਐਵਰੇਜ ਸੈਟਿਸਫੈਕਸ਼ਨ ਅਕਰੋਸ ਦ ਮੇਜਰ ਇਸ਼ੂਜ਼
ਜੀ।
ਇਹਦੇ ਵਿੱਚ 16 ਇਸ਼ੂਜ਼ ਡਿਸਕਸ ਕੀਤੇ ਗਏ ਕਿ ਉਹਨਾਂ ਇਸ਼ੂਜ਼ ਦੇ ਉੱਤੇ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜਿਹੀ ਆ, ਉਹਦੀ ਐਵਰੇਜ ਕੱਢ ਕੇ ਜਿਹੜਾ ਇੰਡੈਕਸ ਤਿਆਰ ਹੁੰਦਾ ਉਹਨੂੰ ਇਹ ਕਹਿੰਦੇ ਨੇ ਗਵਰਨਮੈਂਟ ਪਰਫਾਰਮੈਂਸ ਇੰਡੈਕਸ
ਜੀ।
ਤੇ ਉਹ ਇੱਕ ਨੰਬਰ ਹੁੰਦਾ, ਇੱਕ ਨੰਬਰ ਐਲੋਕੇਟ ਕਰ ਦਿੱਤਾ ਜਾਂਦਾ ਤੇ ਉਹ ਨੰਬਰ ਤੁਸੀਂ ਜਿਵੇਂ ਦੱਸਿਆ ਕਿ ਸਸਕੈਚੁਅਨ ਦਾ ਸਭ ਤੋਂ ਜ਼ਿਆਦਾ
35, ਸੋ 35 ਪੁਆਇੰਟਸ ਸਸਕੈਚੁਅਨ ਦੇ ਨੇ। ਦੂਜੇ ਨੰਬਰ ਤੇ ਵਾਸੂ ਜੀ ਅਲਬਰਟਾ ਹੈ ਵੀ 32 ਪੁਆਇੰਟਸ। ਸੋ ਕਹਿ ਲਓ ਜਿਹੜੇ ਪ੍ਰੇਰੀ ਪ੍ਰੋਵਿੰਸਿਸ ਨੇ, ਇਹਨਾਂ ਪ੍ਰੋਵਿੰਸਿਸ ਦੇ ਲੋਕਾਂ ਨੂੰ ਇਹ ਲੱਗ ਰਿਹਾ ਕਿ ਜਿਹੜੀਆਂ ਤਰਜੀਹਾਂ ਲੋਕਾਂ ਦੀਆਂ ਨੇ ਸਰਕਾਰ ਉਹਨਾਂ ਤਰਜੀਹਾਂ ਤੇ ਕੰਮ ਕਰ ਰਹੀ ਆ, ਜਾਂ ਉਹਨਾਂ ਸੂਬਿਆਂ ਦੇ ਨਿਵਾਸੀਆਂ ਨੂੰ ਇਹ ਗੱਲ ਜ਼ਿਆਦਾ ਮਹਿਸੂਸ ਹੋ ਰਹੀ ਆ।
ਜਿਹੜੇ 3 ਮੇਜਰ ਸੂਬੇ ਨੇ ਸਾਡੇ
ਜੀ,
ਓਨਟੈਰੀਓ, ਕਿਊਬੈਕ ਤੇ BC, ਇਹ ਲਗਭਗ ਸੇਮ ਲੈਵਲ ਤੇ ਹੀ ਨੇ। ਸੋ ਓਨਟੈਰੀਓ ਦੇ ਵਿੱਚ ਇਹ ਨੰਬਰ ਹੈਗਾ 20
ਜੀ,
ਤੇ BC ਤੇ ਕਿਊਬੈਕ ਦੇ ਵਿੱਚ ਇਹ ਨੰਬਰ ਹੈ 21 21 ਦੋਨਾਂ ਨੂੰ ਮਿਲੇ ਨੇ। ਤੇ ਪਰ BC ਦੇ ਜੇ ਤੁਸੀਂ ਸਪੈਸੀਫਿਕਲੀ ਦੇਖੋਗੇ, ਮਾਰਚ ਵਿੱਚ ਜਦੋਂ ਇਹ ਸਰਵੇਖਣ ਹੋਇਆ ਸੀ ਉਦੋਂ BC ਦੇ ਨੰਬਰ ਸੀਗੇ 29
ਜੀ,
ਤੇ 8 ਪੁਆਇੰਟਸ ਘੱਟ ਗਏ ਨੇ ਤੇ ਹੁਣ BC 21 ਪੁਆਇੰਟਸ ਤੇ ਆ ਗਿਆ ਪਰਫਾਰਮੈਂਸ ਇੰਡੈਕਸ ਵਾਈਜ਼।
ਸੋ ਵਾਸੂ ਜੀ, ਜੇ ਹੁਣ ਅਸੀਂ ਪ੍ਰੋਵਿੰਸ ਬਾਏ ਪ੍ਰੋਵਿੰਸ ਗੱਲ ਕਰਕੇ ਦੇਖੀਏ ਜਿਹੜੇ ਮੇਜਰ ਇਸ਼ੂਜ਼,
ਸੋ ਇਹਦੇ ਵਿੱਚ ਪਹਿਲਾਂ ਜੇ ਇੱਕ ਆ ਦੇਖੀਏ ਕਿ ਇੱਕ ਪੁੱਛਿਆ ਗਿਆ ਕਿ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਵਧੀਆ ਕੰਮ ਕਰ ਰਹੀ ਹੈ ਕਿ ਮਾੜਾ ਕੰਮ ਕਰ ਰਹੀ ਹੈ, ਗੁੱਡ ਜੋਬ ਵਰਸਿਸ ਪੂਅਰ ਜੋਬ। ਸੋ BC ਦੇ ਵਿੱਚ 78% ਦਾ ਕਹਿਣਾ ਸੀ, 78% ਦਾ ਸੈਂਪਲ ਸਾਈਜ਼ ਕੋਈ ਬਹੁਤ ਛੋਟਾ ਨਹੀਂ, 574 ਬ੍ਰਿਟਿਸ਼ ਕੋਲੰਬੀਅਨ ਨਾਲ ਗੱਲਬਾਤ ਹੋਈ ਆ, ਉਹਦੇ ਵਿੱਚੋਂ 78% ਦਾ ਇਹ ਕਹਿਣਾ ਸੀ ਕਿ ਸਾਡੀ ਸਰਕਾਰ ਮਾੜਾ ਕੰਮ ਕਰ ਰਹੀ ਹੈ,
ਮਾੜਾ ਜਾਂ ਬਹੁਤ ਮਾੜਾ,
ਹਾਂ ਕੋਸਟ ਆਫ ਲਿਵਿੰਗ ਤੇ ਖਾਸ ਤੌਰ ਤੇ 14% ਦਾ ਕਹਿਣਾ ਸੀ ਕਿ ਸਾਡੀ ਸਰਕਾਰ ਠੀਕ ਕੰਮ ਕਰ ਰਹੀ ਹੈ ਕੋਸਟ ਆਫ ਲਿਵਿੰਗ ਤੇ, ਜਿਹੜਾ ਕਿ ਇਸ ਵੇਲੇ ਨੰਬਰ 1 ਇਸ਼ੂ ਹੈ।
ਫਿਰ ਵਾਸੂ ਜੀ ਗੱਲ ਆਈ ਹੈਲਥ ਕੇਅਰ ਦੀ
ਜੀ,
ਕਿ ਹੈਲਥ ਕੇਅਰ ਦੇ ਵਿੱਚ ਤੁਹਾਡੀ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਦੇ ਰਿਸਪੋਂਡੈਂਟਸ ਦਾ ਕਹਿਣਾ ਸੀ ਕਿ 75% ਦਾ ਇਹ ਕਹਿਣਾ ਸੀ ਸਰਕਾਰ ਮਾੜਾ ਜਾਂ ਬਹੁਤ ਮਾੜਾ ਕੰਮ ਕਰ ਰਹੀ ਹੈ ਹੈਲਥ ਕੇਅਰ ਤੇ, ਸਿਰਫ 21% ਦਾ ਕਹਿਣਾ ਸੀ ਵੀ ਹੈਲਥ ਕੇਅਰ ਤੇ BC ਦੀ ਸਰਕਾਰ ਦੀ ਕਾਰਗੁਜ਼ਾਰੀ ਵਧੀਆ ਹੈ।
ਓਵਰਆਲ ਜਦੋਂ ਮਾਰਚ ਵਿੱਚ ਇਹ ਸਰਵੇਖਣ ਹੋਇਆ ਸੀ ਓਵਰਆਲ ਅਕਰੋਸ ਆਲ ਇਸ਼ੂਜ਼, ਉਦੋਂ 49% ਲੋਕ ਕਹਿੰਦੇ ਸੀ ਵੀ BC ਸਰਕਾਰ ਵਧੀਆ ਕੰਮ ਕਰ ਰਹੀ ਹੈ
ਜੀ,
ਤੇ 34% ਨੇ ਕਿਹਾ ਸੀ ਸਰਕਾਰ ਮਾੜਾ ਕੰਮ ਕਰ ਰਹੀ ਹੈ। ਤੇ ਹੁਣ ਤੁਸੀਂ ਦੇਖ ਲਓ ਕਿ ਮਾਰਚ ਤੋਂ ਦਸੰਬਰ ਤੱਕ ਪਰਸੈਪਸ਼ਨ ਦੇ ਵਿੱਚ ਬਹੁਤ ਫਰਕ ਪੈ ਗਿਆ। ਟੌਪ ਇਸ਼ੂਜ਼ ਦੇ ਉੱਤੇ ਹੁਣ ਜ਼ਿਆਦਾ ਲੋਕ ਕਹਿ ਰਹੇ ਨੇ ਵੀ ਸਰਕਾਰ ਮਾੜਾ ਕੰਮ ਕਰ ਰਹੀ ਹੈ, ਸਰਕਾਰ ਦੀ ਕਾਰਗੁਜ਼ਾਰੀ ਪੂਅਰ ਹੈ, ਦੇ ਆਰ ਪਰਫਾਰਮਿੰਗ ਪੂਅਰਲੀ। ਉਸ ਤੋਂ ਬਾਅਦ ਵਿਜੇ ਜੀ, ਇਹਦੇ ਵਿੱਚ ਜਿਹੜੇ BC ਦੇ ਟੌਪ 5 ਇਸ਼ੂਜ਼ ਨੇ ਉਹਨਾਂ ਬਾਰੇ ਪੁੱਛਿਆ ਗਿਆ ਕਿ ਵਧੀਆ ਕੰਮ ਕਿ ਮਾੜਾ ਕੰਮ। ਸੋ ਇਹਦੇ ਵਿੱਚ ਕੋਸਟ ਆਫ ਲਿਵਿੰਗ ਦਾ ਆਪਾਂ ਜਿਵੇਂ ਜ਼ਿਕਰ ਕੀਤਾ, ਹਾਂ ਹੈਲਥ ਕੇਅਰ ਦਾ ਵੀ ਜ਼ਿਕਰ ਕੀਤਾ, ਫਿਰ ਹਾਊਸਿੰਗ ਅਫੋਰਡੇਬਿਲਿਟੀ ਦੇ ਉੱਤੇ ਵੀ 38% ਕਹਿੰਦੇ ਗਵਰਨਮੈਂਟ ਇਜ਼ ਡੂਇੰਗ ਅ ਪੂਅਰ ਜੋਬ, 42% ਕਹਿੰਦੇ ਵੈਰੀ ਪੂਅਰ ਜੋਬ
ਜੀ,
ਤੇ 12% ਦਾ ਹੀ ਕਹਿਣਾ ਸੀ ਕਿ ਸਰਕਾਰ ਠੀਕ ਕੰਮ ਕਰ ਰਹੀ ਹੈ, ਗੁੱਡ ਜੋਬ ਕਰ ਰਹੀ ਹੈ।
ਜੇ ਕਿਸੇ ਪਹਿਲੂ ਦੇ ਵਿੱਚ ਸਰਕਾਰ ਨੂੰ ਸਭ ਤੋਂ ਵੱਧ ਨੰਬਰ ਮਿਲੇ ਨੇ, ਉਹ ਵੀ ਜੇ ਤੁਸੀਂ 33 ਨੰਬਰ ਪਾਸਿੰਗ ਲੈ ਕੇ ਚੱਲੋ, 33 ਇੱਥੇ ਵੀ ਨਹੀਂ ਆਉਂਦੇ, ਉਹ ਹੈਗਾ ਹੈ ਇਕਨੋਮੀ ਐਂਡ ਜੋਬਸ ਵਾਲੇ ਪਹਿਲੂ ਤੇ। ਜਦੋਂ ਇਹਦੇ ਬਾਰੇ ਸਵਾਲ ਬ੍ਰਿਟਿਸ਼ ਕੋਲੰਬੀਅਨਸ ਨੂੰ ਪੁੱਛਿਆ ਗਿਆ, 31% ਦਾ ਕਹਿਣਾ ਸੀ ਵੀ ਸਰਕਾਰ ਮਾੜਾ ਕੰਮ ਕਰ ਰਹੀ ਹੈ, ਕਾਰਗੁਜ਼ਾਰੀ ਮਾੜੀ ਹੈ, 27% ਦਾ ਕਹਿਣਾ ਸੀ ਬਹੁਤ ਹੀ ਮਾੜੀ ਕਾਰਗੁਜ਼ਾਰੀ ਆ, ਸਿਰਫ 28% ਦਾ ਇਹ ਕਹਿਣਾ ਸੀ ਕਿ ਸਰਕਾਰ ਇੱਥੇ ਵਧੀਆ ਕੰਮ ਕਰਦੀ ਪਈ ਆ, ਗੁੱਡ ਔਰ ਵੈਰੀ ਗੁੱਡ ਜੋਬ।
ਸੋ 58% ਨੈਗੇਟਿਵ ਹੈ,
58% ਨੈਗੇਟਿਵ
ਤੇ 28% ਪੋਜ਼ਿਟਿਵ ਹੈ। ਤੇ ਜਦੋਂ ਪਬਲਿਕ ਸੇਫਟੀ ਸਟਰੀਟ ਕ੍ਰਾਈਮ ਦੀ ਗੱਲ ਹੋਈ ਤਾਂ ਫਿਰ 74% ਨੇ ਕਿਹਾ ਵੀ ਸਰਕਾਰ ਦੀ ਕਾਰਗੁਜ਼ਾਰੀ ਮਾੜੀ ਹੈ, 17% ਕਹਿੰਦੇ ਸਰਕਾਰ ਠੀਕ ਕੰਮ ਕਰ ਰਹੀ ਹੈ। ਸੋ ਇਸ ਤੋਂ ਇਲਾਵਾ BC ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਜਿਹੜੇ ਪਾਰਟੀ ਅਲਾਈਨਮੈਂਟ ਵਾਈਜ਼, ਈਵਨ ਜਿਹੜੇ BC NDP ਦੇ ਜਿਹਨਾਂ ਨੇ ਵੋਟ ਰਹੇ ਨੇ, ਜੋ BC NDP ਨੂੰ ਸਪੋਰਟ ਕਰਦੇ ਨੇ
ਜੀ,
ਉਹ ਵੀ ਇਹਦੇ ਵਿੱਚ ਕਹਿ ਰਹੇ ਨੇ ਕਿ ਜਿਹਨਾਂ ਨੇ ਕਿਹਾ ਨਾ ਵੀ ਸਰਕਾਰ ਬਹੁਤ ਮਾੜਾ ਕੰਮ ਕਰ ਰਹੀ ਹੈ, ਉਹਨਾਂ ਦਾ ਜੇ ਤੁਸੀਂ ਪਾਰਟੀ ਅਲਾਈਨਮੈਂਟ ਦੇਖੋਗੇ ਉਹਨਾਂ ਵਿੱਚੋਂ 66%, ਸੋ BC NDP ਜਿਹੜੇ ਸਪੋਰਟਰ ਨੇ ਉਹਨਾਂ ਵਿੱਚੋਂ 66% ਨੇ ਕਿਹਾ ਕਿ ਗਵਰਨਮੈਂਟ ਇਜ਼ ਡੂਇੰਗ ਅ ਪੂਅਰ ਜੋਬ ਔਨ ਆਲ ਟੌਪ 5 ਇਸ਼ੂਜ਼। ਤੇ ਹੈਲਥ ਕੇਅਰ ਦੇ ਵਿੱਚ 63% BC NDP ਸਪੋਰਟਰਸ ਨੇ ਕਿਹਾ ਗਵਰਨਮੈਂਟ ਇਜ਼ ਡੂਇੰਗ ਅ ਪੂਅਰ ਜੋਬ। ਹਾਊਸਿੰਗ ਅਫੋਰਡੇਬਿਲਟੀ ਦੇ ਵਿੱਚ 73% ਨੇ ਕਿਹਾ NDP ਸਪੋਰਟਰਸ, ਤੇ ਇਕਨੋਮੀ ਜੋਬਸ ਤੇ 36%, ਸਟਰੀਟ ਕ੍ਰਾਈਮ ਪਬਲਿਕ ਸੇਫਟੀ ਤੇ 65% ਜਿਹੜੇ BC NDP ਦੇ ਸਮਰਥਕ ਨੇ ਉਹ ਕਹਿ ਰਹੇ ਨੇ ਗਵਰਨਮੈਂਟ ਹੈਜ਼ ਡਨ ਅ ਪੂਅਰ ਜੋਬ।
ਨਹੀਂ ਤਾਂ ਆਮ ਤੌਰ ਤੇ ਇਹ ਹੋਇਆ ਕਰਦਾ ਜਦੋਂ ਅਜਿਹੇ ਸਰਵੇਸ ਦੇ ਵਿੱਚ ਪਾਰਟੀ ਦੇ ਸਪੈਸੀਫਿਕ ਸਪੋਰਟਰਸ ਦਾ ਜਦੋਂ ਸਬਸੈਟ ਦੇਖਿਆ ਜਾਂਦਾ ਨਾ, ਉਹਦੇ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਤੇ ਬਿਹਤਰ ਸਮਰਥਨ ਹੋਇਆ ਕਰਦਾ। ਸੋ ਇੱਥੋਂ ਇਸ ਸਰਵੇ ਤੋਂ, ਗਵਰਨਮੈਂਟ ਪਰਫਾਰਮੈਂਸ ਇੰਡੈਕਸ ਚੋਂ ਇਹ ਗੱਲ ਸਿੱਧੀ ਸਿੱਧੀ ਸਾਹਮਣੇ ਆਉਂਦੀ ਆ ਕਿ BC NDP ਦੇ ਜਿਹੜੇ ਪੱਕੇ ਸਮਰਥਕ ਨੇ
ਜਿਹਨਾਂ ਨੇ ਪਿਛਲੇ ਵਾਰ ਪਿਛਲੇ ਸਾਲ ਬੀਸੀ ਐਨ ਡੀ ਪੀ ਨੂੰ ਵੋਟ ਪਾਈ
ਵੋਟ ਵੀ ਪਾਈ ਸੀ ਉਹ ਵੀ ਬੀਸੀ ਐਨ ਡੀ ਪੀ ਦੀ ਕਾਰਗੁਜ਼ਾਰੀ ਤੋਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਅੱਕੇ ਹੋਏ ਨੇ
ਤੇ ਜੇ ਤੁਸੀਂ ਆਪੋਜੀਸ਼ਨ ਵਾਲੇ ਦੇਖੋਗੇ ਉਹ ਤਾਂ ਸਾਰੇ ਮੁੱਦਿਆਂ ਤੇ ਹੀ 92-93% ਤੋਂ ਜ਼ਿਆਦਾ ਨੇ ਜਿਹੜੇ ਕਹਿ ਰਹੇ ਨੇ ਵੀ ਸਰਕਾਰ ਨੇ ਬਹੁਤ ਮਾੜਾ ਕੰਮ ਕੀਤਾ ਤੇ ਉਹ ਤੁਸੀਂ ਐਕਸਪੈਕਟ ਕਰ ਵੀ ਸਕਦੇ ਹੋ ਕਿ ਪਾਰਟੀ ਅਲਾਈਨਮੈਂਟ ਹੁੰਦੀ ਹੈ
ਹਾਂਜੀ
ਪਰ ਪਾਰਟੀ ਦੇ ਸਮਰਥਕ ਵੀ 60% ਦੇ ਨੇੜੇ ਤੇੜੇ ਐਵਰੇਜ ਮੈਨੂੰ ਲੱਗਦਾ ਬਣ ਜਾਣੀ ਹੈ 60 ਤੋਂ ਵੀ ਉੱਪਰ ਹੀ 65% ਜਿਹੜੇ ਕਹਿ ਰਹੇ ਨੇ ਵੀ ਸਰਕਾਰ ਟੌਪ 5 ਇਸ਼ੂਜ਼ ਦੇ ਉੱਤੇ ਮਾੜਾ ਕੰਮ ਕਰ ਰਹੀ ਹੈ
ਜੀ ਸੋ ਇਹ ਵੱਖੋ ਵੱਖਰੇ ਕੁਝ ਪਹਿਲੂ ਨੇ ਵਾਸੂ ਜੀ ਵਾਸੂ ਜੀ ਬੀ ਸੀ ਦੀ ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਵੱਲੋਂ ਕੱਲ੍ਹ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਦੱਸਿਆ ਗਿਆ ਕਿ ਤਕਰੀਬਨ 1.5 ਸਾਲ ਪਹਿਲਾਂ ਸੂਬਾ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜਿਹੜਾ ਕਿ ਵਾਇਲੈਂਟ ਰਿਪੀਟ ਓਫੈਂਡਰਸ ਨਾਲ ਨਜਿੱਠਣ ਬਾਰੇ ਇੱਕ ਸਟ੍ਰੈਟਜੀ ਸੀ ਅਤੇ ਮਿਨਿਸਟਰ ਦਾ ਇਹ ਕਹਿਣਾ ਕਿ ਉਹਦੇ ਨਤੀਜੇ ਵਜੋਂ ਹੋਇਆ ਕੀ ਹੈ ਕਿ ਰਿਪੀਟ ਵਾਇਲੈਂਟ ਓਫੈਂਡਰਸ ਨਾਲ ਪੁਲਿਸ ਦੀਆਂ ਇੰਟਰੈਕਸ਼ਨਸ ਜਾਂ ਇਹ ਕਹਿ ਲਓ ਕਿ ਰਿਪੀਟ ਵਾਇਲੈਂਟ ਓਫੈਂਡਰਸ ਵੱਲੋਂ ਕੀਤੇ ਕਿਸੇ ਵੀ ਉਹਨਾਂ ਦੀ ਕਿਸੇ ਵੀ ਕਰਤੂਤ ਕਰਕੇ ਪੁਲਿਸ ਨੂੰ ਸੱਦੇ ਜਾਣ ਦੇ ਜਿਹੜੇ ਵਾਕਏ ਨੇ ਉਹਨਾਂ ਦੇ ਵਿੱਚ 50% ਦੀ ਗਿਰਾਵਟ ਆਈ ਆ ਅਬਾਊਟ 1500 ਫਿਊਅਰ ਇੰਟਰੈਕਸ਼ਨਸ ਆਫ ਦੈਟ ਨੇਚਰ ਹੈਵ ਟੇਕਨ ਪਲੇਸ
ਯਾ ਸੋ ਰਿਪੀਟ ਵਾਇਲੈਂਟ ਓਫੈਂਡਿੰਗ ਇੰਟਰਵੈਂਸ਼ਨ ਇਨੀਸ਼ੀਏਟਿਵ ਇਹ ਪ੍ਰੋਗਰਾਮ ਮਈ 2023 ਦੇ ਵਿੱਚ ਸ਼ੁਰੂ ਕੀਤਾ ਗਿਆ ਸੋ ਇਹ 2.5 ਸਾਲ ਦਾ
ਵਕਤ 2.5 ਸਾਲ ਹੋ ਗਿਆ
ਸੋ ਉਸ ਤੋਂ ਬਾਅਦ ਫਿਰ ਸਰਕਾਰ ਨੇ ਜਦੋਂ ਇਹਨੂੰ ਇੰਪਲੀਮੈਂਟ ਕੀਤਾ 18 ਮਹੀਨੇ ਨੂੰ ਇੰਪਲੀਮੈਂਟ ਕਰਕੇ ਫਿਰ ਉਹਨਾਂ ਨੇ ਇਹਨੂੰ ਮੋਨੀਟਰ ਕੀਤਾ 18 ਮਹੀਨਿਆਂ ਦੇ ਵਿੱਚ ਜਿਹੜਾ ਫਰਕ ਪਿਆ 50% ਦੀ ਗਿਰਾਵਟ ਆਈ ਆ ਸੋ ਇਹਦੇ ਵਿੱਚ ਦੱਸ ਰਹੇ ਨੇ ਕਿ ਜਿਹੜੇ ਲੋਕਾਂ ਨੇ ਇਸ ਪ੍ਰੋਗਰਾਮ ਦੇ ਤਹਿਤ ਜਿਹਨਾਂ ਨੂੰ ਸਪੋਰਟਸ ਆਫਰ ਕੀਤੀਆਂ ਗਈਆਂ
ਜੀ
ਬੇਸਿਕਲੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਤਰੀਕੇ ਨਾਲ ਐਨਰੋਲ ਹੋਏ ਉਹਨਾਂ ਦੇ ਨਾਲ ਜਿਹੜੀਆਂ ਇੰਟਰੈਕਸ਼ਨਸ ਨੇ ਉਹ 50% ਘਟੀਆਂ ਨੇ
ਜੀ
ਸੋ 1500 ਇੰਟਰੈਕਸ਼ਨਸ ਘੱਟ ਰਹੀਆਂ ਸੋ ਜੇ ਮੰਨ ਲਓ ਵੀ ਪਹਿਲਾਂ 3000 ਇੰਟਰੈਕਸ਼ਨ ਸੀਗੀਆਂ ਉਹ 1500 ਰਹਿ ਗਈਆਂ ਕਿਉਂਕਿ 50% ਦੀ ਗਿਰਾਵਟ ਆਈ ਆ ਅੱਧੀਆਂ ਹੋ ਗਈਆਂ ਤੇ ਜਿਹੜੀਆਂ ਵਾਇਲੈਂਟ ਓਫੈਂਸ ਇੰਟਰੈਕਸ਼ਨ ਸਨ ਉਹਨਾਂ ਦੇ ਵਿੱਚ 56% ਗਿਰਾਵਟ ਆਈ ਆ ਸੋ ਉਹ 480 ਘਟੀਆਂ ਨੇ ਸੋ 56% ਉਹਦੇ ਵਿੱਚ ਵੀ ਮੋਰ ਦੈਨ 50% ਗਿਰਾਵਟ ਆਈ ਆ ਇਹਦੇ ਵਿੱਚ ਹੁੰਦਾ ਕੀ ਆ ਬੇਸਿਕਲੀ ਕਿ ਜਿਹੜੇ ਰਿਪੀਟ ਓਫੈਂਡਰਸ ਨੇ ਵੀ ਉਹਨਾਂ ਦੀ ਮੋਨੀਟਰਿੰਗ ਬੈਟਰ ਕੀਤੀ ਜਾਂਦੀ ਆ ਉਹਨਾਂ ਨੂੰ ਕਮਿਊਨਿਟੀ ਇੰਟੈਗਰੇਸ਼ਨ ਜਿਹੜੇ ਸਪੈਸ਼ਲਿਸਟ ਨੇ ਉਹਨਾਂ ਦੇ ਨਾਲ ਜੋੜ ਦਿੱਤਾ ਜਾਂਦਾ ਕਿ ਉਹਨਾਂ ਨੂੰ ਜਿਹੜੀਆਂ ਸਰਵਿਸਿਜ਼ ਅਵੇਲੇਬਲ ਨੇ ਉਹਨਾਂ ਦੇ ਨਾਲ ਇਨ ਟੱਚ ਲੈ ਕੇ ਆਉਂਦੇ ਨੇ ਤੇ ਨਾਲ
ਇੰਟੀਗ੍ਰੇਟ ਹੋ ਸਕਣ ਵੀ ਡਿਪੈਂਡ ਨਾ ਕਰਨ
ਯਾ ਸੋ ਜਿਹੜੇ ਕੋਈ ਸਬਸਟੈਂਸ ਯੂਜ਼ ਨਾਲ ਸੰਬੰਧਿਤ ਜਾਂ ਮੈਂਟਲ ਹੈਲਥ ਸਪੋਰਟਸ ਨਾਲ ਸੰਬੰਧਿਤ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਐਨਰੋਲ ਕਰਾਉਂਦੇ ਨੇ ਤੇ ਨਾਲ ਉਹਨਾਂ ਦੀ ਸਰਵੇਲੈਂਸ ਤੇ ਟਰੈਕਿੰਗ ਬਿਹਤਰ ਕੀਤੀ ਜਾਂਦੀ ਆ ਤੇ ਨਾਲ ਇਹਦੇ ਚ ਵੀਰੇ ਜਿਹੜੀ ਮੇਨ ਗੱਲ ਆ ਕਿ ਡੈਡੀਕੇਟਿਡ ਕ੍ਰਾਊਨ ਕਾਉਂਸਲ ਅਪੁਆਇੰਟ ਕੀਤੇ ਜਾਂਦੇ ਨੇ ਜਿਹਨਾਂ ਨੂੰ ਕਿਹਾ ਜਾਂਦਾ ਵੀ ਜਿਹੜੇ ਰਿਪੀਟ ਵਾਇਲੈਂਟ ਓਫੈਂਡਰਸ ਨੇ ਇਹਨਾਂ ਦੇ ਕੇਸਿਸ ਦੇ ਵਿੱਚ ਤੁਸੀਂ ਜਿਹੜੀ ਚਾਰਜਿਸ ਨੂੰ ਅਪਰੂਵ ਕਰਨ ਦੀ ਪ੍ਰਕਿਰਿਆ ਹੈ ਉਹਨੂੰ ਫਾਸਟ ਟਰੈਕ ਕਰੋ ਕਿ ਇਹਨਾਂ ਦੇ ਚਾਰਜਿਸ ਜਲਦੀ ਅਪਰੂਵ ਕੀਤੇ ਜਾਣ
ਇਹ ਵੀ ਦੱਸਿਆ ਮਿਨਿਸਟਰ ਨੇ ਕਿ ਹੁਣ ਕ੍ਰਾਊਨ ਕਾਉਂਸਲ ਸਰਕਾਰੀ ਵਕੀਲ ਜਦੋਂ ਜੱਜ ਮੂਹਰੇ ਪੇਸ਼ ਹੁੰਦਾ ਉਦੋਂ ਜਿਹੜਾ ਡਿਟੈਂਸ਼ਨ ਦੀ ਜਦੋਂ ਮੰਗ ਕਰਦੇ ਨੇ ਕਿ ਜਿਹੜਾ ਇਹ ਅਪਰਾਧੀ ਆ ਇਹਨੂੰ ਤੁਸੀਂ ਬੇਲ ਤੇ ਛੱਡੋ ਨਾ ਸ਼ਰਤਾਂ ਅਧੀਨ ਇਹਨੂੰ ਸਗੋਂ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਰੱਖਿਆ ਜਾਵੇ ਜੇਲ੍ਹ 'ਚ ਰੱਖਿਆ ਜਾਵੇ ਜਿਹੜੀ ਉਹ ਦਰ ਹੈਗੀ ਆ ਪਹਿਲਾਂ ਉਹ 67% ਹੋਇਆ ਕਰਦੀ ਸੀ ਉਹ ਵੀ ਵੱਧ ਕੇ ਹੁਣ 84% ਹੋ ਗਈ ਹੈ ਅਤੇ ਜਿਹੜਾ ਰਿਮਾਂਡ ਰੇਟ ਆ ਮਤਲਬ ਕਿ ਜਦੋਂ ਡਿਟੈਂਸ਼ਨ ਦੀ ਮੰਗ ਕੀਤੀ ਗਈ ਤਾਂ ਜੱਜ ਨੇ ਵੀ ਉਹ ਪੱਖ ਪੂਰਿਆ ਸਰਕਾਰੀ ਵਕੀਲ ਦਾ ਵੀ ਠੀਕ ਆ ਵੀ ਇਸ ਓਫੈਂਡਰ ਨੂੰ ਰਿਮਾਂਡ 'ਤੇ ਭੇਜ ਦੇਣਾ ਚਾਹੀਦਾ ਉਹਦੀ ਵੀ ਦਰ ਦੇ ਵਿੱਚ ਵਾਧਾ ਹੋਇਆ ਹੁਣ ਰਿਮਾਂਡ ਰੇਟ 75% ਹੋ ਗਿਆ ਵੱਧ ਕੇ
ਪਹਿਲਾਂ 56%
ਸੀ ਸੋ ਇਨ ਅਦਰ ਵਰਡ ਜੇ ਕਹਿ ਲਓ ਕ੍ਰਾਊਨ ਕਾਉਂਸਲ ਵੱਲੋਂ ਜਦੋਂ ਡਿਟੈਂਸ਼ਨ ਦੀ ਮੰਗ ਕੀਤੀ ਜਾਂਦੀ ਹੈ ਉਹ 84% ਮਾਮਲੇ ਨੇ ਅਤੇ ਜੱਜ ਵੱਲੋਂ ਉਹਦੇ ਵਿੱਚੋਂ 75% ਮਾਮਲਿਆਂ ਦੇ ਵਿੱਚ ਜਿਹੜੀ ਰਿਮਾਂਡ ਹੈ ਉਹ ਦੇ ਦਿੱਤੀ ਜਾਂਦੀ ਆ
ਅਤੇ 500 ਤੋਂ ਵੀ ਜ਼ਿਆਦਾ ਰਿਪੀਟ ਓਫੈਂਡਰਸ ਨੇ ਜਿਹਨਾਂ ਨੂੰ ਇਸ ਪ੍ਰੋਗਰਾਮ ਦੇ ਤਹਿਤ ਸਰਵਿਸਿਜ਼ ਆਫਰ ਕੀਤੀਆਂ ਗਈਆਂ ਨੇ ਹੁਣ ਵਿਜੇ ਜੀ ਇਸ ਪੂਰੀ ਗੱਲ ਤੋਂ ਚਲੋ ਇਹਦੇ ਵਿੱਚ ਸਰਕਾਰ ਨੂੰ ਪੂਰੇ ਸਿਸਟਮ ਨੂੰ ਇਸ ਪ੍ਰੋਗਰਾਮ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ ਵੀ ਜੇਕਰ ਇਹ ਨੰਬਰਸ ਠੀਕ ਨੇ ਕਿ ਜੇਕਰ ਰਿਪੀਟ ਓਫੈਂਡਰਸ ਨਾਲ ਇੰਟਰੈਕਸ਼ਨਸ ਘਟੀਆਂ ਨੇ ਜੇ ਉਹ ਘੱਟ ਅਪਰਾਧ ਕਰ ਰਹੇ ਨੇ ਤਾਂ ਬੜੀ ਚੰਗੀ ਗੱਲ ਆ ਪਰ ਇਹਦੇ ਵਿੱਚੋਂ ਇੱਕ ਇਹ ਲੈਸਨ ਜਾਂ ਇੱਕ ਟੇਕ ਅਵੇ ਇਹ ਵੀ ਹੈ ਕਿ ਜਦੋਂ ਪੋਲੀਟੀਕਲ ਵਿਲ ਹੋਵੇ
ਹਾਂ ਕੰਮ ਹੋ ਜਾਂਦਾ
ਤਾਂ ਦੂਜੀ ਲੈਵਲ ਦੀ ਸਰਕਾਰ ਨੂੰ ਬਲੇਮ ਦਿੱਤਿਆਂ ਬਿਨਾਂ ਵੀ ਕੰਮ ਕੀਤਾ ਜਾ ਸਕਦਾ
ਸਹੀ ਗੱਲ ਆ
ਕਿ ਪਬਲਿਕ ਸੇਫਟੀ ਜਦੋਂ ਆ ਬੇਲ ਰਿਫਾਰਮ ਦੀ ਸਾਰੀ ਗੱਲ ਚੱਲੀ ਸੀ ਉਹ ਰਿਪੀਟ ਵਾਇਲੈਂਟ ਓਫੈਂਡਰਸ ਦੇ ਮਸਲੇ ਤੋਂ ਹੀ ਚੱਲੀ ਸੀ
ਜੀ ਜੀ ਜੀ
ਕਿ ਕੁਝ ਮੁੱਠੀ ਭਰ ਲੋਕ ਨੇ ਵੀ ਜਿਹੜੇ ਬਾਰ ਬਾਰ ਦੁਬਾਰਾ ਕ੍ਰਾਈਮ ਕਰਦੇ ਨੇ ਤੇ ਉਹਨਾਂ ਨੂੰ ਬੇਲ ਮਿਲ ਜਾਂਦੀ ਆ ਬਾਹਰ ਆਉਂਦੇ ਆ ਫਿਰ ਉਹ ਕ੍ਰਾਈਮ ਕਰਦੇ ਨੇ ਤੇ ਪੁਲਿਸ ਜਿਹੜੀ ਐਨਫੋਰਸਮੈਂਟ ਆ ਉਹ ਇਹਨਾਂ ਦੇ ਨਾਲ ਹੀ ਉਲਝੀ ਰਹਿ ਜਾਂਦੀ ਹੈ ਜਿਹਦੇ ਕਰਕੇ ਪਬਲਿਕ ਸੇਫਟੀ ਦੀ ਸਿਚੁਏਸ਼ਨ ਵਿੱਚ ਨਿਘਾਰ ਆ ਰਿਹਾ ਪ੍ਰੋਵਿੰਸ਼ੀਅਲ ਸਰਕਾਰ ਸ਼ੁਰੂ ਤੋਂ ਹੀ ਕਹਿੰਦੀ ਰਹੀ ਹੈ ਕਿਉਂਕਿ ਸਾਡੇ ਕਾਨੂੰਨ ਜਿਹੜੇ ਬੇਲ ਨਾਲ ਸੰਬੰਧਿਤ ਬੜੇ ਢਿੱਲੇ ਨੇ
ਉਹ ਫੈਡਰਲ
ਉਹਨਾਂ ਨੂੰ ਸਖ਼ਤ ਕਰਨ ਦੀ ਲੋੜ ਹੈ ਉਹ ਫੈਡਰਲ ਸਰਕਾਰ ਕੁਝ ਕਰੇ ਪਹਿਲਾਂ ਵੀ ਇੱਕ ਵਾਰ ਬੇਲ ਰਿਫਾਰਮ ਕਰਾਇਆ ਫੈਡਰਲ ਸਰਕਾਰ ਦੇ ਕੋਲੋਂ ਤੇ ਹੁਣ ਦੁਬਾਰਾ ਹਾਊਸ ਆਫ ਕਾਮਨਸ ਦੇ ਵਿੱਚ ਬਿੱਲ ਟੇਬਲਡ ਹੈਗਾ, ਉਹ ਜੇ ਪਾਸ ਨਹੀਂ ਹੋਇਆ ਬਿੱਲ ਰਿਫਾਰਮ ਜਿਹੜਾ ਹੁਣ ਸ਼ੌਨ ਫਰੇਜ਼ਰ ਨੇ ਪੇਸ਼ ਕੀਤਾ ਹੈ,
ਉਹ ਪੋਲੀਟੀਕਲ ਟਗ ਆਫ ਵਾਰ ਦੇ ਵਿੱਚ ਫਸਿਆ ਹੋਇਆ,
ਇਹੀ ਚੱਲਦਾ ਰਿਹਾ। ਪਹਿਲਾਂ ਪੋਲੀਟੀਕਲ ਟਗ ਆਫ ਵਾਰ ਤਾਂ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਵਿਚਕਾਰ ਹੀ ਚੱਲਦੀ ਰਹੀ ਕਿ ਜੀ ਪਬਲਿਕ ਸੇਫਟੀ ਦੀ ਜਿਹੜੀ ਇਹ ਸਿਚੁਏਸ਼ਨ ਖਰਾਬ ਹੋਈ ਹੈ ਇਹਦੇ ਵਾਸਤੇ ਜ਼ਿੰਮੇਦਾਰ ਕੌਣ ਹੈ। ਸੋ ਹੁਣ ਇਹ 'ਚ ਆਪਾਂ ਨੂੰ ਸਮਝ ਆ ਰਹੀ ਹੈ ਕਿ ਜੇਕਰ ਪ੍ਰੋਸੀਕਿਊਸ਼ਨ ਸਰਵਿਸ ਲੈਵਲ ਤੇ ਵੀ ਥੋੜਾ ਜਿਹਾ ਕੰਮ ਕੱਸਿਆ ਜਾਵੇ, ਜੇਕਰ ਉਹਨਾਂ ਨੂੰ ਬਿਲਕੁਲ ਸਹੀ ਕਲੀਅਰ ਡਾਇਰੈਕਸ਼ਨ ਹੋਵੇ ਸਰਕਾਰ ਵੱਲੋਂ ਕਿ ਸਾਡੀ ਪਾਲਿਸੀ ਗੋਇੰਗ ਫਾਰਵਰਡ ਹੈ ਕੀ, ਕਿ ਅਸੀਂ ਸਖਤੀ ਨਾਲ ਪੇਸ਼ ਆਣਾ ਰਿਪੀਟ ਅਫੈਂਡਰਸ ਦੇ ਨਾਲ, ਤਾਂ ਜੇ ਪ੍ਰੋਸੀਕਿਊਸ਼ਨ ਸਰਵਿਸ ਹੀ ਚਾਰਜਿਸ ਨੂੰ ਅਪਰੂਵ ਜਲਦੀ ਕਰੇ ਤੇ ਆਪ ਇਹ ਰੈਕਮੈਂਡ ਕਰਨ ਕਿ ਅਸੀਂ ਬੇਲ ਨਹੀਂ ਦੇਣੀ, ਡਿਟੇਨ ਕਰਨਾ ਇਹਨਾਂ ਨੂੰ, ਜੇ ਤੁਸੀਂ ਜੱਜ ਦੇ ਸਾਹਮਣੇ ਸਿਫਾਰਿਸ਼ ਇੱਦਾਂ ਦੀ ਕਰੋਗੇ ਦੈਨ ਚਾਂਸਿਸ ਆਰ ਕਿ ਉਹਦੇ ਚੰਗੇ ਨਤੀਜੇ ਵੀ ਆ ਸਕਦੇ ਨੇ।
ਜਦੋਂ ਦੇਖੋ ਅਦਾਲਤ ਦੇ ਵਿੱਚ ਜਦੋਂ ਵੀ ਕੇਸ ਪ੍ਰੈਜ਼ੈਂਟ ਹੁੰਦਾ, ਜੱਜ ਦੀ ਇਹ ਰਿਸਪੋਂਸੀਬਿਲਿਟੀ ਥੋੜ੍ਹੀ ਹੈ ਕਿ ਤੁਹਾਨੂੰ ਉਹ ਕੇਸ ਦੇ ਫੈਕਟ ਸਮਝਾ ਕੇ ਦੱਸੇ ਵੀ ਇਹਦੇ ਤੁਸੀਂ ਹੋਰ ਸਖਤ ਮਦ ਲਗਾ ਸਕਦੇ ਹੋ।
ਐਗਜੈਕਟਲੀ,
ਜਿਹੜੀ ਕੇਸ ਦੀ ਪ੍ਰੈਪਰੇਸ਼ਨ ਤੇ ਪ੍ਰੈਜੈਂਟੇਸ਼ਨ ਹੁੰਦੀ ਹੈ ਇਹ ਤਾਂ ਵਕੀਲ ਦੀ ਜ਼ਿੰਮੇਵਾਰੀ ਹੈ।
ਐਗਜੈਕਟਲੀ,
ਵਕੀਲ ਦੀ ਦਲੀਲ ਦੇ ਵਿੱਚ ਉਹਨਾਂ ਨੇ ਪ੍ਰਪੋਜ਼ ਕਰਨਾ ਹੁੰਦਾ ਅਦਾਲਤ ਨੂੰ, ਫਿਰ ਅਦਾਲਤ ਨੇ ਇਹ ਦੇਖਣਾ ਵੀ ਜਿਹੜੀ ਪ੍ਰਪੋਜ਼ਲ ਵਕੀਲ ਵੱਲੋਂ ਦਿੱਤੀ ਗਈ ਆ ਮੌਜੂਦਾ ਕਾਨੂੰਨ ਦੇ ਫਰੇਮਵਰਕ ਦੇ ਵਿੱਚ ਕੀ ਉਹ ਫਿੱਟ ਹੁੰਦੀ ਹੈ ਕਿ ਨਹੀਂ। ਜੇ ਤੁਹਾਡੀ ਪ੍ਰਪੋਜ਼ਲ ਕਮਜ਼ੋਰ ਆ, ਜੱਜ ਨੇ ਇਹ ਨਹੀਂ ਕਹਿਣਾ ਵੀ ਕਾਨੂੰਨ ਦਾ ਫਰੇਮਵਰਕ ਤਾਂ ਤੁਹਾਨੂੰ ਇਹ ਤੋਂ ਵੀ ਸਖਤ ਮੰਗ ਕਰਨ ਦੀ ਇਜਾਜ਼ਤ ਦਿੰਦਾ, ਜੇ ਤੁਸੀਂ ਉਹ ਮੰਗ ਹੀ ਨਹੀਂ ਕੀਤੀ ਤੇ ਫਿਰ ਤੁਹਾਨੂੰ ਉਹ ਚੀਜ਼ ਨਹੀਂ ਮਿਲਣੀ। ਸੋ ਇਸ ਕਰਕੇ ਜਿਹੜਾ ਉਹ ਵਾਲਾ ਪਹਿਲੂ ਆ ਉਹ ਬੜਾ ਇੰਪੋਰਟੈਂਟ ਆ। ਗੱਲ ਦੇਖੋ ਫਿਰ ਉਹੀ ਆ ਵਾਸੂ ਜੀ ਕਿ ਇਸ ਵੇਲੇ ਸਰਕਾਰ ਦੀ ਆ ਕਾਰਗੁਜ਼ਾਰੀ ਵਾਲਾ ਜਿਹੜਾ ਸਰਵੇ ਆ, ਗਵਰਨਮੈਂਟ ਨੂੰ ਕਿਹੜਾ ਨਹੀਂ ਪਤਾ, ਸਰਕਾਰ ਨੂੰ ਸਭ ਪਤਾ। ਤੇ ਹੁਣ ਜਿਹੜੀਆਂ ਇਹ ਗੱਲਾਂ ਸਾਹਮਣੇ, ਚਲੋ 18 ਮਹੀਨੇ ਢਾਈ ਸਾਲ ਪਹਿਲਾਂ ਲਾਗੂ ਕੀਤਾ ਪ੍ਰੋਗਰਾਮ, ਓਵਰ ਅ ਕੋਰਸ ਆਫ 18 ਮੰਥਸ ਇਹਦਾ ਕੁਛ ਇੰਪੈਕਟ ਜਿਹੜਾ ਸਾਹਮਣੇ ਆਉਂਦਾ ਪਿਆ। ਕਈਆਂ ਦਾ ਜੇ ਇਹ ਵੀ ਮੰਨਣਾ ਕਿ ਚਲੋ ਇਹ ਤਾਂ ਨੰਬਰ ਹੋਏ ਰਿਪੀਟ ਵਾਇਲੈਂਟ ਅਫੈਂਡਰਸ ਵਾਲੇ ਤੁਸੀਂ ਦੱਸਦੇ, ਪਰ ਓਵਰਆਲ ਜਿਹੜਾ ਕ੍ਰਾਈਮ ਹੁੰਦਾ ਪਿਆ ਉਹ ਕਿਸ ਲੈਵਲ ਤੱਕ ਰਿਪੋਰਟ ਹੋ ਰਿਹਾ, ਇਹ ਵੀ ਦੇਖਣਾ ਪਏਗਾ ਕਿ ਕਈ ਲੋਕਾਂ ਨੂੰ ਇੱਕ ਲਾਅ ਇਨਫੋਰਸਮੈਂਟ ਫਟੀਕ ਵੀ ਹੋ ਚੁੱਕੀ ਆ ਕਿ ਜੇ ਅਸੀਂ ਦੱਸਿਆ ਵੀ ਉਹਦਾ ਫਾਇਦਾ ਕੋਈ ਨਹੀਂ ਹੋਣ ਵਾਲਾ। ਕਈ ਬਿਜ਼ਨਸਿਸ ਜਿਹੜੇ ਵੈਂਡਲਾਈਜ਼ ਹੋ ਜਾਂਦੇ ਨੇ ਉਹ ਇਸ ਕਰਕੇ ਰਿਪੋਰਟ ਨਹੀਂ ਕਰਦੇ ਕਿ ਜੇ ਅੱਗੇ ਇੰਸ਼ੋਰੈਂਸ ਕਲੇਮ ਪਾਇਆ, ਰਿਪੋਰਟ ਕੀਤੀ, ਸਾਡੇ ਪ੍ਰੀਮੀਅਮ ਵੱਧ ਜਾਣੇ ਆ। ਸੋ ਕਈ ਇੱਦਾਂ ਦੇ ਅਲੱਗ ਅਲੱਗ ਪਹਿਲੂ ਨੇ, ਪਰ ਫਿਰ ਵੀ ਉਹ ਸਭ ਦੇ ਬਾਵਜੂਦ ਜਿਹੜਾ ਇਹ ਵਾਲਾ ਪ੍ਰੋਗਰਾਮ ਸੀ ਇਹਦੇ ਅਜੇ ਤੱਕ ਜਿਹੜੇ ਨਤੀਜੇ ਨੇ ਉਹ ਸਕਾਰਾਤਮਕ ਨਜ਼ਰ ਆਉਂਦੇ ਪਏ ਨੇ ਅਤੇ ਇਹਨੂੰ ਹੋਰ ਜ਼ਿਆਦਾ ਐਕਸਪੈਂਡ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਰਿਪੀਟ ਵਾਇਲੈਂਟ ਅਫੈਂਡਰਸ ਦੇ ਹੀ ਅੱਗੇ ਪਿੱਛੇ ਘੁੰਮਦੇ ਘੁੰਮਦੇ ਜਿਹੜੇ ਪੁਲਿਸ ਆਫਿਸਰਸ ਨੇ ਉਹਨਾਂ ਦਾ ਵੀ ਵਕਤ ਨਾ ਜ਼ਾਇਆ ਹੋਵੇ। ਸੋਚਿਆ ਉਹਨਾਂ ਦੇ ਮੋਰਾਲ ਦੇ ਉੱਪਰ ਕੀ ਬੀਤਦੀ ਹੋਏਗੀ, ਮਨੋਬਲ 'ਤੇ ਕੀ ਬੀਤਦੀ ਹੋਏਗੀ, ਜਿਹੜੇ ਬੰਦੇ ਨੂੰ ਤੁਸੀਂ 50 ਵਾਰ ਫੜ ਚੁੱਕੇ ਹੋ ਉਹਨੂੰ ਤੁਸੀਂ 51 ਵਾਰ ਫੜਦੇ ਹੋ, ਅਗਲਾ ਮਜ਼ਾਕ ਉਡਾਉਂਦਾ ਵੀ ਕਰ ਲਾ ਮੇਰਾ ਕੀ ਕਰੇਗਾ, ਮੈਨੂੰ ਫਿਰ ਅਦਾਲਤ ਨੇ ਛੱਡ ਦੇਣਾ। ਅਜਿਹਾ ਹਾਲਾਤ ਆਪਣੇ ਇੱਥੇ ਬਣੇ ਰਹੇ ਨੇ। ਸੋ ਬਾਕੀ ਦੇਖਦੇ ਹਾਂ ਕਿ ਹੋਰ ਕੀ ਕੁਝ ਹੁੰਦਾ। ਵਾਸੂ ਜੀ, ਅਗਲੇ ਸਾਲ ਜਿਹੜਾ ਫਰੀ ਟ੍ਰੇਡ ਅਗਰੀਮੈਂਟ ਹੈਗਾ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੇ ਵਿਚਕਾਰ, USMCA, ਕਸਮਾ, ਵੱਖੋ ਵੱਖਰੇ ਨਾਂ ਨੇ ਇਹਦੇ, ਇਹ ਮਸਕਾ, ਇਹ ਵੀ ਟਰੰਪ ਦੀ ਦੇਣ ਆ, ਕਿਉਂਕਿ ਪਹਿਲਾਂ ਜਿਹਨੂੰ ਨਾਫਟਾ ਕਿਹਾ ਜਾਂਦਾ ਸੀ ਟਰੰਪ ਦੀ ਪਿਛਲੀ ਐਡਮਿਨਿਸਟ੍ਰੇਸ਼ਨ ਦੌਰਾਨ ਇਹਦੀ ਰੀਨੈਗੋਸੀਏਸ਼ਨ ਹੁੰਦੀ ਆ, 2020 ਤੋਂ ਲਾਗੂ ਹੋਏ ਇਸ ਅਗਰੀਮੈਂਟ ਦਾ, ਉਦੋਂ ਨਾਮ ਟਰੰਪ ਕਹਿੰਦੇ ਵੀ ਇਸ 'ਤੇ USMCA ਕਹਾਂਗੇ, ਅਮਰੀਕਾ ਪਹਿਲਾਂ ਰੱਖਣਾ, ਵੀ ਜਿਹਨੇ ਜੋ ਨਾਂ ਰੱਖਣਾ ਰੱਖ ਲਓ। ਉਹ ਹਰ ਮੁਲਕ ਆਪਣੇ ਆਪਣੇ ਮੁਲਕ ਦੇ ਜਿਹੜਾ ਉਹਦਾ ਸ਼ਾਰਟ ਫਾਰਮ ਆ ਮੂਹਰੇ ਲਾਉਣ ਲੱਗ ਪਿਆ। ਕੈਨੇਡਾ ਵਾਲਿਆਂ ਨੂੰ ਕਸਮਾ ਕਹਿੰਦੇ ਆ,
ਕੁਜ਼ਮਾ ਕਸਮਾ ਕਹਿ ਕੇ ਫਿਰ ਕਸਵਰਡ ਬਣ ਗਿਆ,
ਕਸਵਰਡ ਕੁਜ਼ਮਾ CUSMA, ਕਿਉਂਕਿ
ਕਸਵਰਡ ਨਹੀਂ ਨਾ ਹੋ ਸਕਦਾ।
ਜੀ ਜੀ ਜੀ, ਫਿਰ ਵਿੱਚ ਕੈਨੇਡਾ ਤਾਂ ਕੁਜ਼ਮਾ ਦੇ ਵਿੱਚ ਇਕੱਲਾ ਸੀ ਆ, ਹੈ ਨਾ, ਕਿਉਂਕਿ ਫਿਰ ਅੱਗੇ US ਆ ਗਿਆ, ਮੈਕਸੀਕੋ ਦਾ MA। ਐਨੀਵੇ, ਚਲੋ ਫਰੀ ਟ੍ਰੇਡ ਅਗਰੀਮੈਂਟ ਆ ਅਤੇ ਉਹਦਾ ਨਾਮ ਕਿਹਨੇ ਕੀ ਰੱਖਣਾ ਉਹਦੇ ਵਿੱਚ ਵੀ ਬੜਾ ਫਰੀਡਮ ਆ। ਪਰ ਵਾਸੂ ਜੀ, 6 ਸਾਲਾਂ ਬਾਅਦ ਜਦੋਂ ਉਹ ਸਹਿਮਤੀ ਪਹਿਲਾਂ ਇਸ ਅਗਰੀਮੈਂਟ ਨੂੰ ਲੈ ਕੇ ਬਣੀ ਸੀ, 6 ਸਾਲਾਂ ਬਾਅਦ ਇਹਦਾ ਆਟੋਮੈਟਿਕ ਰਿਵਿਊ ਹੋਣਾ, ਜੋ ਕਿ ਅਗਲੇ ਸਾਲ 6 ਸਾਲ ਪੂਰੇ ਹੁੰਦੇ ਨੇ। ਹੁਣ ਉਸ ਤੋਂ ਬਾਅਦ ਦੀ ਗੱਲ ਇਹ ਆ ਵੀ ਇਹਨੂੰ 16 ਸਾਲਾਂ ਵਾਸਤੇ ਐਕਸਟੈਂਡ ਕੀਤਾ ਜਾ ਸਕਦਾ, ਪਰ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ 16 ਸਾਲ ਤੱਕ ਹੀ, 16 ਘੰਟਿਆਂ ਦਾ ਨਹੀਂ ਪਤਾ ਹੁੰਦਾ ਕਿ ਉਹ ਆਪਣੀ ਕਿਹੜੀ ਗੱਲ ਨੂੰ ਕਿਵੇਂ ਕਿਤੋਂ ਪਲਟੀ ਮਾਰ ਜਾਣ। ਅਜੇ ਤੱਕ ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲਦੀ ਟ੍ਰੇਡ ਵਾਰ 'ਚ ਇਸ ਗੱਲ ਦੀ ਕਲੈਰਿਟੀ ਨਹੀਂ ਸੀ ਮਿਲ ਪਾ ਰਹੀ ਕਿ ਅਮਰੀਕਾ ਨੂੰ ਅਸਲ ਦੇ ਵਿੱਚ ਅਜਿਹੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਚਾਹੀਦੀਆਂ ਨੇ, ਜਿਨ੍ਹਾਂ ਦੇ ਆਧਾਰ 'ਤੇ ਹੋਏਗਾ ਵੀ ਠੀਕ ਆ ਅਸੀਂ ਅੱਗੇ USMCA ਨੂੰ ਰੀਨੈਗੋਸ਼ੀਏਟ ਕਰਕੇ, ਰਿਵਿਊ ਕਰਕੇ ਇਹਨੂੰ ਦੁਬਾਰਾ ਤੋਂ ਬਹਾਲ ਕਰੀਏ, ਅਤੇ ਜਿਹੜੀ ਇਹਦੇ ਕਰਕੇ ਅਨਸਰਟਨਟੀ ਬਣੀ ਆ ਉਹ ਹਟੇ। ਵਿੱਚ ਨੂੰ ਗੱਲ ਇਹ ਵੀ ਕਹਿ ਦਿੰਦੇ ਆ ਕਿ ਜੀ ਮੈਕਸੀਕੋ ਨਾਲ ਲਹਿਦਾ ਅਗਰੀਮੈਂਟ ਕਰ ਲਾਂਗੇ, ਕੈਨੇਡਾ ਦੇ ਨਾਲ ਲਹਿਦਾ ਕਰ ਲਾਂਗੇ, ਵੀ ਤਿੰਨਾਂ ਮੁਲਕਾਂ ਦਾ ਸਾਂਝਾ ਅਗਰੀਮੈਂਟ ਉਹਦੀ ਲੋੜ ਕੋਈ ਨਹੀਂ। ਥੋੜ੍ਹੀ ਜਿਹੀ ਕਲੈਰਿਟੀ ਵਾਸਤੂ ਜੀ ਲੱਗਦਾ ਹੁਣ ਮਿਲਦੀ ਪਈ ਆ, ਕਿਉਂਕਿ ਜਿਹੜੇ ਇਹਨਾਂ ਦੇ ਅਮਰੀਕਾ ਦੇ ਟ੍ਰੇਡ ਰੈਪ੍ਰਜੈਂਟੇਟਿਵ ਨੇ ਜੇਮਿਸਨ ਗਰੀਅਰ, ਉਹਨਾਂ ਨੇ ਇੱਕ ਪ੍ਰੈਜੈਂਟੇਸ਼ਨ ਦਿੱਤੀ ਹੈ ਸੈਨੇਟ ਦੀ ਫਾਈਨੈਂਸ ਕਮੇਟੀ ਨੂੰ ਅਤੇ ਜਿਹੜਾ ਉੱਥੇ ਹਾਊਸ ਆਫ ਰੈਪ੍ਰਜੈਂਟੇਟਿਵ ਆ ਉਹਦੀ ਵੇਜ਼ ਐਂਡ ਮੀਨਸ ਕਮੇਟੀ ਨੂੰ। ਇਸ ਹਫ਼ਤੇ ਦਿੱਤੀ ਉਸ ਪ੍ਰੈਜੈਂਟੇਸ਼ਨ ਦੇ ਵਿੱਚ ਉਹਨਾਂ ਨੇ ਜਿਹੜੀਆਂ ਕੁਝ ਗੱਲਾਂ ਕਹੀਆਂ ਉਹ ਬੜੀਆਂ ਹੁਣ ਐਟਲੀਸਟ ਕਹਿ ਲਓ ਕੈਨੇਡਾ ਵਾਸਤੇ ਕੁਝ ਐਕਸ਼ਨੇਬਲ ਆਈਟਮਸ ਨੇ, ਪਰ ਉਹ ਜਿਹੜੀਆਂ ਐਕਸ਼ਨੇਬਲ ਆਈਟਮਸ ਨੇ ਕੈਨੇਡਾ ਵਾਸਤੇ ਵੀ ਉਹਨਾਂ ਦੇ ਉੱਪਰ ਕਾਰਵਾਈ ਕਰਨਾ ਸੌਖਾ ਨਹੀਂ ਹੋਏਗਾ, ਕਿਉਂਕਿ ਉਹਨਾਂ ਨੇ ਜਿਹੜੀ ਸਪਲਾਈ ਚੇਨ ਮੈਨੇਜਮੈਂਟ ਹੈ ਡੇਅਰੀ ਅਤੇ ਐਗ ਸੈਕਟਰ ਦੀ, ਉਹਨੂੰ ਵੀ ਨਿਸ਼ਾਨੇ 'ਤੇ ਰੱਖਿਆ ਹੋਇਆ ਹੁਣ।
ਯਾ ਸੋ ਉਹਨਾਂ ਨੇ ਕਿਹਾ ਕਿ ਇੱਕ ਤਾਂ ਔਨਲਾਈਨ ਸਟ੍ਰੀਮਿੰਗ ਐਕਟ ਕਿ ਜਿਹਦੇ ਤਹਿਤ ਜਿਹੜੀਆਂ ਔਨਲਾਈਨ ਸਟ੍ਰੀਮਿੰਗ ਸਰਵਿਸਿਜ਼ ਨੇ ਨੈੱਟਫਲਿਕਸ ਵਰਗੀਆਂ, ਯੂਟਿਊਬ, ਸਪੋਟੀਫਾਈ, ਸੋ ਇਹਨਾਂ ਨੂੰ ਸੀ ਆਰ ਟੀ ਸੀ ਦੇ ਅੰਬਰੇਲਾ ਹੇਠ ਲਿਆਂਦਾ ਗਿਆ ਸੀ ਕਿ ਇਹਨਾਂ ਉੱਤੇ ਵੀ ਜਿਹੜੀਆਂ ਸੀ ਆਰ ਟੀ ਸੀ ਦੀਆਂ ਰੈਗੂਲੇਸ਼ਨਸ ਨੇ ਜੋ ਕਿ ਰਵਾਇਤੀ ਮੀਡੀਆ ਦੇ ਉੱਤੇ ਲੱਗਦੀਆਂ ਨੇ,
ਕੈਨੇਡੀਅਨ ਕੰਟੈਂਟ ਰਿਕੁਆਇਰਮੈਂਟਸ,
ਹੋਰ ਵੀ ਬਹੁਤ ਸਾਰੀਆਂ ਰਿਕੁਆਇਰਮੈਂਟਸ ਇਹਨਾਂ ਦੇ ਉੱਤੇ ਵੀ ਲੱਗਣਗੀਆਂ ਜੋ ਬੇਸਿਕਲੀ ਜੋ ਕਨਵੈਨਸ਼ਨਲ ਮੀਡੀਆ ਦੇ ਉੱਤੇ ਲੱਗਦੀਆਂ ਨੇ। ਸੋ ਇਹਦੇ ਕਰਕੇ ਅਮਰੀਕਾ ਵਾਲੇ ਪਰੇਸ਼ਾਨ ਨੇ, ਉਹ ਕਹਿੰਦੇ ਸਾਰੀਆਂ ਕੰਪਨੀਆਂ ਅਮੈਰੀਕਨ ਨੇ ਅਤੇ ਅਮੈਰੀਕਨ ਕੰਪਨੀਜ਼ ਨਾਲ ਵਿਤਕਰਾ ਹੋ ਰਿਹਾ। ਸੋ ਇਹ ਔਨਲਾਈਨ ਸਟ੍ਰੀਮਿੰਗ ਐਕਟ ਹਟਾਉਣਾ ਚਾਹੁੰਦੇ ਨੇ ਜਾਂ ਇਹਦੇ ਵਿੱਚ ਕਿਸੇ ਤਰ੍ਹਾਂ ਦੀਆਂ ਕੋਈ ਤਰਮੀਮਾਂ ਜਾਂ ਰਾਹਤ ਚਾਹੁੰਦੇ ਨੇ,
ਤੇ ਟਰੂਡੋ ਵੇਲੇ ਦਾ ਲਾਗੂ ਹੋਇਆ ਹੋਇਆ।
ਹਾਂਜੀ, ਤੇ ਦੂਸਰਾ ਸਪਲਾਈ ਮੈਨੇਜਮੈਂਟ ਸਿਸਟਮ ਜਿਹੜਾ ਡੇਅਰੀ ਸੈਕਟਰ ਦੇ ਵਿੱਚ ਹੈਗਾ। ਸੋ ਇਹਦੇ ਵਿੱਚ ਜੇਮਿਸਨ ਗ੍ਰੀਅਰ ਨੇ ਇਹ ਨਹੀਂ ਕਿਹਾ ਕਿ ਉਹ ਸਪਲਾਈ ਮੈਨੇਜਮੈਂਟ ਸਿਸਟਮ ਖਤਮ ਕਰਾਉਣਾ ਚਾਹੁੰਦੇ ਨੇ, ਕਿਉਂਕਿ ਉਹ ਪਤਾ ਕਿ ਕੈਨੇਡਾ ਵਾਸਤੇ ਉਹ ਨਾਨ ਸਟਾਰਟਰ ਆ, ਕਿ ਕੈਨੇਡਾ ਨੇ ਤਾਂ ਇੱਥੇ ਕਾਨੂੰਨ ਪਾਸ ਕੀਤਾ ਹੋਇਆ ਕਿ ਅਸੀਂ ਕਿਸੇ ਵੀ ਇੰਟਰਨੈਸ਼ਨਲ ਟ੍ਰੇਡ ਐਗਰੋਸੀਏਸ਼ਨ ਦੇ ਵਿੱਚ ਸਪਲਾਈ ਮੈਨੇਜਮੈਂਟ ਸਿਸਟਮ ਨੂੰ ਨੈਗੋਸ਼ੀਏਟ ਨਹੀਂ ਕਰਾਂਗੇ, ਬਾਰਗੇਨਿੰਗ ਚਿਪ ਵਾਂਗ ਨਹੀਂ ਇਸਤੇਮਾਲ ਕਰਾਂਗੇ। ਸੋ ਇਹਨੂੰ ਹਟਾਇਆ ਤਾਂ ਨਹੀਂ ਜਾਏਗਾ, ਪਰ ਇਹਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਰਿਆਇਤ, ਕਿਸੇ ਤਰ੍ਹਾਂ ਦੀ ਕੋਈ ਤਰਮੀਮ ਅਮਰੀਕਾ ਐਕਸਪੈਕਟ ਕਰਦਾ।
ਹੁਣ ਜਿਹੜੀਆਂ ਤਰਮੀਮਾਂ ਨੇ ਵਾਸੂ ਜੀ, ਆਲਰੇਡੀ ਅਸੀਂ ਇੱਥੇ ਕਿੰਨੀਆਂ ਰਿਪੋਰਟਾਂ ਕਰ ਚੁੱਕੇ ਹਾਂ ਕਿ ਇੱਦਾਂ ਨਹੀਂ ਹੈ ਕਿ ਅਮੈਰੀਕਨ ਡੇਅਰੀ ਪ੍ਰੋਡਕਟਸ ਕੈਨੇਡਾ ਦੇ ਵਿੱਚ ਆ ਨਹੀਂ ਸਕਦੇ, ਪਰ ਉਹ ਟੈਰਿਫ ਰੇਟ ਕੋਟਾ ਹੈਗਾ ਵੀ ਇੰਨੇ ਕੁਆਂਟਿਟੀ ਤੱਕ ਜਿਹੜਾ ਸਮਾਨ ਹੈ ਉਹ ਆ ਜਾਵੇ, ਉਸ ਤੋਂ ਉੱਪਰ ਨਹੀਂ। ਪਰ ਉਹ ਵੀ ਜਿਹੜੇ ਕੁਝ ਡੇਅਰੀ ਡੈਰੀਵੇਟਿਵਸ ਨੇ ਜਾਂ ਚੀਜ਼ ਪ੍ਰੋਡਕਟਸ ਨੇ ਉਹੀ ਆਉਂਦੇ ਨੇ, ਉਹਨੂੰ ਲੈ ਕੇ ਅਮਰੀਕਾ ਵਾਲੇ, ਆਪਾਂ ਇੱਕ ਦਿਨ ਖਬਰ ਕੀਤੀ ਸੀ ਇਹ ਕਿ ਜਿਵੇਂ ਇੱਥੇ ਨਾ ਜਿਹੜੇ ਉਹ ਕੋਟਾਸ ਦਿੱਤੇ ਹੋਏ ਨੇ, ਉਹ ਕੋਟਾਸ ਮਿਲੇ ਹੋਏ ਨੇ ਜਿਹੜੇ ਵੱਡੇ ਡਿਸਟ੍ਰੀਬਿਊਟਰਸ ਨੇ ਉਹਨਾਂ ਨੂੰ, ਉਹ ਡਿਸਟ੍ਰੀਬਿਊਟਰਸ ਇਨ ਮੈਨੀ ਕੇਸਿਸ ਜਿਹੜੇ ਕੈਨੇਡੀਅਨ ਡਿਸਟ੍ਰੀਬਿਊਟਰਸ ਨੇ ਉਹ ਪ੍ਰੋਡਿਊਸਰ ਵੀ ਨੇ। ਹੁਣ ਜਿਹੜਾ ਕੋਈ ਡਿਸਟ੍ਰੀਬਿਊਟਰ ਆਪਣਾ ਵੀ ਸਮਾਨ ਮੈਨੂਫੈਕਚਰ ਕਰਦਾ ਪਿਆ, ਉਹ ਜੇ ਬਾਹਰੋਂ ਸਮਾਨ ਲੈ ਕੇ ਆਉਂਦਾ ਅਤੇ ਉਹਦੇ ਕਰਕੇ ਉਹਦੀ ਲਾਗਤ ਜੇ ਵੱਧਦੀ ਆ, ਉਹ ਉਸ ਕੋਟਾ ਨੂੰ ਇਸਤੇਮਾਲ ਹੀ ਨਹੀਂ ਕਰਦਾ। ਅਤੇ ਅਮਰੀਕਾ ਵਾਲਿਆਂ ਨੇ ਇਤਰਾਜ਼ ਇਹ ਕੀਤਾ ਸੀ ਪਹਿਲਾਂ ਵੀ ਤੁਸੀਂ ਜਿਹੜੇ ਇਹ ਟੈਰਿਫ ਰੇਟ ਕੋਟਾ ਦਿੱਤੇ ਨੇ, ਵੀ ਤੁਸੀਂ ਵੱਡੇ ਪ੍ਰੋਡਿਊਸਰਾਂ ਦੇ ਹੱਥ ਕਾਹਨੂੰ ਫੜਾਏ ਨੇ ਇਹ ਲਾਇਸੈਂਸਿਸ, ਕਿਉਂਕਿ ਉਹ ਉਹਨਾਂ ਦਾ ਤਾਂ ਉਹਨਾਂ ਦੇ ਹੱਕ 'ਚ ਜਾਂਦੀ ਹੈ ਗੱਲ ਇਹ ਜੇ ਉਹ ਅਮਰੀਕਾ ਤੋਂ ਸਮਾਨ ਨਾ ਮੰਗਵਾਉਣ, ਕਿਉਂਕਿ ਉਹਨਾਂ ਦਾ ਆਪਣਾ ਸਮਾਨ, ਆਪਣੀ ਪ੍ਰੋਡਕਸ਼ਨ ਜ਼ਿਆਦਾ ਵਿਕਦੀ ਹੈ। ਫਿਰ ਵੀ ਤੁਸੀਂ ਇਹ ਜਿਹੜੇ ਟੈਰਿਫ ਰੇਟ ਕੋਟਾਸ ਨੇ ਰੀਐਲੋਕੇਟ ਕਰੋ ਤਾਂ ਕਿ ਪਏ ਪਏ ਐਕਸਪਾਇਰ ਨਾ ਹੋ ਜਾਣ। ਸੋ ਕੀ ਕੋਟਾ ਉਹ ਨਹੀਂ ਰਹੇਗਾ, ਪਰ ਉਸ ਦੀ ਇੱਕ ਬੈਟਰ ਆਪਟੀਮਾਈਜੇਸ਼ਨ ਲਈ ਉਹਨੂੰ ਰੀਡਿਸਟ੍ਰੀਬਿਊਟ ਕੀਤਾ ਜਾਏਗਾ। ਅਮਰੀਕਾ ਦੀ ਮੰਗ ਸਿਰਫ ਇੱਥੇ ਤੱਕ ਰਹਿਣੀ ਆ ਜਾਂ ਡੇਅਰੀ ਸੈਕਟਰ ਦੇ ਵਿੱਚ ਕੁਝ ਹੋਰ ਵੀ ਚੀਜ਼ਾਂ ਭਾਲਦੇ ਨੇ, ਇਹ ਹੁਣ ਨੈਗੋਸੀਏਸ਼ਨ ਦੌਰਾਨ ਪਤਾ ਲੱਗੇਗਾ।
ਨਿਊਜ਼ੀਲੈਂਡ ਨੇ ਵੀ ਪਿਛਲੇ ਦਿਨੀ ਇਹੀ ਜਿਹੜਾ ਇਤਰਾਜ਼ ਵਿਅਕਤ ਕੀਤਾ ਸੀ,
ਜੀ
ਉਹਨਾਂ ਨੇ ਕੰਪਲੇਂਟ ਕੀਤੀ ਹੋਈ ਸੀ ਸਾਡੇ ਖਿਲਾਫ਼, ਤੇ ਕੈਨੇਡਾ ਨੇ ਨਿਊਜ਼ੀਲੈਂਡ ਨੂੰ ਰਾਜ਼ੀ ਕਰਨ ਵਾਸਤੇ ਕੁਝ ਤਰਮੀਮਾਂ ਕੀਤੀਆਂ ਸਨ ਸਪਲਾਈ ਮੈਨੇਜਮੈਂਟ ਸਿਸਟਮ ਟੈਰਿਫ ਰੇਟ ਕੋਟਾ ਸਿਸਟਮ ਦੇ ਵਿੱਚ। ਉਦੋਂ ਉਹਨਾਂ ਨੇ ਕਿਹਾ ਸੀ ਵੀ ਜੇਕਰ ਕੋਈ ਅਦਾਰਾ ਜਿਹਨੂੰ ਇਹ ਕੋਟਾ ਐਲੋਕੇਟਡ ਹੈ ਉਹ ਇੱਕ ਗਿਵਨ ਸਮੇਂ ਦੇ ਵਿੱਚ ਜੇਕਰ ਉਹਨੂੰ ਯੂਜ਼ ਨਹੀਂ ਕਰਦਾ ਤੇ ਉਹ ਫਿਰ ਜਿਹੜਾ ਕੋਟਾ ਹੈ ਉਹਨੂੰ ਟ੍ਰਾਂਸਫਰ ਕਰ ਦਿੱਤਾ ਜਾਏਗਾ, ਕਿਸੇ ਹੋਰ ਨੂੰ ਦੇ ਦਿੱਤਾ ਜਾਏਗਾ,
ਗਿਵ ਅਪ ਕਰੇ ਜਿਹੜਾ ਕੋਈ ਵਰਤ ਸਕਦਾ ਉਹਨੂੰ ਦੇ ਦਿਆਂਗੇ।
ਸੋ ਉਹ ਕਿਹਨੂੰ ਦਿੱਤਾ ਜਾਏਗਾ, ਕਿ ਉਹ ਫਿਰ ਕਿਸੇ ਹੋਰ ਡਿਸਟ੍ਰੀਬਿਊਟਰ ਨੂੰ ਦੇਣਾ ਜਾਂ ਕਿਸੇ ਰਿਟੇਲਰ ਨੂੰ ਦਿੱਤਾ ਜਾਏਗਾ, ਦੈਟ ਰਿਮੇਨਸ ਟੂ ਬੀ ਸੀਨ। ਸੋ ਇਸ ਤਰ੍ਹਾਂ ਦੀਆਂ ਤਰਮੀਮਾਂ ਜਿਹੜੀਆਂ ਨੇ ਉਹ ਅਮਰੀਕਾ ਵੀ ਹੁਣ ਸਾਡੇ ਕੋਲੋਂ ਐਕਸਪੈਕਟ ਕਰਦਾ।
ਸੋ ਇਹ ਗੱਲ ਦੇਖੋ ਤੁਸੀਂ ਗੱਲ ਕਰਤੀ ਬਸ। ਅੱਛਾ ਫਿਰ ਐਲਕੋਹਲ ਡਿਸਟ੍ਰੀਬਿਊਸ਼ਨ ਨੂੰ ਲੈ ਕੇ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਕਈ ਜਿਹੜੇ ਕੈਨੇਡੀਅਨ ਸੂਬੇ ਨੇ, ਬ੍ਰਿਟਿਸ਼ ਕੋਲੰਬੀਆ ਇਨਕਲੂਡਿਡ, ਉੱਧਰ ਓਨਟੈਰੀਓ, ਕਿ ਉਹਨਾਂ ਨੇ ਅਮੈਰੀਕਨ ਲਿਕਰ ਨੂੰ ਆਫ ਦਾ ਸ਼ੈਲਫ ਰੱਖਿਆ ਹੋਇਆ, ਉਹਦੇ ਕਰਕੇ ਆਫਕੋਰਸ ਵਾਸੂ ਜਿਹੜੇ ਕਈ ਅਮੈਰੀਕਨ ਬ੍ਰਾਂਡਸ ਹੈਗੇ ਨੇ ਉਹਨਾਂ ਦੀ ਜਿਹੜੀ ਵਿਕਰੀ ਹੈ ਬੜੀ ਘੱਟ ਗਈ ਹੋਈ ਆ। ਸੋ ਉਹਨਾਂ ਨੇ ਉਸ ਗੱਲ ਨੂੰ ਵੀ ਨਿਸ਼ਾਨੇ 'ਤੇ ਰੱਖਿਆ ਹੋਇਆ ਕਿ ਜਿਹੜੇ ਪ੍ਰੋਵਿੰਸ਼ੀਅਲ ਬੈਂਡਸ ਨੇ ਯੂ ਐੱਸ ਐਲਕੋਹੋਲ 'ਤੇ, ਜਿਵੇਂ ਜੈਕ ਡੇਨੀਅਲਸ ਵਰਗੇ ਬ੍ਰਾਂਡਸ ਨੇ ਜਿਨ੍ਹਾਂ ਦਾ ਐਕਸੈਸ ਹੁਣ ਘੱਟ ਗਿਆ ਹੋਇਆ, ਉਹਨੂੰ ਵੀ ਕੈਨੇਡਾ ਨੂੰ ਐਡਰੈਸ ਕਰਨਾ ਪੈਣਾ।
ਜਾਂ ਅਮੈਰੀਕਨ ਬਰਬਨ ਨਹੀਂ ਮਿਲ ਰਹੀ ਹੁਣ ਸਰਕਾਰੀ ਠੇਕਿਆਂ ਦੇ ਵਿੱਚ, ਸੋ ਜਿਹਦੇ ਕਰਕੇ ਅਮੈਰੀਕਨ ਲਿਕਰ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ। ਸੋ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਆਪਣੇ ਸੂਬਿਆਂ ਨਾਲ ਵੀ ਗੱਲ ਕਰਨੀ ਪੈਣੀ ਹੈ ਕਿ ਇਹ ਜਿਹੜੇ ਲਿਕਰ ਬੈਨਸ ਨੇ ਅਮੈਰੀਕਨ ਲਿਕਰ ਦੇ ਉੱਤੇ ਵੀ ਹਟਾਏ ਜਾਣ। ਫਿਰ ਉਹਨਾਂ ਨੇ ਗੱਲ ਕੀਤੀ ਹੈ, ਕਹਿੰਦੇ ਕਿ ਖਾਸ ਤੌਰ 'ਤੇ ਓਨਟੈਰੀਓ, ਕਿਊਬੈਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਕਸਟਮਸ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬੜੀ ਕੰਪਲੀਕੇਟਡ ਆ, ਵੀ ਜੇਕਰ ਕੋਈ ਅਦਾਰਾ ਅਮਰੀਕਾ ਤੋਂ ਕੋਈ ਸਮਾਨ ਇੰਪੋਰਟ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਬਹੁਤ ਕੰਪਲੀਕੇਟਡ ਕਸਟਮਸ ਪ੍ਰੋਸੈਸ ਦੇ ਵਿੱਚੋਂ ਲੰਘਣਾ ਪੈਂਦਾ। ਕਹਿੰਦੇ ਕੈਨੇਡਾ ਇਸ ਚੀਜ਼ ਨੂੰ ਵੀ ਐਡਰੈਸ ਕਰੇ।
ਯਾ ਇੱਕ ਅੱਛਾ, ਫਿਰ ਉਹਨੇ ਐਲਬਰਟਾ 'ਤੇ ਵੀ ਇੱਕ ਦੋਸ਼ ਲਾਇਆ, ਕਹਿੰਦੇ ਵੀ ਜਿਹੜਾ ਐਨਰਜੀ ਦੇ ਸੰਦਰਭ 'ਚ ਐਲਬਰਟਾ ਮੋਂਟੈਨਾ ਤੋਂ ਬਿਜਲੀ ਮੰਗਵਾਉਂਦਾ ਰਿਹਾ, ਅਤੇ ਕਹਿੰਦੇ ਐਲਬਰਟਾ ਨੇ ਮੋਂਟੈਨਾ ਤੋਂ ਜਿਹੜੀ ਬਿਜਲੀ ਮੰਗਵਾਉਣੀ ਸੀ, ਕਹਿੰਦੇ ਹੁੰਦਾ ਕੀ ਰਿਹਾ ਪਿਛਲੇ ਸਮੇਂ 'ਚ ਉਹ ਹੁਣ ਅਨਫੇਅਰ ਟ੍ਰੀਟਮੈਂਟ ਦੇ ਰਹੇ ਨੇ ਇਲੈਕਟ੍ਰੀਕਲ ਸਪਲਾਈ ਮੋਂਟੈਨਾ ਤੋਂ ਆਉਂਦੀ ਨੂੰ। ਐਲਬਰਟਾ ਦਾ ਵਾਸੂ ਜੀ ਇਹਦੇ ਬਾਰੇ ਇਹ ਕਹਿਣਾ, ਕਹਿੰਦੇ ਵੀ ਅਸੀਂ ਸਗੋਂ ਇੱਕ ਤਾਂ ਸਾਡੀ ਡੋਮੈਸਟਿਕ ਪ੍ਰੋਡਕਸ਼ਨ ਵੱਧ ਗਈ ਹੈ ਬਿਜਲੀ ਦੀ, ਜੇ ਸਾਨੂੰ ਲੋੜ ਹੀ ਨਹੀਂ ਅਸੀਂ ਮੰਗਾਵਾਂਗੇ ਕਿਉਂ? ਪਰ ਦੂਜੀ ਗੱਲ ਉਹਨੇ ਇਹ ਵੀ ਕਹੀ ਹੈ, ਕਹਿੰਦੇ ਜੇ ਤੁਸੀਂ ਸਾਡੇ 2024 ਦੇ ਨੰਬਰਸ ਦੇਖਦੇ ਹੋ ਤਾਂ ਐਲਬਰਟਾ ਨੇ ਜੇ ਕਿਸੇ ਬਾਹਰਲੀ ਜੁਰਿਸਡਿਕਸ਼ਨ ਤੋਂ ਸਭ ਤੋਂ ਵੱਧ ਬਿਜਲੀ ਮੰਗਵਾਈ ਆ ਤਾਂ ਉਹ ਮੋਂਟੈਨਾ ਤੋਂ ਮੰਗਵਾਈ ਆ। BC ਅਤੇ ਸਸਕੈਚੁਅਨ ਤੋਂ ਨਹੀਂ ਉੱਨੀ ਬਿਜਲੀ ਮੰਗਵਾਈ ਗਈ ਐਲਬਰਟਾ ਵੱਲੋਂ ਜਿੰਨੀ ਮੋਂਟੈਨਾ ਤੋਂ ਆਈ ਆ। ਸੋ ਇੱਕ ਉੱਧਰਲੇ ਪਾਸੇ ਨੂੰ ਉਹਨਾਂ ਨੇ ਜ਼ਿਕਰ ਕੀਤਾ, ਪ੍ਰੋਕਿਓਰਮੈਂਟ ਰੂਲਸ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਿਹੜੇ ਬਾਏ ਕੈਨੇਡੀਅਨ, ਹੁਣ ਜਦੋਂ ਆਪ ਉਹ ਕੰਮ ਕਰਦੇ ਨੇ ਅਮਰੀਕਾ ਵਾਲੇ ਉਹ ਜਿਹਾ, ਉਹ ਠੀਕ ਆ ਕਿ ਜਿਹੜੇ ਹੁਣ ਕੈਨੇਡੀਅਨ ਸੂਬਿਆਂ ਨੇ ਅਤੇ ਕੈਨੇਡੀਆ ਕੈਨੇਡਾ ਦੀ ਫੈਡਰਲ ਸਰਕਾਰ ਨੇ ਵੀ ਬਾਏ ਕੈਨੇਡੀਅਨ ਪੋਲਿਸੀ ਜਿਹੜੀ ਇਖਤਿਆਰ ਕੀਤੀ ਆ ਵੀ ਉਹ ਵੀ ਡਿਸਕ੍ਰਿਮੀਨੇਟ ਹੋ ਰਹੀ ਆ। ਹਾਲਾਂਕਿ ਰਿਪੋਰਟਾਂ ਇਹ ਵੀ ਆਈਆਂ ਸੀ ਕਿ ਜਿਵੇਂ ਵਾਸੂ ਜੀ BC ਦੇ ਵਿੱਚ ਬਾਏ ਕੈਨੇਡੀਅਨ ਪੋਲਿਸੀ ਜਿਹੜੀ ਸੀਗੀ ਉਹਦੇ ਆਧਾਰ 'ਤੇ ਇੱਦਾਂ ਨਹੀਂ ਹੋਇਆ ਕਿ ਅਮਰੀਕਨ ਕੰਪਨੀਆਂ ਦੇ ਬਹੁਤ ਸਾਰੇ ਕੰਟਰੈਕਟਸ ਵੱਡੀ ਵੱਡੀ ਗਿਣਤੀ ਦੇ ਵਿੱਚ ਕੈਂਸਲ ਕੁੰਸਲ ਹੋ ਗਏ ਹੋਣ, ਦੈਟ ਹੈਜ਼ ਨੋਟ ਹੈਪਨਡ। ਪਰ ਉਹਦੇ ਬਾਵਜੂਦ ਵੀ ਬਾਏ ਕੈਨੇਡੀਅਨ ਪੋਲਿਸੀ ਨੂੰ ਜੇਮਿਸਨ ਗ੍ਰੀਅਰ ਨੇ ਉਹਦਾ ਵੀ ਕੱਲ੍ਹ ਜ਼ਿਕਰ ਕੀਤਾ।
ਅਮੈਰੀਕਨਸ ਬੇਸਿਕਲੀ ਇਹ ਕਹਿ ਰਹੇ ਨੇ ਕਿ ਅਸੀਂ ਤੁਹਾਡੀ ਬਾਂਹ ਮਰੋੜਾਂਗੇ, ਤੁਸੀਂ ਚੀਕ ਵੀ ਨਹੀਂ ਮਾਰਨੀ।
ਹਾਂ ਬਸ ਇਹ ਆ।
ਪਰ ਇੱਕ ਗੱਲ ਜਿਹੜੀ ਚੰਗੀ ਹੋਈ, ਉਹਨਾਂ ਨੇ ਇਸ ਗੱਲ ਪੂਰੀ ਇਸ ਟੈਸਟੀਮੋਨੀ ਦੇ ਵਿੱਚ ਇੱਕ ਗੱਲ ਨੂੰ ਐਕਨੋਲੇਜ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੀਆਂ ਅਸੀਂ USMCA ਸੰਬੰਧੀ ਹੀਅਰਿੰਗਸ ਕੀਤੀਆਂ ਨੇ ਪਿਛਲੇ ਮਹੀਨੇ,
ਹਾਂਜੀ,
ਕਿਉਂਕਿ ਉਹ ਵੀ ਇਸ ਰਿਵਿਊ ਦੇ ਪ੍ਰੋਸੈਸ ਦਾ ਇੱਕ ਹਿੱਸਾ ਹੈ ਕਿ ਕੰਸਲਟੇਸ਼ਨਸ ਕੀਤੀਆਂ ਜਾਣ ਬਿਫੋਰ ਦਾ ਰਿਵਿਊ ਗੈਟਸ ਟ੍ਰਿਗਰਡ। ਸੋ ਉਸ ਰਿਵਿਊ ਦੌਰਾਨ, ਉਸ ਉਹਨਾਂ ਕੰਸਲਟੇਸ਼ਨਸ ਦੌਰਾਨ, ਉਹਨਾਂ ਕੰਸਲਟੇਸ਼ਨਸ ਦੌਰਾਨ ਕਹਿੰਦੇ ਵੀ ਜਿੰਨੇ ਵੀ ਸਟੇਕ ਹੋਲਡਰਸ ਨੇ ਆ ਕੇ ਗੱਲਬਾਤ ਕੀਤੀ, ਉਹਨਾਂ ਵਿੱਚੋਂ ਵੱਡੀ ਮੈਜੋਰਿਟੀ ਕਹਿੰਦੇ ਮੋਸਟ ਆਫ ਦੈਮ, ਉਹਨਾਂ ਨੇ ਆ ਕੇ ਇਸੇ ਗੱਲ ਦਾ ਪੱਖ ਪੂਰਿਆ ਕਿ USMCA ਨੂੰ ਕੰਟੀਨਿਊ ਕੀਤਾ ਜਾਵੇ। ਪਰ ਉਹ ਇਹ ਵੀ ਚਾਹੁੰਦੇ ਨੇ ਕਿ ਇਹਦੇ ਵਿੱਚ ਕੁਝ ਇੰਪਰੂਵਮੈਂਟਸ ਵੀ ਕੀਤੀਆਂ ਜਾਣ ਨਾਲ ਦੇ ਨਾਲ। ਸੋ ਇਸ ਤੋਂ ਇੱਕ ਗੱਲ ਤਾਂ ਚਲੋ ਥੋੜ੍ਹਾ ਜਿਹਾ ਕਹਿ ਲਓ ਵੀ ਹੌਸਲਾ ਹੁੰਦਾ ਕਿ ਅਮਰੀਕਾ ਇਸ ਗੱਲ ਨੂੰ ਐਕਨੋਲੇਜ ਕਰ ਰਿਹਾ ਕਿ USMCA ਸ਼ੁੱਡ ਬੀ ਕੰਟੀਨਿਊਡ।
ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਬਸ ਜੀ, 2020 ਤੋਂ ਲੈ ਕੇ ਹੁਣ ਤੱਕ ਆ ਟ੍ਰੇਡ ਦੇ ਵਿੱਚ ਰੱਫੜ ਪਏ ਹੋਣ ਦੇ ਬਾਵਜੂਦ ਅਮਰੀਕਾ ਦੇ ਜਿਹੜੇ ਐਕਸਪੋਰਟਸ ਨੇ ਉਹਨਾਂ ਦੇ ਵਿੱਚ 56% ਵਾਧਾ ਹੋਇਆ ਅਤੇ ਉਹ 56% ਗਰੋਥ ਸਿੱਧੇ ਸਿੱਧੇ ਤੌਰ 'ਤੇ ਜੇ ਐਟਰੀਬਿਊਟ ਕੀਤੀ ਜਾ ਸਕਦੀ ਆ ਉਹ ਇਸ USMCA ਐਗਰੀਮੈਂਟ ਕਰਕੇ ਹੀ ਆ। ਸੋ ਇਸੇ ਕਰਕੇ ਜਿਹੜੇ ਅਮਰੀਕਾ ਦੇ ਵਿੱਚ ਬਿਜ਼ਨਸਿਸ ਨੇ, ਸਟੇਕ ਹੋਲਡਰਸ ਨੇ, ਉਹ ਇਸ ਗੱਲ ਦਾ ਪੱਖ ਭੂਰਦੇ ਨੇ ਕਿ ਫਰੀ ਟ੍ਰੇਡ ਐਗਰੀਮੈਂਟ ਲਾਗੂ ਰਹੇ ਦਾ ਫਾਇਦਾ ਹੀ ਫਾਇਦਾ। ਸੋ ਬਾਕੀ ਦੇਖਦੇ ਹਾਂ ਹੁਣ ਅਗਲੇ ਸਾਲ ਜਦੋਂ ਇੱਥੇ ਰੀਨੈਗੋਸ਼ੀਏਸ਼ਨ ਹੁੰਦੀ ਆ ਉਹ ਬੜਾ ਪਿਵਟਲ ਮੂਮੈਂਟ ਹੋਣਾ ਕੈਨੇਡੀਅਨ ਇਕੋਨਮੀ ਲਈ, ਕਿਉਂਕਿ ਜਿਹੜੀ ਅਨਸਰਟਨਟੀ ਹੁਣ ਤੱਕ ਬਣੀ ਰਹੀ ਆ ਉਹ ਜਿਹੜੀ ਟ੍ਰੇਡ ਵਾਰ ਸੀ ਜਿਹੋ ਜਿਹਾ ਉਹਦੇ ਵਿੱਚ ਡਿਲੇ ਹੁੰਦਾ ਰਿਹਾ। ਅਸੀਂ ਬਸ ਜੀ ਕੁਝ ਮਹੀਨੇ ਪਹਿਲਾਂ ਵੀ ਇਹ ਗੱਲ ਕਰਦੇ ਹੀ ਸੀ ਵੀ ਇਹ ਡਿਲੇ ਹੁਣ ਇਸ ਕਦਰ ਹੋ ਗਿਆ, ਹੁਣ ਤਾਂ ਕੈਨੇਡਾ ਦੀ ਸਰਕਾਰ ਵੀ ਇਹ ਚਾਹੇਗੀ ਵੀ ਇਹ ਹਜੇ ਨਾ ਕੋਈ ਸਹਿਮਤੀ ਬਣੇ, ਕਿਉਂਕਿ ਜਿਹੜੀ ਸਹਿਮਤੀ ਤੁਸੀਂ ਹੁਣ ਬਣਾਓਗੇ 3-4-5 ਮਹੀਨਿਆਂ ਦੇ ਅੰਦਰ ਅੰਦਰ USMCA ਦੇ ਰਿਵਿਊ ਦੌਰਾਨ ਉਹ ਦੁਬਾਰਾ ਤੋਂ ਖੇਰੂੰ ਖੇਰੂੰ ਹੋ ਜਾਣੀ ਆ। ਸੋ ਇਹਦੇ ਕਰਕੇ ਜਿਹੜਾ ਜਦੋਂ ਅਗਲੇ ਸਾਲ ਮਿਡਲ ਆਫ ਦ ਈਅਰ ਜੂਨ 'ਚ ਹੋਣਾ ਇਹ ਜਿਹੜੀ ਨੈਗੋਸੀਏਸ਼ਨਸ ਨੇ ਉਹ ਬਹੁਤ ਇੱਕ ਟਰਨਿੰਗ ਪੁਆਇੰਟ ਹੋਏਗਾ ਜੇ ਇਹ USMCA ਦੇ ਰਿਵਿਊ ਦੇ ਵਿੱਚ ਚੀਜ਼ਾਂ ਸੈਟਲ ਪ੍ਰੋਪਰ ਹੋ ਜਾਂਦੀਆਂ ਨੇ, ਉਹ ਫਿਰ ਜਿਹੜੀ ਸਰਟਨਟੀ ਇਸ ਵੇਲੇ ਬਿਜ਼ਨਸਿਸ ਭਾਲਦੇ ਨੇ ਟ੍ਰੇਡ ਵਾਰ ਦੇ ਵਿੱਚ ਉਹ ਸਰਟਨਟੀ ਮਿਲਣ ਦੇ ਆਸਾਰ ਹੈਗੇ ਨੇ ਫਿਰ।
ਅਤੇ ਜੇਕਰ ਇਹਨੂੰ ਕੰਟੀਨਿਊ ਨਹੀਂ ਕੀਤਾ ਜਾਂਦਾ ਫਿਰ ਕੀ ਹੋਏਗਾ ਕਿ ਹਰ ਸਾਲ ਇਹਦਾ ਰਿਵਿਊ ਹੋਏਗਾ।
ਓ ਮੈਨ,
ਕਿ ਫਿਰ ਉਹ ਤਾਂ ਕਹਿ ਲਓ ਵੀ ਉਸ ਤੋਂ ਬਿਹਤਰ ਹੋਏਗਾ ਕਿ ਐਗਰੀਮੈਂਟ ਹੋਵੇ ਹੀ ਨਾ ਫਿਰ।
ਜੀ ਜੀ ਜੀ, ਵਿਆਹ ਹਰ ਸਾਲ ਦਾ ਰਿਵਿਊ ਸੋਚੋ
ਕਿ ਹਰ ਸਾਲ ਡਿਸਾਈਡ ਕਰਨਾ ਵੀ ਅਸੀਂ ਇਹਨੂੰ ਕੰਟੀਨਿਊ ਕਰਨਾ ਕਿ ਨਹੀਂ ਕਰਨਾ, ਉਹ ਤਾਂ ਕਿਸੇ ਕੰਮ ਦਾ ਨਹੀਂ ਅਗਰੀ।
ਉਹ ਤਾਂ ਸਗੋਂ ਅਨਸਰਟਨਟੀ ਹੋਰ ਵੱਧ ਗਈ। ਬਿਜ਼ਨਸਿਸ ਨੇ ਜਿਹੜੀ ਇਨਵੈਸਟਮੈਂਟ ਕਰਨੀ ਆ ਉਹ 1 ਸਾਲ ਦੇ ਪਾਲਿਸੀ ਦੇ ਆਧਾਰ ਤੇ ਥੋੜੇ ਕਰਨੀ ਆ। ਉਹਨਾਂ ਨੂੰ ਤਾਂ ਲੌਂਗ ਟਰਮ ਪਾਲਿਸੀ ਦੀ ਕਲੈਰਿਟੀ ਚਾਹੀਦੀ ਹੁੰਦੀ,
ਖਾਸ ਤੌਰ ਤੇ ਜਦੋਂ ਦੂਜੇ ਪਾਸੇ ਸਰਕਾਰ ਡੋਨਲਡ ਟਰੰਪ ਦੀ ਹੋਵੇ।
ਟਰੰਪ ਨੇ ਵਾਸੂ ਜੀ ਕੱਲ ਆਪਣਾ ਇੱਕ ਐਂਡ ਆਫ ਦ ਈਅਰ ਐਡਰੈਸ ਵੀ ਕੀਤਾ, 18 ਮਿੰਟ ਦਾ ਭਾਸ਼ਣ ਦਿੱਤਾ, ਉਹਦੇ ਵਿੱਚ 7 ਵਾਰੀ ਜੋ ਬਾਈਡਨ ਨੂੰ ਕੋਸਿਆ, ਜੋ ਬਾਈਡਨ ਦਾ ਨਾਮ 7 ਵਾਰੀ ਲਿਆ 18 ਮਿੰਟ ਦੇ ਭਾਸ਼ਣ ਦੇ ਵਿੱਚ। ਬਸ ਜੀ ਟਰੰਪ ਦੇ ਭਾਸ਼ਣ ਦਾ ਕੁਇਕਲੀ ਜ਼ਿਕਰ ਕਰ ਲਈਏ, 18 ਮਿੰਟਾਂ ਦੇ ਉਸ ਆਪਣੇ ਸੰਬੋਧਨ 'ਚ ਟਰੰਪ ਨੇ ਇਹ ਕਿਹਾ ਵੀ 11 ਮਹੀਨਿਆਂ 'ਚ ਕਹਿੰਦੇ ਕਮਾਲ ਕਰਤੀ ਹੋਈ ਹੈ, ਮੁਲਕ ਦੇ ਵਾਰੇ ਨਿਆਰੇ ਹੋ ਗਏ ਨੇ, ਜਿਹੜੀਆਂ ਸਮੱਸਿਆਵਾਂ ਵੀ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਵੇਲੇ ਤੁਸੀਂ ਹੋਟਲ ਰਹਿਣ ਜਾਂਦੇ ਸੀ ਉਹ ਮਹਿੰਗਾ ਮਿਲਦਾ ਸੀ, ਤੁਸੀਂ ਰੋਟੀ ਖਾਂਦੇ ਸੀ ਉਹ ਮਹਿੰਗੀ ਸੀ, ਸਾਰੀਆਂ ਚੀਜ਼ਾਂ ਮਹਿੰਗੀਆਂ ਤੋਂ ਹੋਰ ਮਹਿੰਗੀਆਂ ਹੋਈਆਂ ਸੀ, ਇਨਫਲੇਸ਼ਨ ਕਹਿੰਦੇ ਅਸੀਂ ਕਾਬੂ ਕਰ ਲਈ ਆ, ਮਹਿੰਗਾਈ ਉਸ ਪੱਧਰ ਦੀ ਰਹੀ ਕੋਈ ਨਹੀਂ, ਅਮਰੀਕਾ ਦਾ ਦੁਨੀਆ ਭਰ ਦੇ ਵਿੱਚ ਸਤਿਕਾਰ ਬਹੁਤ ਵੱਧ ਗਿਆ। ਅਤੇ ਜਿਹੜੀ ਇੱਕ ਉਹਨਾਂ ਨੇ ਇੱਕ ਵਾਰੀਅਰ ਬੋਨਸ ਦੀ ਗੱਲ ਕੀਤੀ ਆ, ਵਾਰੀਅਰ ਬੈਨੀਫਿਟ ਦੀ,
ਵਾਰੀਅਰ ਡਿਵੀਡੈਂਡ,
ਕਿ ਜਿਹੜੇ ਅਮਰੀਕਾ ਦੀ ਆਰਮੀ ਦੇ ਵਿੱਚ ਮਿਲਟਰੀ ਦੇ ਵਿੱਚ ਜਿਹੜੇ ਐਕਟਿਵ ਮੈਂਬਰਸ ਨੇ ਉਹਨਾਂ ਨੂੰ $1776 ਈਚ ਚੈੱਕ ਭੇਜਿਆ ਜਾਣਾ। ਟਰੰਪ ਨੇ ਕਿਹਾ ਉਹ ਚੈੱਕ ਆਲਰੇਡੀ ਦੇ ਆਰ ਔਨ ਦ ਵੇ, ਕ੍ਰਿਸਮਸ ਤੋਂ ਪਹਿਲਾਂ ਉਹਨਾਂ ਨੂੰ ਮਿਲ ਜਾਣਗੇ। ਅਤੇ 1776 ਵੀ ਕਿਉਂਕਿ ਅਮਰੀਕਾ ਨੂੰ ਜਦੋਂ ਡੈਕਲਰੇਸ਼ਨ ਆਫ ਇੰਡੀਪੈਂਡੈਂਸ ਹੋਈ ਸੀ ਉਹ 1776 ਦੇ ਵਿੱਚ ਸੀ, ਤਾਂ ਉਹ ਅਮਾਊਂਟ 1776 ਦਾ ਦਿੱਤਾ ਗਿਆ।
ਉਹਦੀ 250th ਐਨੀਵਰਸਰੀ ਆ
ਵਿੱਚ,
ਇਸ ਕਰਕੇ ਉਹਨਾਂ ਨੇ 1776 ਦਾ ਅੰਕੜਾ ਨਿਰਧਾਰਿਤ ਕੀਤਾ। ਸੋ ਤਕਰੀਬਨ 14.5 lakh ਐਕਟਿਵ ਮਿਲਟਰੀ ਮੈਂਬਰਸ ਨੇ ਜਿਨ੍ਹਾਂ ਨੂੰ ਇਹ ਚੈੱਕ ਭੇਜੇ ਜਾਣਗੇ
ਤੇ ਟੈਰਿਫ ਵਾਲੇ ਪੈਸਿਆਂ 'ਚ ਭੇਜ ਰਹੇ ਨੇ।
ਸੋ ਕਹਿੰਦੇ ਵੀ ਇਹ ਟੈਰਿਫ ਦੇ ਕਰਕੇ ਪੋਸੀਬਲ ਹੋ ਸਕਿਆ ਤੇ ਮੇਰਾ ਜਿਹੜਾ ਵਨ ਬਿਗ ਬਿਊਟੀਫੁਲ ਬਿੱਲ ਸੀ ਕਹਿੰਦੇ ਉਹਦੇ ਕਰਕੇ ਇਹ ਪੋਸੀਬਲ ਹੋ ਸਕਿਆ। ਇਹਦਾ ਟੋਟਲ ਖਰਚਾ ਤਕਰੀਬਨ 2.5 billion US ਡਾਲਰਸ ਤੋਂ ਵੀ ਜ਼ਿਆਦਾ ਹੋਏਗਾ।
ਟੈਰਿਫ ਤੋਂ ਵਾਸੂ ਜੀ ਅਮਰੀਕਾ 200 billion ਡਾਲਰ ਇਕੱਠਾ ਕਰ ਚੁੱਕਾ।
ਹਾਂਜੀ, ਸੋ 2.5 billion US ਤੋਂ 2.57 billion US ਡਾਲਰਸ ਇੱਥੇ ਖਰਚਾ ਹੋਣਾ ਤੇ ਡੋਨਲਡ ਟਰੰਪ ਨੇ ਕੱਲ੍ਹ ਇਹ ਐਲਾਨ ਕੀਤਾ ਤੇ ਨਾਲ ਆਪਣੇ ਉਹ ਬੜੇ ਸਾਰੇ ਚਾਰਟਸ ਵਗੈਰਾ ਵੀ ਲੈ ਕੇ ਆਏ ਸੀ ਐਕਸਪਲੇਨ ਕਰਨ ਵਾਸਤੇ ਕਿ ਦੇਖੋ ਵੀ ਇਕਨੋਮੀ ਦੀ ਸਿਚੁਏਸ਼ਨ ਵਧੀਆ ਹੈ ਪਰ ਜਿਹੜੇ ਅੰਕੜੇ ਨੇ ਉਹ ਕੁਝ ਹੋਰ ਹੀ ਤਸਵੀਰ ਬਿਆਨ ਕਰਦੇ ਨੇ। ਚੀਜ਼ਾਂ ਉੱਥੇ ਮਹਿੰਗੀਆਂ ਹੋ ਰਹੀਆਂ ਨੇ, ਗਰੋਸਰੀ ਇਨਫਲੇਸ਼ਨ ਹੋ ਰਹੀ ਹੈ, ਪਲੱਸ ਜਿਹੜੀ ਓਵਰਆਲ ਇਨਫਲੇਸ਼ਨ ਆ ਸਤੰਬਰ ਦੇ ਵਿੱਚ ਪਹਿਲੀ ਵਾਰ ਹੋਇਆ ਉਹ 3% ਤੋਂ ਉੱਪਰ ਚਲੇ ਗਈ।
ਅੱਛਾ, ਅੱਜ ਨੰਬਰ ਆਇਆ ਨਵਾਂ ਨਵੰਬਰ ਦਾ 2.7% ਤੇ ਆਇਆ ਹੁਣ ਇਨਫਲੇਸ਼ਨ ਦਾ।
ਸਤੰਬਰ ਵਾਲਾ ਜਿਹੜਾ ਨੰਬਰ ਸੀ ਉਹ 3% ਤੋਂ ਉੱਪਰ ਚੜ ਗਿਆ ਸੀ
ਜੀ।
ਸੋ ਇਹ ਇਨਫਲੇਸ਼ਨ ਦੇ ਜਿਹੜੇ ਅੰਕੜੇ ਨੇ ਕੰਟਰੋਲ 'ਚ ਹੈ ਨਹੀਂ ਜਿਸ ਤਰੀਕੇ ਨਾਲ ਡੋਨਲਡ ਟਰੰਪ ਪ੍ਰੋਜੈਕਟ ਕਰ ਰਹੇ ਨੇ।
ਕੱਲ੍ਹ ਦੇ ਉਸ ਭਾਸ਼ਣ 'ਚ ਟਰੰਪ ਨੇ ਇੱਕ ਗੱਲ ਹੋਰ ਆਖੀ ਆ, ਕਹਿੰਦੇ ਵੀ ਜਿਹੜੇ ਹੁਣ ਬੈਂਕ ਆਫ ਜਿਹੜਾ ਉਹਨਾਂ ਦਾ ਫੈਡਰਲ ਰਿਜ਼ਰਵ ਆ, ਕਹਿੰਦੇ ਨਵਾਂ ਬੰਦਾ ਆਊਗਾ ਹੁਣ ਜਿਹੜਾ ਇਹੋ ਜਿਹਾ ਬੰਦਾ ਆਊਗਾ ਜਿਹੜਾ ਕਿ ਘੱਟ ਇੰਟਰਸਟ ਰੇਟਸ ਦੇ ਵਿੱਚ ਬਿਲੀਵ ਕਰਦਾ। ਸੋ ਕਹਿੰਦੇ ਲੋਕਾਂ ਨੂੰ ਰਾਹਤ ਹੋਰ ਵਧੀਆ ਮਿਲੇਗੀ ਅਗਲੇ ਸਾਲ ਦੇਖੇ ਚੱਲੋ।
ਯਾ ਐਕਚੁਲੀ ਇਹ ਜਿਹੜਾ ਭਾਸ਼ਣ ਹੈ ਇਹ ਹੁੰਦਾ ਤਾਂ ਹੈ ਵੀ ਹੋਲੀਡੇ ਸੀਜ਼ਨ ਦੌਰਾਨ ਚੰਗੀਆਂ ਚੰਗੀਆਂ ਗੱਲਾਂ ਕਰਨੀਆਂ, ਲੋਕਾਂ ਨੂੰ ਵਧਾਈਆਂ ਦੇਣੀਆਂ ਕ੍ਰਿਸਮਸ ਦੀਆਂ, ਪਰ ਅਸੀਂ ਅਕਸਰ ਦੇਖਿਆ ਵੀ ਜਿਹੜੇ ਭਾਸ਼ਣ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਬੜੇ ਪੋਲੀਟੀਕਲ ਹੋ ਜਾਇਆ ਕਰਦੇ ਨੇ ਤੇ ਹੁਣ ਡੋਨਲਡ ਟਰੰਪ ਦੀਆਂ ਜਿਹੜੀਆਂ ਅਪਰੂਵਲ ਰੇਟਿੰਗਸ ਨੇ ਉਹਨਾਂ ਦੇ ਵਿੱਚ ਗਿਰਾਵਟ ਆ ਰਹੀ ਹੈ, ਜਿਹੜੀਆਂ ਪੋਲਸ ਹੋ ਰਹੀਆਂ ਨੇ ਕਿਉਂਕਿ ਅਗਲੇ ਸਾਲ ਹੁਣ ਮਿਡ ਟਰਮ ਇਲੈਕਸ਼ਨ ਹੋਣਾ ਤੇ ਉਸ ਤੋਂ ਪਹਿਲਾਂ ਜਿੰਨੀਆਂ ਵੀ ਪੋਲਸ ਨੇ ਉਹਨਾਂ ਵਿੱਚ ਇਹ ਸਮਝ ਆ ਰਹੀ ਹੈ ਕਿ ਅਮੈਰੀਕਨਸ ਹੁਣ ਕਹਿ ਰਹੇ ਨੇ ਕਿ ਅਫੋਰਡੇਬਿਲਿਟੀ ਇੱਕ ਬਹੁਤ ਵੱਡਾ ਇਸ਼ੂ ਬਣ ਚੁੱਕਿਆ ਕਿ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ, ਕੋਸਟ ਆਫ ਲਿਵਿੰਗ ਵੱਧ ਰਹੀ ਹੈ ਤੇ ਉਸ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਸੀ, ਉਹਨੂੰ ਮਿਟੀਗੇਟ ਕਰਨ ਦੀ ਕੋਸ਼ਿਸ਼ ਸੀ ਇਸ ਭਾਸ਼ਣ ਦੇ ਨਾਲ ਕਿ ਦੇਖੋ ਜੀ ਆਈ ਇਨਹੈਰਿਟਡ ਅ ਮੈਸ ਐਂਡ ਆਈ ਐਮ ਫਿਕਸਿੰਗ ਇਟ ਨਾਓ, ਵੀ ਮੈਨੂੰ ਤਾਂ ਅਜੇ 11 ਮਹੀਨੇ ਹੀ ਹੋਏ ਨੇ ਆਏ
ਔਰ ਮੈਂ 11 ਮਹੀਨਿਆਂ 'ਚ ਉਹਨਾਂ ਨੇ ਇਹ ਵੀ ਕਿਹਾ ਮੈਂ 8 ਜੰਗਾਂ ਰੁਕਵਾਤੀਆਂ ਫਿਰ ਤੋਂ ਗੱਲ ਕੀਤੀ,
ਮੈਂ ਦੇਖੋ ਕਿ ਇਮੀਗ੍ਰੇਸ਼ਨ ਕਿੰਨੀ ਵਧੀਆ ਰੋਕਤੀ, ਜਿਹੜੇ ਇਲੀਗਲ ਮਾਈਗ੍ਰੈਂਟਸ ਨੇ ਸਾਰੇ ਮੈਂ ਕਢਾ ਤੇ ਤੇ ਮੈਂ ਨਸ਼ੇ ਦੀ ਜਿਹੜੀ ਤਸਕਰੀ ਆ ਰੋਕਤੀ, ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ, ਆਪਣੀਆਂ ਹੀ ਵਡਿਆਈਆਂ ਕੀਤੀਆਂ, ਥੋੜੇ ਗੁੱਸੇ ਦੇ ਵਿੱਚ ਸੀਗੇ ਤੇ ਬੜੀ ਜ਼ੋਰ ਨਾਲ ਉੱਚੀ ਤੇ ਬਹੁਤ ਕਾਲੀ ਕਾਲੀ ਬੋਲ ਰਹੇ ਸੀ,
ਐਂਡ ਸਪੈਸ਼ਲੀ ਫਾਰ ਅ ਹੋਲੀਡੇ ਐਡਰੈਸ, ਕਿਉਂਕਿ ਹੋਲੀਡੇ ਐਡਰੈਸ ਦਾ ਇਟਸ ਆਲ ਅਬਾਊਟ ਕਿ ਸੀਜ਼ਨਸ ਗ੍ਰੀਟਿੰਗਸ ਹੈ ਨਾ, ਤੁਸੀਂ ਮੁਬਾਰਕਬਾਦ ਪੇਸ਼ ਕਰਦੇ ਹੋ, ਪਰ ਇਹੋ ਜਿਹੀ ਗੱਲ ਜਿਹੜੀ ਸੀ ਟਰੰਪ ਨੇ ਕੋਈ ਕੀਤੀ ਨਹੀਂ। ਬਾਈਡਨ ਬਾਈਡਨ ਕਰਦੇ ਰਹੇ ਆ, 18 ਮਿੰਟਾਂ ਦੇ ਭਾਸ਼ਣ 'ਚ 7 ਵਾਰੀ ਬਾਈਡਨ ਦਾ ਜ਼ਿਕਰ ਆਉਣਾ, ਨਾਂ ਲਿਆ ਜਾਣਾ, 8 ਵਾਰੀ ਡੈਮੋਕਰੈਟਸ ਕਿਹਾ ਜਾਣਾ, ਤੇ ਤੁਸੀਂ ਦੇਖ ਲਓ 15 ਤਾਂ ਇਹੀ ਹੋ ਗਈ ਗੱਲ। ਸੋ ਐਵਰੀ ਮਿੰਟ ਬੇਸਿਕਲੀ ਡੈਮੋਕਰੈਟਸ ਜਾਂ ਬਾਈਡਨ ਦਾ ਜ਼ਿਕਰ ਆ ਰਿਹਾ ਸੀ।
ਤੇ ਇਹ ਜਿਹੜਾ ਭਾਸ਼ਣ ਆ ਆਮ ਤੌਰ ਤੇ ਇਹ ਓਵਲ ਆਫਿਸ ਦੇ ਵਿੱਚੋਂ ਦਿੱਤਾ ਜਾਂਦਾ ਭਾਸ਼ਣ, ਪਰ ਇਹਨਾਂ ਨੇ ਵਾਈਟ ਹਾਊਸ ਦੇ ਡਿਪਲੋਮੈਟਿਕ ਰਿਸੈਪਸ਼ਨ ਰੂਮ ਦੇ ਵਿੱਚੋਂ ਇਹ ਭਾਸ਼ਣ ਦਿੱਤਾ, ਪਤਾ ਨਹੀਂ ਕਿਉਂ।
ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਜਦੋਂ ਇਸ ਸਾਲ ਇਲੈਕਸ਼ਨ ਹੋਇਆ ਤੇ ਪਾਰਟੀ ਨੂੰ ਆਈਆਂ 169 ਸੀਟਸ, ਮੈਜੋਰਿਟੀ ਤੋਂ 3 ਸੀਟਾਂ ਘੱਟ ਸੀ। 2 ਕੰਜ਼ਰਵੇਟਿਵ MP ਪਿਛਲੇ ਦਿਨਾਂ ਦੇ ਵਿੱਚ ਫਲੋਰ ਕ੍ਰੋਸ ਕਰਕੇ ਹੁਣ ਲਿਬਰਲ ਪਾਰਟੀ ਦਾ ਹਿੱਸਾ ਬਣ ਗਏ ਨੇ, ਸੀਟਾਂ ਦੀ ਗਿਣਤੀ ਹੋ ਗਈ 171। ਆਫਕੋਰਸ ਇਸ ਇਹਨਾਂ ਫਲੋਰ ਕ੍ਰੋਸਿੰਗਸ ਤੋਂ ਬਾਅਦ ਪੀਅਰ ਪੋਲੀਐਵ ਨੂੰ ਬੜੇ ਤਿੱਖੇ ਸਵਾਲ ਪੁੱਛੇ ਜਾ ਰਹੇ ਨੇ ਉਹਨਾਂ ਦੀ ਲੀਡਰਸ਼ਿਪ ਬਾਰੇ, ਤੇ ਪੀਅਰ ਪੋਲੀਐਵ ਨੇ ਜਵਾਬ ਦੇ ਵਿੱਚ ਇਹ ਕਿਹਾ ਕਿ ਮਾਰਕ ਕਾਰਨੀ ਵੱਲੋਂ ਡਰਟੀ ਬੈਕਰੂਮ ਡੀਲਸ ਕਰਕੇ, ਇਹ ਘਾਲਾ ਮਾਲਾ ਕਰਕੇ ਇੱਕ ਮੈਜੋਰਿਟੀ ਮੈਨੂਫੈਕਚਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਬਾਰੇ ਜਦੋਂ ਪ੍ਰਧਾਨ ਮੰਤਰੀ ਨਾਲ ਇੱਕ ਇੰਟਰਵਿਊ ਦੇ ਵਿੱਚ ਸਵਾਲ ਪੁੱਛਿਆ ਗਿਆ ਤਾਂ ਕਾਰਨੀ ਨੇ ਕਿਹਾ ਵੀ MP ਸਾਡੇ ਕੋਲ ਜੇ ਆਪ ਅਟਰੈਕਟ ਹੋ ਰਹੇ ਨੇ, ਵੀ ਮੇਰਾ ਤਾਂ ਕੰਮ ਹੀ ਇਹ ਹੈ ਟੂ ਕਮਾਂਡ ਦੀ ਕੌਨਫੀਡੈਂਸ ਆਫ ਦਾ ਹਾਊਸ, ਅਤੇ ਕਹਿੰਦੇ ਵੀ ਜਿਹੜੇ ਉਸੇ ਉਹਦੇ ਵਿੱਚ ਜਿਹੜੇ ਵੀ MP ਸਾਡੇ ਏਜੰਡਾ ਨਾਲ ਲਾਮਬੰਦ ਹੋਣਾ ਚਾਹੁੰਦੇ ਨੇ ਉਹਨਾਂ ਦਾ ਸਵਾਗਤ ਆ।
ਜਾਂ ਕਿਉਂਕਿ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਇਹਨਾਂ MPs ਨੂੰ ਲਿਓਰ ਕਰ ਰਹੇ ਹੋ, ਇਹਨਾਂ ਨੂੰ ਪੱਟ ਰਹੇ ਹੋ ਤੁਸੀਂ
ਜੀ,
ਇਹਨਾਂ ਨੂੰ ਤੁਸੀਂ ਲੁਭਾ
ਰਹੇ
ਕਿ ਆਪਣੇ ਵੱਲ ਲੈ ਕੇ ਜਾ ਰਹੇ ਹੋ। ਕਹਿੰਦੇ ਵੀ ਮੈਂ ਇਹ ਜਿਹੜਾ ਲਿਓਰ ਵਰਡ ਨਹੀਂ ਇਸਤੇਮਾਲ ਕਰਾਂਗਾ, ਉਹ ਤਾਂ ਸਾਡੀਆਂ ਪਾਲਿਸੀਜ਼ ਤੋਂ, ਸਾਡੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਅਟਰੈਕਟ ਹੋ ਕੇ ਆ ਰਹੇ ਨੇ,
ਖਿੱਚੇ ਚਲੇ ਆ ਰਹੇ ਨੇ,
ਦੇ ਆਰ ਅਟਰੈਕਟਿਡ ਟੂ ਦਾ ਗਵਰਨਮੈਂਟਸ ਫੰਕਸ਼ਨਿੰਗ, ਦੇ ਆਰ ਅਟਰੈਕਟਿਡ ਟੂ ਵਾਟ ਵੀ ਆਰ ਡੂਇੰਗ। ਸੋ ਇਹ ਗੱਲ ਉਹਨਾਂ ਨੇ ਕਹੀ ਆ, ਤੇ ਉਹ ਕਹਿੰਦੇ ਕਿ ਹੁਣ ਵੀ ਇਕੱਲੇ ਕੰਜ਼ਰਵੇਟਿਵਸ ਨਹੀਂ, ਵੀ ਹੋਰ ਵੀ ਕਿਸੇ ਪਾਰਟੀ ਦਾ MP ਜੇ ਸਾਡੀ ਪਾਰਟੀ ਜੁਆਇਨ ਕਰਨਾ ਚਾਹੁੰਦਾ ਆ ਕੇ ਆ ਜਾਵੇ, ਕਹਿੰਦੇ ਜੇ ਉਹਨਾਂ ਨੂੰ ਸਾਡਾ ਕੰਮ ਪਸੰਦ ਆ, ਤੇ ਕਹਿੰਦੇ ਵੀ ਲਾਸਟ ਆਈ ਚੈੱਕਡ ਦੈਟਸ ਹਾਊ ਦ ਪਾਰਲੀਮੈਂਟ ਫੰਕਸ਼ਨਸ, ਕਿ ਜ਼ਿਆਦਾ ਜਿਹੜੇ MPs ਨੇ ਜੇ ਉਹ ਏਜੰਡਾ ਨੂੰ ਸਪੋਰਟ ਕਰਨਗੇ ਤਾਂ ਏਜੰਡਾ ਅੱਗੇ ਤੁਰੇਗਾ। ਸੋ ਕਹਿੰਦੇ ਵੀ ਉਹਨਾਂ ਦਾ ਸਵਾਗਤ ਹੈ ਵੀ ਜਿਹੜੇ ਜਿਹੜੇ ਸਾਨੂੰ ਸਪੋਰਟ ਕਰਨਾ ਚਾਹੁੰਦੇ ਨੇ। ਹੁਣ ਵਿਜੇ ਜੀ, ਬੜੀ ਗੱਲ ਹੋ ਰਹੀ ਹੈ ਕਿ ਸਰਕਾਰ ਵੀ ਗਰਮੀਆਂ ਜਿਹੜੀਆਂ ਸਰਦੀਆਂ ਦੀਆਂ ਛੁੱਟੀਆਂ ਨੇ, ਕ੍ਰਿਸਮਸ ਦੀਆਂ ਛੁੱਟੀਆਂ, ਵੀ ਇਹਨਾਂ ਦੌਰਾਨ ਹੋ ਸਕਦਾ ਵੀ ਇੱਕ ਅੱਧਾ MP ਕੋਈ ਹੋਰ ਟੁੱਟ ਕੇ ਲਿਬਰਲਸ ਨੂੰ ਜੁਆਇਨ ਕਰ ਜਾਏ, ਤੇ ਛੁੱਟੀਆਂ ਛੁੱਟੀਆਂ ਤੋਂ ਬਾਅਦ ਜਦੋਂ ਸਰਕਾਰ ਵਾਪਸ ਆਵੇ, ਮੈਜੋਰਿਟੀ
ਸਰਕਾਰ ਹੋਵੇ,
ਚਲੋ ਜੇ ਹੋ ਵੀ ਜਾਵੇ, ਮੈਨੂੰ ਲੱਗਦਾ ਕਿ ਥੋੜੀ ਚੀਜ਼ ਜਿਹੜੀ ਓਵਰ ਰੇਟਡ ਆ, ਥੋੜੀ ਓਵਰ ਹਾਈਪਡ ਆ, ਸਰਕਾਰ ਐਜ਼ ਇਟ ਇਜ਼ ਵੀ ਇੱਕ ਮੈਜੋਰਿਟੀ ਵਾਂਗ ਫੰਕਸ਼ਨ ਕਰ ਰਹੀ ਹੈ
ਜੀ,
ਜੇ ਕੋਈ ਦਿੱਕਤ ਆ ਰਹੀ ਆ ਉਹ ਆ ਰਹੀ ਆ ਸਟੈਂਡਿੰਗ ਕਮੇਟੀਜ਼ ਦੇ ਵਿੱਚ,
ਕਰੈਕਟ,
ਤੇ ਕਮੇਟੀਆਂ ਦੇ ਵਿੱਚ ਦਿੱਕਤ ਇਹ ਹੈ ਕਿ ਐਨਡੀਪੀ ਦਾ ਕੋਈ ਮੈਂਬਰ ਨਹੀਂ ਹੈ।
ਹਾਂਜੀ,
ਹੁਣ ਸਰਕਾਰ ਦੇ ਮੈਂਬਰ ਭਾਵੇਂ 171 ਹੋਣ ਭਾਵੇਂ 172 ਹੋਣ, ਐਨਡੀਪੀ ਦਾ ਜਿੰਨੀ ਦੇਰ ਤੱਕ ਕੋਈ ਮੈਂਬਰ ਕਮੇਟੀਜ਼ ਦੇ ਵਿੱਚ ਨਹੀਂ ਹੈ, ਕਮੇਟੀਜ਼ ਦੇ ਵਿੱਚੋਂ ਕੋਈ ਵੀ ਬਿੱਲ ਲੰਘਾਉਣਾ ਉਹ ਸਰਕਾਰ ਵਾਸਤੇ ਇੱਕ ਚੈਲੰਜ ਬਣਿਆ ਰਹੇਗਾ।
ਹਾਂਜੀ,
ਕਿਉਂਕਿ ਜਾਂ ਤਾਂ ਕੰਸਰਵੇਟਿਵ ਜਾਂ ਫਿਰ ਕਿਸੇ ਬਲਾਕ ਦੇ ਮੈਂਬਰ ਦੇ ਤੁਹਾਨੂੰ ਸਮਰਥਨ ਦੀ ਲੋੜ ਪੈਣੀ ਹੈ, ਤੇ ਬਲਾਕ ਤੇ ਕੰਸਰਵੇਟਿਵ ਕੋਈ ਸਮਰਥਨ ਫ੍ਰੀ ਦੇ ਵਿੱਚ ਦਿੰਦੇ ਨਹੀਂ। ਉਹ ਕਹਿੰਦੇ ਆ ਕਿ ਸਾਡੀ ਆਈਡੀਓਲੋਜੀ ਮੁਤਾਬਕ, ਸਾਡੀ ਜ਼ਰੂਰਤ ਮੁਤਾਬਕ ਤੁਸੀਂ ਕੋਈ ਅਮੈਂਡਮੈਂਟ ਕਰੋ ਆਪਣੇ ਬਿੱਲ ਦੇ ਵਿੱਚ, ਤੇ ਉਹ ਅਮੈਂਡਮੈਂਟ ਸਰਕਾਰ ਨੂੰ ਐਕਸੈਪਟ ਕਰਨੀਆਂ ਪੈਂਦੀਆਂ। ਉੱਥੇ ਬਹੁਤ ਟੂ ਐਂਡ ਫਰੋ ਹੁੰਦਾ, ਬਿੱਲ ਫਸ ਜਾਂਦਾ ਕਮੇਟੀ ਸਟੇਜ ਦੇ ਵਿੱਚ, ਫਿਰ ਉਹ ਥਰਡ ਰੀਡਿੰਗ ਵਾਸਤੇ ਵਾਪਸ ਪਹੁੰਚਦਾ ਨਹੀਂ, ਬਿੱਲ ਪਾਸ ਨਹੀਂ ਹੁੰਦਾ, ਫਿਰ ਸਰਕਾਰ ਨੂੰ ਸਵਾਲ ਪੁੱਛੇ ਜਾਂਦੇ ਆ ਕਿ ਤੁਸੀਂ ਪੂਰੇ ਸੈਸ਼ਨ ਦੌਰਾਨ
ਕੀਤਾ
ਕੀ। ਸੋ ਇਹ ਜਿਹੜੀ ਦਿੱਕਤ ਹੈ ਇਹ ਬਣੀ ਰਹਿਣੀ ਆ ਰਿਗਾਰਡਲੈਸ ਕਿ 171 ਐਮਪੀ ਹੋਣ ਜਾਂ 172।
ਹਾਂ, ਇਹ ਤਾਂਹੀਓ ਰਿਜ਼ੋਲਵ ਹੁੰਦੀ ਹੈ ਜੇ ਤੁਹਾਨੂੰ ਇਹੋ ਜਿਹੀ ਸੁਪਰ ਮੈਜੋਰਿਟੀ ਮਿਲ ਜਾਵੇ, ਕਿਉਂਕਿ ਜਿੰਨੀ ਤੁਹਾਡੀ ਪਾਰਲੀਮੈਂਟ ਦੇ ਵਿੱਚ ਸਟੈਂਡਿੰਗ ਆ ਉਹਦੇ ਮੁਤਾਬਕ ਹੀ ਕਮੇਟੀ ਦੇ ਵਿੱਚ ਤੁਹਾਨੂੰ ਮੈਂਬਰ ਐਲੋਕੇਟ ਤੁਸੀਂ ਕਰ ਸਕਦੇ ਹੋ। ਹੁਣ ਯਾ ਤੇ ਹੋਵੇ ਨਾ ਵੀ 371 ਦਾ ਜੇ 172 ਹੋ ਵੀ ਜਾਂਦਾ ਤਾਂ ਯੈਸ, ਉਹ ਤੁਹਾਡੇ ਕੋਲ ਇੱਕ ਬੜੀ ਰੇਜ਼ਰ ਥਿਨ ਮੈਜੋਰਿਟੀ ਹਾਊਸ ਆਫ ਕਾਮਨਸ ਦੇ ਵਿੱਚ ਤੇ ਆ ਗਈ, ਯਾ ਤੇ ਹੋਈ 200 ਸੀਟਾਂ ਹੋ ਗਈਆਂ, 205 ਸੀਟਾਂ ਹੋ ਗਈਆਂ, ਫਿਰ ਤੇ ਕਿਉਂਕਿ ਉਸੇ ਹੀ ਮੁਤਾਬਕ ਕਮੇਟੀਜ਼ ਦੇ ਵਿੱਚ ਵੀ ਉਹਦੀ ਐਲੋਕੇਸ਼ਨ ਹੋਏਗੀ, ਕੰਪੋਜੀਸ਼ਨ ਹੋਏਗੀ, ਫਿਰ ਤੁਹਾਡੇ ਹੀ ਮੈਂਬਰ ਕਮੇਟੀਆਂ ਦੇ ਵਿੱਚ ਜ਼ਿਆਦਾ ਨੇ, ਤੁਸੀਂ ਕਮੇਟੀਆਂ ਦੇ ਵਿੱਚ ਵੀ ਬਿੱਲ ਕਢਾ ਸਕਦੇ ਹੋ। ਪਰ ਯੈਸ, ਯੂ ਆਰ ਵੈਰੀ ਰਾਈਟ, ਨਹੀਂ ਤੇ ਇੱਕ ਸੀਟ ਵਧਣ ਨਾਲ ਉਹਦਾ ਕੋਈ ਉਹੀ ਹੈ ਵੀ ਗੱਡੀ ਚਮਕਦਾਰ ਹੋ ਜਾਏਗੀ, ਅੰਡਰ ਦਾ ਹੁੱਡ ਇੰਜਣ ਉਹੀ ਰਹਿਣਾ।
ਯਾ ਸੋ ਜਿਹੜਾ ਜਿਹੜੇ ਕਹਿ ਲਓ ਵੀ ਆਪਟਿਕਸ ਨੇ ਉਹ ਲਿਬਰਲ ਪਾਰਟੀ ਵਾਸਤੇ ਬੜੇ ਜ਼ਬਰਦਸਤ ਹੋਣਗੇ, ਮਾਰ ਕਾਰਨੀ ਵਾਸਤੇ ਕਿ ਦੇਖੋ ਇਹਨਾਂ ਨੇ ਕੰਮ ਕਾਜ ਇੰਨਾ ਵਧੀਆ ਕੀਤਾ ਪਿਛਲੇ ਇੱਕ ਸਾਲ ਦੇ ਵਿੱਚ,
ਵਿਰੋਧੀ ਵੀ ਇਹਨਾਂ ਕੋਲ ਆ ਗਏ,
ਕਿ ਵਿਰੋਧੀਆਂ ਕੋਲੋਂ ਵੀ ਰਿਹਾ ਨਹੀਂ ਗਿਆ, ਆਪਣੀਆਂ ਪਾਰਟੀਆਂ ਛੱਡ ਛੱਡ ਕੇ ਇਹਨਾਂ ਨੂੰ ਆ ਕੇ ਜੁਆਇਨ ਕਰ ਰਹੇ ਨੇ।
ਵਿਰੋਧੀ ਵੀ ਉਹ ਜਿਹੜੇ 6 ਮਹੀਨੇ 8 ਮਹੀਨੇ ਪਹਿਲਾਂ ਤੱਕ ਵਿਰੋਧ ਕਰ ਰਹੇ ਸੀ, ਯਾ ਤੇ ਹੋਵੇ ਨਾ ਕਿ ਸਮਾਂ ਟੱਪ ਗਿਆ ਹੋਇਆ ਇਲੈਕਸ਼ਨ ਤੋਂ ਬਾਅਦ।
ਹਾਂਜੀ, ਤੇ ਨਾਲ ਪੀਅਰ ਪਾਲੀਏ ਵਾਸਤੇ ਇਹ ਬਹੁਤ ਜ਼ਿਆਦਾ ਮਾੜੇ ਆਪਟਿਕਸ ਹੋਣਗੇ,
ਬਿਲਕੁਲ,
ਕਿਉਂਕਿ ਜਨਵਰੀ ਦੇ ਵਿੱਚ ਉਹਨਾਂ ਦਾ ਲੀਡਰਸ਼ਿਪ ਰਿਵਿਊ ਹੋਣਾ, ਤੇ ਉਹਨਾਂ ਨੂੰ ਆਲਰੇਡੀ ਐਜ਼ ਯੂ ਮੈਂਸ਼ਨ ਕਿ ਤਿੱਖੇ ਸਵਾਲ ਪੁੱਛੇ ਜਾ ਰਹੇ ਨੇ ਵੀ ਇਹ ਤੁਹਾਡੀ ਕਿਹੋ ਜਿਹੀ ਲੀਡਰਸ਼ਿਪ ਕਿ ਤੁਸੀਂ ਆਪਣੇ ਐਮਪੀਜ਼ ਨੂੰ ਆਪਣੀ ਪਾਰਟੀ ਵਿੱਚ ਨਹੀਂ ਰੱਖ ਪਾ ਰਹੇ, ਉਹ ਤੁਹਾਨੂੰ ਛੱਡ ਛੱਡ ਕੇ ਜਾ ਰਹੇ ਨੇ, ਤੇ ਜੇ ਇੱਕ ਅੱਧਾ ਐਮਪੀ ਹੋਰ ਛੱਡ ਕੇ ਚਲੇ ਗਿਆ ਸਰਕਾਰ ਨੂੰ ਮੈਜੋਰਿਟੀ ਮਿਲ ਗਈ ਤਾਂ ਫਿਰ ਉਹ ਪੀਅਰ ਪਾਲੀਅਫ ਦੇ ਉੱਤੇ ਜਿਹੜੇ ਉਹ ਸਵਾਲੀਆ ਕਹਿ ਲਓ ਨਿਸ਼ਾਨ ਉਹਨਾਂ ਦੀ ਲੀਡਰਸ਼ਿਪ ਦੇ ਉੱਤੇ ਲੱਗਿਆ ਹੋਇਆ ਉਹ ਹੋਰ ਜ਼ਿਆਦਾ ਵੱਡਾ ਹੋ ਜਾਏਗਾ।
ਜਨਵਰੀ ਦੇ ਵਿੱਚ ਲੀਡਰਸ਼ਿਪ ਰਿਵਿਊ ਹੈਗਾ ਹੀ ਆ, ਪੀਅਰ ਪਾਲੀਅਫ ਦਾ ਕੈਲਗਰੀ ਦੇ ਵਿੱਚ ਉਹ ਰਿਵਿਊ ਹੋਣਾ, ਸੋ ਜਨਵਰੀ ਵੀ ਕੋਈ ਬਹੁਤੀ ਦੂਰ ਨਹੀਂ ਰਹਿ ਗਈ, ਹੁਣ ਤੇ 2 ਹਫ਼ਤਿਆਂ ਦੇ ਵਿੱਚ ਹੀ ਆ, ਮਤਲਬ ਜਨਵਰੀ ਸ਼ੁਰੂ ਹੋ ਜਾਣੀ,
ਨਵਾਂ ਸਾਲ।
ਵਾਸੂ ਜੀ, ਅਗਲਾ ਵੀਰਵਾਰ, ਉਸ ਤੋਂ ਬਾਅਦ ਜਿਹੜਾ ਨੈਕਸਟ ਵੀਰਵਾਰ ਹੋਏਗਾ, ਦੈਟ ਇਜ਼ ਇਨ ਦਾ ਨਿਊ ਈਅਰ।
ਹਾਂਜੀ,
ਹੈ ਨਾ, ਇਸ ਸਾਲ ਦਾ ਅੱਜ ਤੋਂ ਬਾਅਦ ਇੱਕੋ ਹੀ ਵੀਰਵਾਰ ਰਹਿ ਗਿਆ ਹੋਰ। ਠੀਕ
ਆ, ਸੁਣ ਕੇ ਬੜਾ ਘਾਟਾ ਜਿਹਾ ਲੱਗਿਆ, ਇੱਕੋ ਹੀ ਰਹਿ ਗਿਆ ਯਾਰ।
ਚਲੋ ਠੀਕ ਹੈ ਵਾਸੂ ਜੀ, ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਹੁੰਦੀ ਹੈ।
ਥੈਂਕ ਯੂ ਵੈਰੀ ਮਚ,
ਥੈਂਕ ਯੂ।